आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
खेडो करो कमाइया पर विरसा ना भूल जाइए टोले माइए गाइए ते आओ रल लेना लाइए इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े सुखप्रीत नाल लहरा
जी लहरा लाउण जुड़ बैठे आ जी असीं अप्रैल महीने दे नवे नरोए जे बुधवार तारीक 5 हो गई है जिते साल जेड़ा 2017 चल रहा है 23 चेत ते नानक शाही सम्मत जेड़ा 549 दा दिहाड़ा अज चल रहा है ते इस सवेर दी आमद नाल जी मैं सुखप्रीत एडिलेड तो ते सरबजीत जी तकनीकी देखरेख लई पटियाला स्टूडियो तो वादे मुताबिक हाजिर हां असीं लैके प्रोग्राम लहरा आप सब दा प्रोग्राम दे विच निग्गा स्वागत है जी ते प्यार भरी सत श्री अकाल कबूल करो सब तो पहला ते उम्मीद है जी सब राजी खुशी ते चढ़दी कला विच होवोगे हुण तो कोई साडा जिहड़ा 2 घंटे दा साथ रहना है सो तुहाडे सारिआं दे नाल गल्लां बातां करनीआं प्रोग्राम दे विच ते प्रोग्राम दे विच गल्लां बातां दौरान जिहड़ा हुंगारा तुसीं ओह भरदे रहना है क्योंकि फिर बिना हुंगारे तो तां जी गल करन दा स्वाद ही नहीं आउंदा सो तुसी जड़ा हुंगारा भर सकते हो request@harmanradio.com ते जी हां ईमेल राही ते @harmanradio ते टेलीग्राम राही तुसी कोई भी फोटो मैसेजेस वॉइस मैसेजेस कोई भी विचार सुझा कोई खबर सुख साध अपनी जड़ी है साडे तक पहुंचा सकते हो ते चलो जी फिर अज दी इस प्यारी जी सोहनी जी सवेर नू कुछ होर सोहना बनाउने आ सी रल बैठ के कुछ तुहाडियां सुननियां ने ते कुछ मैं अपनियां सुनाउणियां है ते नाल ਨਾਲ ਗੀਤ ਸੰਗੀਤ ਵੀ ਹੋਣਾ ਹੈ ਤੇ ਮਾਰਾਂਗੇ ਖਬਰਾਂ ਤੇ ਚਾਰ ਮਿੰਟ ਅਸੀਂ 1 ਮਿੰਟ ਬਰਾੜ ਹੋਣਾ ਦੇ ਨਾਲ ਪਰ ਉਸ ਤੋਂ ਪਹਿਲਾਂ ਮਾਰਦੇ ਆ ਜੀ ਨਜ਼ਰ ਸਮੇਂ ਤੇ ਸਮਾਂ ਇਸ ਵੇਲੇ ਕੀ ਹੋ ਗਿਆ ਸੋ ਐਡੀਲੇਡ ਦੀਆਂ ਘੜੀਆਂ ਇਸ ਵੇਲੇ ਜੀ ਪੂਰੇ 7:32 ਦਿਖਾ ਰਹੀਆਂ ਨੇ ਤੇ ਸਿਡਨੀ ਮੈਲਬਰਨ ਵਿਚ ਇਸ ਵੇਲੇ 8:02 ਸਵੇਰ ਦੇ ਹੋ ਚੁੱਕੇ ਨੇ ਚਹਿਲ ਪਹਿਲ ਲੱਗੀ ਹੋਈ ਹੈ ਜੀ ਆਸਟ੍ਰੇਲੀਆ ਦੇ ਵਿਚ ਬ੍ਰਿਸਬੇਨ ਦੇ ਵਿਚ ਵੀ 8:02 ਹੋ ਚੁੱਕੇ ਨੇ ਤੇ ਪਰਥ ਦੇ ਵਿਚ ਜੀ ਇਸ ਵੇਲੇ 6:03 ਸਵੇਰ ਦੇ ਹੋ ਚੁੱਕੇ ਨੇ ਸੋ ਬੁੱਧਵਾਰ ਦੀ ਪਿਆਰੀ ਜਿਹੀ ਸਵੇਰ ਨੇ ਜਿਹੜਾ ਆਪਣਾ ਪਸਾਰਾ ਆਸਟ੍ਰੇਲੀਆ ਦੇ ਵਿਚ ਕਰ ਦਿੱਤਾ ਹੋਇਆ ਤੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਉਸ ਉੱਥੇ ਇਸ ਵੇਲੇ 3:33 ਹੋਏ ਨੇ ਜੀ ਸੋ ਬੁੱਧਵਾਰ ਦਾ ਉੱਥੇ ਤੜਕਾ ਚੱਲ ਰਿਹਾ ਹੈ ਸੋ ਇਸ ਸਵੇਰ ਦੇ ਨਾਲ ਅਰਦਾਸ ਕਰਦੇ ਆ ਜੀ ਕਿ ਸਾਰੇ ਤੁਸੀਂ ਆਪਣੇ ਘਰ ਪਰਿਵਾਰਾਂ ਦੇ ਵਿਚ ਰਾਜੀ ਖੁਸ਼ੀ ਰਹੋ ਤੇ ਇਹ ਜਿਹੜਾ ਸਮਾਂ ਆ ਇਹਦੇ ਤੇ ਅਸੀਂ ਚੱਲਦੇ ਹੋਏ ਆਪਣੇ ਪਿੱਛੇ ਯਾਦਾਂ ਜਿਹੜੀਆਂ ਛੱਡਦੇ ਜਾਈਏ ਤੇ ਆਉਣ ਵਾਲੇ ਜਿਹੜਾ ਸਮਾਂ ਆ ਉਹਦੇ ਕੁਝ ਸੁਪਨੇ ਸਜਾਉਂਦੇ ਰਹੀਏ ਵੈਸੇ ਸਮਾਂ ਆਪਣੀ ਤੋਰ ਤੁਰਦਾ ਹੋਇਆ ਹੈ ਨਾ ਪਿੱਛੇ ਕਿੰਨੀਆਂ ਯਾਦਾਂ ਦੀਆਂ ਪੈੜਾਂ ਛੱਡ ਜਾਂਦਾ ਹੈ ਜਿਹਦੀ ਬੁੱਕਲ ਚ ਲੁਕੇ ਹੁੰਦੇ ਨੇ ਅਨੇਕਾਂ ਸੁਪਨੇ ਉਮੀਦਾਂ ਤੇ ਸੋ ਜੀ ਬੀਤੇ ਸਮੇਂ ਦੀਆਂ ਯਾਦਾਂ ਨੂੰ ਦਿਲ ਵਿਚ ਵਸਾ ਕੇ ਆਉਣ ਵਾਲੇ ਜਿਹੜੇ ਸਮੇਂ ਦੇ ਸੁਪਨੇ ਸਜਾਉਂਦੇ ਰਹੀਏ ਤੇ ਰੱਜ ਕੇ ਮਾਣ ਲਈਏ ਇਸ ਪਲ ਨੂੰ ਇਸ ਵਰਤਮਾਨ ਨੂੰ ਤੇ ਅੱਜ ਤੁਸੀਂ ਇਸ ਅੱਜ ਦਾ ਜਿਹੜਾ ਦਿਨ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਖਾਸ ਬਣਾ ਰਹੇ ਹੋ ਉਹਦੇ ਲਈ ਵੀ ਜਿਹੜੇ ਤੁਸੀਂ ਟਿਪਸ ਸਾਨੂੰ ਦੇ ਸਕਦੇ ਹੋ ਤੇ ਇੱਕ ਦੂਜੇ ਨਾਲ ਅਸੀਂ ਸਾਂਝੇ ਕਰ ਸਕਦੇ ਹਾਂ ਤੇ ਚਲੋ ਜੀ ਫਿਰ ਮੈਂ ਤੁਹਾਡੀ ਇਸ ਸਵੇਰ ਨੂੰ ਇੱਕ ਗੁਦਗੁਦਾ ਰਹੀ ਹਾਂ ਪਿਆਰੇ ਜਿਹੇ ਗੀਤ ਦੇ ਨਾਲ ਪਰ ਇਹ ਗੀਤ ਜਿਹੜਾ ਸੁਣਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਅਦਾ ਕਰਨਾ ਪੈਣਾ ਮੇਰੇ ਨਾਲ ਵੀ ਇਹ ਜਿਹੜਾ ਗੀਤ ਹੈ ਨਾ ਤੁਸੀਂ ਸਾਰਿਆਂ ਨੇ ਮੁਸਕਰਾਉਂਦੇ ਹੋਏ ਸੁਣਨਾ ਹੈ ਠੀਕ ਹੈ ਜੀ ਸੋ ਕੋਈ ਵਜ੍ਹਾ ਹੋਵੇ ਜਾਂ ਨਾ ਹੋਵੇ ਕਈ ਵਾਰੀ ਬਿਨਾਂ ਵਜ੍ਹਾ ਤੋਂ ਵੀ ਜਿਹੜਾ ਮੁਸਕਰਾ ਲੈਣਾ ਚਾਹੀਦਾ ਹੈ ਕਹਿੰਦੇ ਆ ਨਾ ਕਿ ਮੁਸਕਰਾਨੇ ਕੇ ਮਕਸਦ ਨਾ ਢੂੰਡ ਵਰਨਾ ਮੁਸਕਰਾਨੇ ਕੇ ਮਕਸਦ ਨਾ ਢੂੰਡ ਵਰਨਾ ਜ਼ਿੰਦਗੀ ਯੂੰ ਹੀ ਕਟ ਜਾਏਗੀ ਕਭੀ ਬੇਵਜ੍ਹਾ ਵੀ ਮੁਸਕਰਾ ਕੇ ਦੇਖ ਤੇਰੇ ਸਾਥ ਜ਼ਿੰਦਗੀ ਵੀ ਮੁਸਕਰਾਏਗੀ ਸੋ ਚਲੋ ਜੀ ਸਾਰੇ ਮੁਸਕਰਾਉਂਦੇ ਆ ਤੇ ਨਾਲ ਨਾਲ ਸਾਡੇ ਫਿਰ ਜ਼ਿੰਦਗੀ ਵੀ ਮੁਸਕਰਾਏਗੀ ਤੇ ਨਾਲ ਸੁਣਦੇ ਆ ਜੀ ਇਹ ਗੀਤ
ਸਭ ਕੇ ਕਦਮ ਦੇਖੋ ਰੰਗ ਪੰਮ ਪੰਮ ਅਜੀ ਐਸੇ ਗੀਤ ਗਾਇਆ ਕਰੋ ਕਭੀ ਖੁਸ਼ੀ ਕਭੀ ਗਮ ਤਰ ਰੰਗ ਪੰਮ ਪੰਮ ਹੱਸ ਔਰ ਹਸਾਇਆ ਕਰੋ उठे सबके कदम, देखो रम पम पम आज ऐसे गीत गाया करो।
कभी खुशी कभी गम कर रम पम पम, हंसो और हंसाया करो। प्यारे दिन और वो प्यारी रातें याद हम है वो मुलाकातें।
नहीं कोई गम मुझे नहीं है गिला, जिंदगी की राह में मिला है जब से तू मेरे हमदम शबनम हम गए और तू शोला बन जाया करो।
कभी खुशी कभी गम कर रम बम बम, हंसो और हंसाया करो।
उठे सबके कदम देखो रम बम बम, आज ऐसे गीत गाया करो। कभी खुशी कभी गम तारा राम पम पम, हंसो और हंसाया करो।
प्यार के जहां मेरा जमंद जब हम तुम
हम बन गए हैं सनम बेधड़क मेरे घर आया करो। कभी खुशी कभी गम तारा रम पम पम, हंस और हंसाया करो।
उठे सब सबके कदम देखो रम पम पम पम, अजी ऐसे गीत गाया करो।
कभी खुशी कभी गम तारा रम पम पम, हंस और हंसाया करो। उठे सबके कदम देखो रम पम पम, आज ऐसे गीत गाया करो।
कभी खुशी कभी गम कर रम पम पम, हंसो और हंसाया करो। प्यारे दिन और वो प्यारी रातें याद हम है मुलाकातें।
नहीं कोई गम मुझे नहीं है गिला, जिंदगी की राह में मिला है जब से तू मेरे हमदम शबनम हम गए और तू शोला बन जाया करो।
कभी खुशी कभी गम कर रम बम बम, हंसो और हंसाया करो।
उठे सबके कदम देखो रम बम बम, आज ऐसे गीत गाया करो। कभी खुशी कभी गम कर रम बम बम, हंस और हंसाया करो।
ला 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 ला
उनसे रखो जो मुस्कुराते हो सदा। दोस्ती उनसे रखो जो मुस्कुराते हो सदा, मुस्कुराने की अदाएं तुमको भी आ जाएंगी। सो बिल्कुल जी, मैं ते दोस्ती तुहाडी सारिया नाल पाई है ते तुहाडे प्यारे प्यारे मुस्कुराते हुए जेडे मैसेजेस आ हमेशा ही मेरे जेड़ा मेरे चेहरे ते एक स्माइल इक छड जांदे आ हमेशा। और पूरे दो घंटे मैं सच्ची दसा मुस्कुराती ही रहनी आ और जदों प्रोग्राम करके हटदी आ फिर पता लगदा कि हां मेरियां गल्लां स्ट्रेच होईयां आ। सो मजा आ जांदा है जी बुधवार दी सवेर तुहाडे सारिया नाल बिता के। मैनू प्रोग्राम दे विच जिवें मैं पहला दस्या सीगा पी ए जिहड़ा गीत है तुसी मुस्कुराउंदे होए सुनना ते मैनू पूरी उम्मीद है कि तुसी ए जिहड़ा गीत है सच्ची मुस्कुराउंदे होए सुनिया होना। ते मैं ते सरबजीत भाजी भी सच्ची दसा असी भी गीत सुनदे होए नाल नाल असी पिछे चंगा हासा ठट्ठा कर लईदा ते असी भी मुस्कुरा के हटे हां जी। सो ए प्यारी जी सवेर नूं इस दिन नूं खुश रखण लई वधिया बनाउण दे लई मैं जिहड़े टिप्स दे दित्ते आ भई हंसा और हंसाया करो। सो तुसी भी दसणा है जी तुसी दिन नूं ਕਿਵੇਂ ਵਧੀਆ ਬਣਾ ਸਕਦੇ ਹੋ ਹੋਰ। ਸੋ ਹੱਸਦੇ ਰਹੋ, ਹਸਾਉਂਦੇ ਰਹੋ, ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ। ਪਰ ਕਈ ਵਾਰੀ ਏਦਾਂ ਵੀ ਹੋ ਜਾਂਦਾ ਨਾ ਕਿ ਅਸੀਂ ਬਾਕੀਆਂ ਨੂੰ ਖੁਸ਼ ਕਰਨ ਚ ਜ਼ਿਆਦਾ ਲੱਗ ਜਾਂਦੇ ਆ, ਹੈਨਾ, ਤੇ ਫਿਰ ਅਸੀਂ ਆਪਣੀਆਂ ਖੁਸ਼ੀਆਂ ਨੂੰ ਬਿਲਕੁਲ ਇਗਨੋਰ ਕਰ ਦਿੰਨੇ ਆ। ਪਰ ਏਦਾਂ ਵੀ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਅਸੀਂ ਐਕਚੁਅਲ ਚ ਅਸਲ ਚ ਖੁਸ਼ੀ ਅਸੀਂ ਤਾਂ ਹੀ ਹੋ ਸਕਦੇ ਆ, ਬਾਕੀਆਂ ਨੂੰ ਅਸੀਂ ਉਹ ਖੁਸ਼ੀ ਤਾਂ ਹੀ ਦੇ ਸਕਦੇ ਆ ਜੇ ਅਸੀਂ ਪਹਿਲਾਂ ਉਸ ਖੁਸ਼ੀ ਨੂੰ ਖੁਦ ਮਹਿਸੂਸ ਕਰਦੇ ਆ। ਸੋ ਉਸ ਖੁਸ਼ੀ ਨੂੰ ਅੱਜ ਅਸੀਂ ਸਾਰਿਆਂ ਨੇ ਮਹਿਸੂਸ ਕਰਨਾ। ਸੋ ਤੁਹਾਡੇ ਸਾਰਿਆਂ ਦੇ ਮੈਸੇਜਸ ਮੇਰੇ ਕੋਲ ਆਉਣ ਲੱਗ ਗਏ ਨੇ ਜੀ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਸਾਂਝ ਪਾ ਲਈ ਹੈ ਉਹਨਾਂ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਬੜਾ ਪਿਆਰਾ ਵਿਚਾਰ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਂਝਾ ਕੀਤਾ ਹੈ। ਲਿਖਿਆ ਹੈ, ਜੋ ਪਿਤਾ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਗਰੀਬ ਨਹੀਂ ਹੋਤਾ, ਜੋ ਮਾਂ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਬਦਨਸੀਬ ਨਹੀਂ ਹੋਤਾ, ਜੋ ਭਾਈ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਗਮਗੀਨ ਨਹੀਂ ਹੋਤਾ, ਜੋ ਬਹਿਨ ਕੇ ਪੈਰੋਂ ਕੋ ਛੂਤਾ ਹੈ ਵੋ ਕਭੀ ਚਰਿੱਤਰਹੀਨ ਨਹੀਂ ਹੋਤਾ, ਜੋ ਗੁਰੂ ਕੇ ਪੈਰੋਂ ਕੋ ਛੂਤਾ ਹੈ ਉਸ ਜੈਸਾ ਕੋਈ ਖੁਸ਼ ਨਸੀਬ ਨਹੀਂ ਹੋਤਾ। ਵਾਹ ਜੀ, ਬਹੁਤ ਵਧੀਆ ਗੱਲਾਂ ਨੇ। ਸੋ ਬਿਲਕੁਲ ਇਹ ਜਿਹੜੀਆਂ ਅਸੀਸਾਂ ਸਾਨੂੰ ਮਾਂ ਪਿਓ ਤੋਂ, ਭੈਣ ਭਰਾਵਾਂ ਤੋਂ, ਗੁਰੂ ਤੋਂ ਮਿਲਦੀਆਂ ਨੇ, ਉਹ ਜ਼ਿੰਦਗੀ ਦਾ ਬਹੁਤ ਵੱਡਾ ਖਜ਼ਾਨਾ ਹੁੰਦੀਆਂ ਨੇ ਜੀ, ਤੇ ਜ਼ਿੰਦਗੀ ਇਹਨਾਂ ਚੀਜ਼ਾਂ ਨਾਲ ਬੜੀ ਅਮੀਰ ਹੁੰਦੀ ਹੈ। ਸੋ ਆਓ ਰਲ ਮਿਲ ਕੇ ਇਹ ਆਪਣੀ ਜ਼ਿੰਦਗੀ ਨੂੰ ਕੁਝ ਹੋਰ ਵਧੀਆ ਬਣਾਈਏ, ਕੁਝ ਹੋਰ ਅਮੀਰ ਬਣਾਈਏ ਜੀ। ਤੇ ਨਿੱਕਾ ਢਿੱਲੋਂ ਹੁਣਾਂ ਨੇ ਵੀ ਗੁੱਡ ਮਾਰਨਿੰਗ ਜਿਹੜੀ ਆ ਕਹਿ ਦਿੱਤੀ ਹੈ ਜੀ। ਸੋ ਪਿਆਰੀ ਜੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਜੀ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਲਿਖਿਆ ਹੈ ਕਿ ਭੋਜਨ ਤੇ ਪ੍ਰਸ਼ਾਦ ਵਿੱਚ ਬਸ ਇੰਨਾ ਹੀ ਫਰਕ ਹੈ, ਭੋਜਨ ਥਾਲੀ ਭਰ ਕੇ ਲੈ ਲੈਂਦੇ ਹਾਂ ਤੇ ਬਾਅਦ ਵਿੱਚ ਛੱਡ ਦਿੰਦੇ ਹਾਂ, ਪ੍ਰਸ਼ਾਦ ਜ਼ਮੀਨ ਤੇ ਵੀ ਡਿੱਗ ਜਾਵੇ ਤਾਂ ਚੁੱਕ ਕੇ ਖਾ ਲੈਂਦੇ ਹਾਂ। ਜੇ ਭੋਜਨ ਨੂੰ ਪ੍ਰਸ਼ਾਦ ਮੰਨ ਕੇ ਖਾਇਆ ਜਾਵੇ ਤਾਂ ਕਦੇ ਵੀ ਅੰਨ ਬਰਬਾਦ ਨਾ ਹੋਵੇ, ਸੋ ਇੰਨਾ ਹੀ ਥਾਲੀ ਚ ਲਵੋ ਕਿ ਬਾਅਦ ਵਿੱਚ ਸੁੱਟਣਾ ਨਾ ਪਵੇ। ਬਹੁਤ ਵਧੀਆ ਵਿਚਾਰ ਹੈ ਰਾਜ ਮਹਿੰਦਰ ਜੀ। ਸੋ ਮੈਨੂੰ ਲੱਗਦਾ ਕਿ ਜਦੋਂ ਵੀ ਹੁਣ ਅਸੀਂ ਆਪਣੀ ਪਲੇਟ ਵਿੱਚ ਖਾਣਾ ਪਾਉਣ ਲੱਗਣਾ, ਪਰੋਸਣ ਲੱਗਣਾ, ਤੇ ਰਾਜ ਮਹਿੰਦਰ ਸਿੰਘ ਹੁਣਾਂ ਨੂੰ ਯਾਦ ਕਰ ਲਿਆ ਕਰਨਾ, ਨਾਲ ਇਹਨਾਂ ਦੇ ਮੈਸੇਜ ਨੂੰ ਯਾਦ ਕਰ ਲਿਆ ਕਰਨਾ ਕਿ ਬੜਾ ਵਧੀਆ ਵਿਚਾਰ ਤੁਸੀਂ ਦਿੱਤਾ। ਸੋ ਉਹਨਾਂ ਹੀ ਥਾਲੀ ਚ ਲਵੋ ਕਿ ਬਾਅਦ ਚ ਸੁੱਟਣਾ ਨਾ ਪਵੇ। ਸੋ ਅੰਨ ਦੀ ਜਿਹੜੀ ਬੇਕਦਰੀ ਹੈ ਉਹ ਬਚਪਨ ਤੋਂ ਸੁਣਦੇ ਆ ਰਹੇ ਆ ਜੀ ਮਾਂ ਪਿਓ ਕੋਲੋਂ ਵੀ, ਹੈ ਨਾ, ਕਿ ਅੰਨ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਸੋ ਜੇ ਤੁਸੀਂ ਰੋਟੀ ਵੀ ਖਾਂਦੇ ਆ ਤੇ ਉਹਨੂੰ ਵਿੱਚ ਛੱਡ ਕੇ ਨਹੀਂ ਉੱਠਣਾ ਚਾਹੀਦਾ, ਅੰਨ ਦਾ ਕਦੀ ਨਿਰਾਦਰ ਨਹੀਂ ਕਰਨਾ ਚਾਹੀਦਾ, ਕਦੀ ਝੂਠਾ ਨਹੀਂ ਛੱਡਣਾ ਚਾਹੀਦਾ। ਸੋ ਬਿਲਕੁਲ ਜੀ ਇਹ ਗੱਲਾਂ ਨੂੰ ਜ਼ਿੰਦਗੀ ਚ ਯਾਦ ਰੱਖੀਏ ਤੇ ਨਾਲ ਦੀ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਵੀ ਇਹ ਗੱਲਾਂ ਤੋਂ ਯਾਦ ਕਰਵਾਉਂਦੇ ਰਹੀਏ ਉਹਨਾਂ ਨੂੰ ਵੀ ਅਸੀਂ। ਤੇ ਹਰਦੇਵ ਸਿੰਘ ਹੁਣੀ ਵੀ ਜੁੜ ਗਏ ਜੀ ਸਾਡੇ ਨਾਲ। ਸੋ ਸਤਿ ਸ੍ਰੀ ਅਕਾਲ ਹਰਦੇਵ ਜੀ, ਤੇ ਹਾਲ ਚਾਲ ਇਹਨਾਂ ਨੇ ਪੁੱਛਿਆ ਹੈ, ਹਾਲ ਚਾਲ ਬਹੁਤ ਵਧੀਆ ਹੈ, ਤੇ ਨਾਲ ਹੀ ਬਰਾੜ ਸਾਹਿਬ ਦਾ ਵੀ ਇਹਨਾਂ ਨੇ ਹਾਲ ਪੁੱਛਿਆ ਹੈ। ਸੋ ਬਿਲਕੁਲ ਜੀ ਬਰਾੜ ਸਾਹਿਬ ਬਸ ਸਾਡੇ ਨਾਲ ਥੋੜੀ ਦੇਰ ਵਿੱਚ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਬਣਾ ਲੈਣਗੇ ਤੇ ਫਿਰ ਉਹ ਵੀ ਹਾਲ ਦੱਸਣਗੇ। ਹਾਲ ਅੱਜ ਕੱਲ ਐਡੀਲੇਡ ਵਾਲਿਆਂ ਦਾ ਚੰਗਾ ਬਿਜ਼ੀ ਚੱਲ ਰਿਹਾ ਵੈਸੇ ਤਾਂ ਜੀ, ਸਿੱਖ ਖੇਡਾਂ ਦੇ ਸਿਰ ਤੇ ਆ ਹੁਣ ਕਹਿ ਲੋ, ਤੇ ਉਹਦੀ ਜਿਹੜੀ ਇੱਕ ਜ਼ਿੰਮੇਦਾਰੀ ਹੈ ਹਰ ਐਡੀਲੇਡ ਨਿਵਾਸੀ ਜਿਹੜਾ ਹੈ ਉਹ ਮਹਿਸੂਸ ਕਰ ਰਿਹਾ ਆਪਣੇ ਮੋਢਿਆਂ ਤੇ। ਤੇ ਬਰਾੜ ਸਾਹਿਬ ਦੇ ਤਾਂ ਫਿਰ ਕੀ ਨਹੀਂ ਕਹਿਣੇ, ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਭਈ ਚੰਗੇ ਮੋਹਰ ਹੀ ਹੈ ਸਾਡੇ। ਸੋ ਉਹ ਇਸ ਵੇਲੇ ਚੰਗੇ ਬਿਜ਼ੀ ਨੇ, ਪਰ ਆਪਣੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਵੀ ਜੀ ਉਹ ਸਾਡੇ ਲਈ ਰੋਜ਼ ਜਿਹੜਾ ਟਾਈਮ ਕੱਢ ਲੈਂਦੇ ਆ। ਸੋ ਅੱਜ ਆਉਂਦੇ ਆ ਤੇ ਪੁੱਛਦੇ ਆ ਕਿ ਤਿਆਰੀਆਂ ਕਿੱਥੇ ਤੱਕ ਪਹੁੰਚੀਆਂ ਹੋਈਆਂ ਨੇ। ਗੁਰਪਰਨਦੀਪ ਸਿੰਘ ਬਲੈਕ ਟਾਊਨ ਸਿਡਨੀ ਤੋਂ ਸਾਂਝ ਪਾਈ ਹੈ ਤੇ ਉਹਨਾਂ ਨੇ ਫਤਿਹ ਬੁਲਾਈ ਹੈ ਜੀ। ਸੋ ਚਲੋ ਰਲ ਕੇ ਫਤਿਹ ਬੁਲਾਉਂਦੇ ਹਾਂ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਪਰਨਦੀਪ ਸਿੰਘ ਹੁਣਾਂ ਨੇ ਮੈਨੂੰ ਲੱਗਦਾ ਅੱਜ ਮੇਰੇ ਪ੍ਰੋਗਰਾਮ ਚ ਪਹਿਲੀ ਵਾਰੀ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਫਤਿਹ ਬੁਲਾਈ ਹੈ। ਸੋ ਤੁਹਾਡਾ ਬੜਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਂਝ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਬਣਾਈ ਰੱਖਣੀ ਹੈ ਪ੍ਰੋਗਰਾਮ ਦੇ ਵਿੱਚ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਜ ਅੱਗੇ ਜਿੱਥੇ ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੈ ਉਥੇ ਹੀ ਉਸ ਤੋਂ ਬਾਅਦ ਜਿਹੜੀ ਲੋਕ ਗੀਤਾਂ ਦੀ ਕੜੀ ਸ਼ੁਰੂ ਕੀਤੀ ਹੋਈ ਹੈ ਉਹਦੇ ਵਿੱਚ ਅਸੀਂ ਲੋਕ ਗੀਤ ਕਰ ਲਏ ਔਰ ਲੋਕ ਸਾਜ਼ ਜਿਹੜੇ ਆ ਉਹ ਕਰ ਲਏ ਸੀ, ਤੇ ਅੱਜ ਵਾਰੀ ਆਉਂਦੀ ਹੈ ਜੀ ਲੋਕ ਨਾਚਾਂ ਦੀ। ਸੋ ਬਿਲਕੁਲ ਜੀ ਅੱਜ ਜਿਹੜੇ ਫੋਕ ਡਾਂਸਿਸ ਸਾਡੇ ਪੰਜਾਬ ਦੇ ਆ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਥੋੜੀ ਜਿਹੀ ਮੈਂ ਆਪਣੀ ਸਮਝ ਦੇ ਮੁਤਾਬਿਕ। ਸੋ ਤੁਸੀਂ ਵੀ ਕੁਛ ਜਾਣਦੇ ਹੋਵੋ ਲੋਕ ਨਾਚਾਂ ਬਾਰੇ ਤੇ ਜ਼ਰੂਰ ਸਾਡੇ ਨਾਲ ਜਿਹੜੀ ਸਾਂਝ ਬਣਾਉਣੀ ਹੈ ਤੁਸੀਂ। ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵੀ ਹਾਲ ਚਾਲ ਪੁੱਛ ਰਹੇ ਨੇ। ਹਾਲ ਚਾਲ ਵਧੀਆ ਜੀ, ਬੜੀ ਸੋਹਣੀ ਸਵੇਰ ਚੜੀ ਹੈ ਐਡੀਲੇਡ ਦੇ ਵਿਚ, ਤੇ ਸਿਡਨੀ ਦਾ ਮੌਸਮ ਕਹਿੰਦੇ ਅੱਜ ਵਧੀਆ ਹੈ। ਕੰਮ ਤੇ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ ਜੀ, ਸ਼ੋਅ ਵਧੀਆ ਚੱਲਦਾ ਹੈ ਜੀ। ਤੇ ਗਾਣਾ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਚਾਚਾ ਭਤੀਜਾ ਜੱਸ ਬਾਜਵਾ ਦਾ। ਜ਼ਰੂਰ ਜੀ, ਚਾਚਾ ਭਤੀਜਾ ਗੀਤ ਅਸੀਂ ਜੇ ਮਿਲਿਆ ਤੇ ਜ਼ਰੂਰ ਚਲਾ ਦੇਵਾਂਗੇ। ਸੋ ਸਰਬਜੀਤ ਭਾਜੀ ਨੂੰ ਤੁਹਾਡੀ ਫਰਮਾਇਸ਼ ਪਹੁੰਚ ਗਈ ਹੈ ਤੇ ਗੀਤ ਅਸੀਂ ਪ੍ਰੋਗਰਾਮ ਦੇ ਵਿਚ ਚਲਾ ਦੇਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਚ ਸਾਂਝ ਪਾਉਣ ਲਈ ਤੇ ਇਹਨੂੰ ਮਾਨਣ ਲਈ। ਇਸੇ ਤਰ੍ਹਾਂ ਇੰਜੋਏ ਕਰਦੇ ਰਹਿਣਾ ਹੈ ਪ੍ਰੋਗਰਾਮ ਨੂੰ ਤੇ ਅੱਜ ਦੀ ਸਵੇਰ ਨੂੰ ਵੀ। ਸੋ ਸਿਡਨੀ ਦਾ ਮੌਸਮ ਬਿਲਕੁਲ ਜੀ ਵਧੀਆ ਹੈ। ਸਿਡਨੀ ਦੇ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 20 ਡਿਗਰੀ ਤੱਕ ਜਾਣਾ ਹੈ ਮੈਨੂੰ ਲੱਗਦਾ, ਤੇ ਨਾਲ ਦੀ ਨਾਲ ਬੱਦਲਵਾਈ ਜਿਹੜੀ ਹੈ ਉੱਥੇ ਬਣੀ ਹੋਈ ਹੈ। ਤੇ ਐਡੀਲੇਡ ਦੇ ਵਿਚ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਬੜੀ ਸੋਹਣੀ ਸਵੇਰ ਚੜੀ ਹੈ, ਬੜਾ ਚਿੱਟਾ ਦੁੱਧ ਵਰਗਾ ਦਿਨ ਜਿਹੜਾ ਚੜ ਗਿਆ। ਸੋ 27 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਜਾਣਾ ਐਡੀਲੇਡ ਦੇ ਵਿਚ। ਤੇ ਮੈਲਬਰਨ ਦੇ ਵਿਚ ਵੀ ਮੌਸਮ ਅੱਜ ਸਾਫ਼ ਰਹਿਣਾ ਹੈ ਤੇ ਤਾਪਮਾਨ 25 ਡਿਗਰੀ ਤੱਕ ਜਾਏਗਾ। ਬ੍ਰਿਸਬੇਨ ਦੇ ਵਿਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਹੇਗਾ ਤੇ ਨਾਲ ਦੀ ਨਾਲ ਹਲਕੀ ਬੱਦਲਵਾਈ ਜਿਹੜੀ ਬ੍ਰਿਸਬੇਨ ਤੇ ਬਣੀ ਰਹੇਗੀ। ਤੇ ਪਰਥ ਦਾ ਜਿਹੜਾ ਅਸਮਾਨ ਹੈ ਉਹ ਵੀ ਅੱਜ ਬਿਲਕੁਲ ਸਾਫ਼ ਹੈ ਜੀ, ਬਿਲਕੁਲ ਸੂਰਜ ਚਮਕਣਾ ਹੈ ਉੱਥੇ ਵੀ ਤੇ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਤੱਕ ਰਹਿਣਾ ਹੈ। ਤੇ ਪੰਜਾਬ ਦੇ ਵਿਚ ਅੱਜ ਜਿੱਥੇ ਹਲਕੀ ਬੱਦਲਵਾਈ ਰਹੇਗੀ ਉੱਥੇ ਨਾਲ ਦੀ ਨਾਲ ਤਾਪਮਾਨ ਦਾ ਪਾਰਾ 33 ਡਿਗਰੀ ਤੱਕ ਚੜੇਗਾ। ਸੋ ਇਹ ਸੀ ਜੀ ਮੌਸਮ ਦਾ ਹਾਲ। ਸੋ ਤੁਸੀਂ ਵੀ ਆਪਣੇ ਪਿੰਡ ਸ਼ਹਿਰ ਦਾ ਜੋ ਮੌਸਮ ਮਾਣ ਰਹੇ ਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਜਸਪਾਲ ਰਾਮਾ ਹੁਣੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਸੋਹਣਾ ਉਹ ਸ਼ੋ। ਥੈਂਕ ਯੂ ਜੀ, ਤੁਹਾਡੇ ਆਮਦ ਨੇ ਤੁਹਾਡੇ ਸਾਰਿਆਂ ਦੇ ਮੈਸੇਜਿਸ ਨੇ ਸੋਹਣਾ ਬਣਾਉਣਾ ਹੈ ਪ੍ਰੋਗਰਾਮ ਨੂੰ। ਸੋ ਉਹ ਤੁਸੀਂ ਮੈਨੂੰ ਪਤਾ ਹੈ ਕਿ ਬਿਨਾਂ ਕੰਜੂਸੀ ਕੀਤੇ ਕਰਦੇ ਰਹਿੰਦੇ ਹੋ। ਤੇ ਹੁਣ ਜਿਹੜਾ ਟਾਈਮ ਹੋ ਗਿਆ ਉਹ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਨ ਦਾ ਵੀ ਹੋ ਗਿਆ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਗੀਤ ਸੁਣਦੇ ਆ ਤੇ ਫਿਰ ਮੈਂ ਦੇਖਦੀ ਆ ਜੇ ਬਰਾੜ ਸਾਹਿਬ ਸਾਡੇ ਨਾਲ ਗੀਤ ਦੇ ਦਰਮਿਆਨ ਜੁੜਦੇ ਆ ਤੇ ਬਰਾੜ ਸਾਹਿਬ ਨੂੰ ਲੈ ਕੇ ਫਿਰ ਮੈਂ ਵਾਪਸ ਆਉਂਦੀ ਆ ਜੀ।
ਤੂੰ ਨਹੀਂ ਕਰਨਾ ਸੀ ਕਰ ਗਏ,
ਤੂੰ ਮੇਰੀ ਲੱਤ ਤੇ ਮਰ ਗਏ ਵੇ, ਤੂੰ ਨਹੀਂ ਕਰਨਾ ਸੀ ਕਰ ਗਏ ਵੇ,
ਉਹ ਦੇਖ ਵੇਖ ਤੇਰੇ ਚੁੱਪ ਗਏ, ਦੇਖ ਵੇਖ ਤੇਰੇ ਚੁੱਪ ਗਏ, ਸਾਡੇ ਸਾਰੇ ਹਾਲ ਚੰਗਾ ਨਹੀਂ।
ਹਾਂਜੀ ਹਾਂਜੀ,
ਤੇਰੇ ਨਾਲ ਮੈਂ ਤੂੰ ਦੀ ਕਰਦਾ ਕੀ ਕਰਨੇ, ਤੇਰੇ ਨਾਲ ਮੈਂ ਤੂੰ ਦੀ ਕਰਦਾ ਕੀ ਕਰਨੇ,
ਲੱਗਦੀ ਹੈ ਬੜੀ ਖੂਬ, ਨੱਚ ਨੱਚ ਤੇਰਾ ਨਿਕਲ ਪਸੀਨਾ, ਔਰ ਹਮ ਨਹੀਂ ਡੂਬ ਉਹ ਬੇਬੀ ਮੁਝ ਲੱਗੇ ਕਪਾਇਆ, ਉਹ ਬੇਬੀ ਮੇਰੀ ਤੂੰ ਹੈ ਦਸਾਇਆ, ਉਹ ਬੇਬੀ ਮੁਝ ਲੈ ਜਾ ਤੂੰ ਆਇਆ, ਦੂਰੋਂ ਦੂਰੋਂ ਕਰੋ ਤੁਝੇ ਅਜਮਾਇਆ, ਤੂੰ ਮੇਰੀ ਇੱਕ ਦੇ ਗਜਲ ਗਾਰੇ, ਤੂੰ ਅੱਜ ਮੈਨੂੰ ਨੱਚਣਾ ਸਿਖਾ ਦੇ, ਇਹ ਤਾਂ ਫੇਰੇ ਪਿੱਛੇ ਪੈ ਜਾਣਾ, ਉਹ ਚਿੱਕ ਤੈਨੂੰ ਚੱਕ ਤੇ ਲੈ ਜਾਣਾ, ਉਹ ਚਿੱਕ ਤੈਨੂੰ ਚੱਕ ਲੈਣਾ ਚੱਕ ਲੈਣਾ, ਉਹ ਚਿੱਕ ਤੈਨੂੰ ਚੱਕ ਲੈਣਾ ਚੱਕ ਲੈਣਾ, ਉਹ ਚਿੱਕ ਤੈਨੂੰ ਚੱਕ ਲੈਣਾ ਚੱਕ ਲੈਣਾ,
ਖੇਡੋ ਕਰੋ ਕਮਾਈਆਂ ਪਰ ਵਿਰਸਾ ਨਾ ਭੁੱਲ ਜਾਈਏ, ਟੋਲੇ ਮਾਈਏ ਗਾਈਏ ਤੇ ਆਓ ਰਲ ਲੈਣਾ लाइए।
इस जज्बे से जज्बात ना मैं सुखप्रीत तुहानू सब नू सदा दिनी आ हरमन रेडियो दे वेड़े सुखप्रीत नाल लहरां। ਜੀ ਲਹਿਰਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਲਹਿਰਾਂ ਦੇ ਵਿੱਚ ਹੁਣ ਟਾਈਮ ਜਿਹੜਾ ਹੋ ਗਿਆ ਬਰਾੜ ਸਾਹਿਬ ਦੇ ਨਾਲ ਸਾਂਝ ਪਾਉਣ ਦਾ। ਸੋ ਬਰਾੜ ਸਾਹਿਬ ਹੁਣਾਂ ਨੇ ਸਾਂਝ ਪ੍ਰੋਗਰਾਮ ਚ ਪਾ ਲਈ ਹੈ ਤੇ ਵੇਲਾ ਹੁਣ ਖਬਰਾਂ ਦਾ ਹੋ ਗਿਆ। ਸੋ ਤੁਹਾਡੇ ਦਿਲ ਚ ਵੀ ਕੋਈ ਮੁੱਦਾ ਕੋਈ ਖਬਰ ਰੜਕ ਰਹੀ ਹੋਵੇ ਤੇ ਉਹ ਤੁਸੀਂ ਕੱਢ ਸਕਦੇ ਹੋ ਕਿਉਂਕਿ ਬਰਾੜ ਸਾਹਿਬ ਸਾਡੇ ਨਾਲ ਨੇ ਹੁਣ। ਸੋ ਸਵਾਗਤ ਕਰਦੀ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਉਹਨਾਂ ਦਾ ਦਿਨ ਬਹੁਤ ਖੂਬ ਚੜਿਆ ਹੋਏਗਾ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਤੋਰਨ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਨਾ ਭੁੱਲ ਜਾ ਜੀ, ਮੈਂ ਇੱਕ ਸੁਨੇਹਾ ਲਾਉਣਾ ਸਰਬਜੀਤ ਨੂੰ ਸੁਨੇਹਾ ਲਾ ਦਿਆਂ ਫਿਰ ਆਪਾਂ ਗੱਲ ਅੱਗੇ ਤੋਰਦੇ ਹਾਂ। ਅੱਜ ਨਾ ਤੜਕੇ ਤੜਕੇ ਬੈਠੇ ਦੇ ਦਿਮਾਗ ਚ ਇੱਕ ਨਿੱਕਾ ਜਿਹਾ ਆਈਡੀਆ ਆਇਆ ਸੀਗਾ ਤੇ ਉਹ ਸਰਬਜੀਤ ਨੂੰ ਅਮਲੀ ਜਾਮਾ ਪਵਾ ਸਕਦਾ ਤੇ ਉਹ ਮੈਂ ਨਾ ਬਹੁਤ ਚਿਰਾਂ ਤੋਂ ਇੱਕ ਸ਼ਬਦ ਦੇ ਉੱਤੇ ਅਟਕਿਆ ਹੋਇਆ ਤੇ ਮੈਂ ਉਹ ਸ਼ਬਦ ਵਰਤਣਾ ਵੀ ਨੀ ਚਾਹੁੰਦਾ ਤੇ ਮੱਲੋ ਜੋਰੀ ਮੇਥੋਂ ਵਰਤਿਆ ਵੀ ਜਾਂਦਾ ਤੇ ਮੈਨੂੰ ਮੇਰੇ ਜਿਵੇਂ ਉਸਤਾਦ ਨੇ ਸਮਝਾਈ ਸੀ ਇਹ ਗੱਲ ਤਾਂ ਉਹ ਅੱਜ ਕੱਲ ਦੇ ਯੁੱਗ ਦੇ ਵਿੱਚ ਇਹ ਹੋ ਰਿਹਾ ਵੀ ਸਾਡਾ ਤੜਕੇ ਉੱਠ ਕੇ ਉੱਠਣ ਸਾਰ ਅਸੀਂ ਆਪਣਾ ਜਿਹੜਾ ਕੰਪਿਊਟਰ ਜਾਂ ਲੈਪਟਾਪ ਖੋਲਦੇ ਹਾਂ ਤੇ ਮੈਥੋਂ ਕਈ ਵਾਰੀ ਇਹ ਗੱਲ ਕਹੀ ਗਈ ਆ ਜਾਂ ਮੈਂ ਕਹਿ ਜਾਂਦਾ ਜਾਂ ਮੈਂ ਅੱਜ ਵੀ ਕਹਿ ਦਿੰਦਾ ਕੋਈ ਫਰਕ ਨੀ ਮੈਨੂੰ ਮੇਰੇ ਜਿਹੜੀ ਅੰਦਰ ਹੀ ਫਿਰਦੀ ਆ ਉਹ ਨਿਕਲਦੀ ਆ ਮੈਂ ਉਹ ਸ਼ਬਦ ਨੂੰ ਬਦਲਣਾ ਚਾਹੁੰਦਾ ਵੈਸੇ ਪਰ ਮੈਂ ਕਹਿ ਦਿੰਦਾ ਵੀ ਅੱਜ ਕੱਲ ਅਸੀਂ ਪ੍ਰਕਾਸ਼ ਕਰਦੇ ਹਾਂ ਕੰਪਿਊਟਰ ਦਾ ਲੈਪਟਾਪ ਦਾ ਪ੍ਰਕਾਸ਼ ਕਰਦੇ ਹੱਥ ਨੇ ਅਸੀਂ ਆਪਦੇ ਆਪ ਨਾਲ ਉਹੀ ਹੈ ਜਿਹੜੀ ਸੁੱਖ ਹੱਸ ਨਾਲ ਭਾਵੇਂ ਇਹ ਸ਼ਬਦ ਰਿਜ਼ਰਵ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਲਈ ਤੇ ਸ਼ਬਦ ਮੈਂ ਵਰਤਨੇ ਨਹੀਂ ਤੇ ਨਾ ਮੈਂ ਵਰਤ ਕੇ ਖੁਸ਼ ਹਾਂ ਪਰ ਮੈਂ ਇੱਕ ਤੋੜ ਲੱਭ ਰਿਹਾ ਸੀ ਅੱਜ ਬੈਠਾ ਬੈਠਾ ਵੀ ਕੋਈ ਇਹੋ ਜਿਹਾ ਤੋੜ ਹੋਵੇ ਜਿਹਦੇ ਨਾਲ ਥੋੜਾ ਜਿਹਾ ਤਾਂ ਅਸੀਂ ਕੁਛ ਨਾ ਕੁਛ ਇਹਦਾ ਲਾਹਾ ਲੈ ਸਕੀਏ ਇਸ ਚੀਜ਼ ਦਾ ਤੇ ਜਿਹੜੀਆਂ ਚੀਜ਼ਾਂ ਦੀ ਸਾਨੂੰ ਸ਼ੰਕਾ ਹੁੰਦੀ ਹੈ ਤੜਕੇ ਉੱਠਣ ਸਾਰ ਮੈਨੂੰ ਨੀ ਪਤਾ ਵੀ ਤੁਸੀਂ ਜਦੋਂ ਲੈਪਟਾਪ ਖੋਲਦੇ ਹੋਵੋਗੇ ਤੁਹਾਡੀਆਂ ਭਾਵਨਾਵਾਂ ਕੀ ਹੁੰਦੀਆਂ ਹੋਣਗੀਆਂ ਪਰ ਮੇਰੇ ਭਾਵਨਾਵਾਂ ਮੇਰੀਆਂ ਮੇਰੇ ਲਈ ਇੱਕ ਚੈਲੰਜ ਹੁੰਦਾ ਮੇਰੇ ਲਈ ਹੁੰਦਾ ਵੀ ਯਾਰ ਫੇਰ ਤੂੰ ਗਲਤ ਕੰਮ ਸ਼ੁਰੂ ਕਰ ਲਿਆ ਤੜਕੇ ਉੱਠ ਕੇ ਤੈਨੂੰ ਇਸ ਟਾਈਮ ਜਿਹੜਾ ਪ੍ਰਕਾਸ਼ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਚਾਹੀਦਾ ਸੀ ਜਾਂ ਤੈਨੂੰ ਬਾਣੀ ਪੜ੍ਹਨੀ ਚਾਹੀਦੀ ਸੀ ਇਹ ਵੇਲਾ ਤੇ ਤੂੰ ਫੇਰ ਖੋਲ ਲਿਆ ਲੈਪਟਾਪ ਤੇ ਇਹ ਇਸ ਹੁਨਾਰੇ ਦੇ ਨਾਲ ਮੈਂ ਰੋਜ਼ ਆਪਦਾ ਦਿਨ ਚਾਰਿਆ ਸ਼ੁਰੂ ਕਰਦਾ ਪਰ ਮੈਂ ਸੋਚ ਰਿਹਾ ਸੀ ਕਈ ਦਿਨਾਂ ਤੋਂ ਵੀ ਇਹਦਾ ਕੀ ਹੱਲ ਤੇ ਤੋੜ ਲੱਭਿਆ ਜਾਵੇ ਇਹਦਾ ਵੀ ਤੋੜ ਕੋਈ ਲੱਭਿਆ ਜਾ ਸਕਦਾ ਇਹ ਜੀ ਗੱਲ ਨਹੀਂ ਹੈ ਵੀ ਇਹਦਾ ਹੱਲ ਨਾ ਲੱਭਿਆ ਜਾ ਸਕੇ ਸੋ ਆਧੁਨਿਕਤਾ ਦਾ ਜ਼ਮਾਨਾ ਜੀ ਆਧੁਨਿਕਤਾ ਦੇ ਜ਼ਰੀਏ ਸਾਡੇ ਕੋਲ ਭਾਵੇਂ ਅੱਜ ਪੋਜੀਸ਼ਨ ਇਹ ਆ ਗਈ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤਾਰਾ ਸਾਡੇ ਮੋਬਾਈਲ ਚ ਵੀ ਆ ਜਾਂਦਾ ਸਾਡੇ ਫੋਨ ਚ ਸਾਡੇ ਇਹਦੇ ਲੈਪਟਾਪ ਚ ਆ ਜਾਂਦਾ ਮੈਂ ਜਿਹੜੀ ਕਹਿ ਰਿਹਾ ਸੀ ਜਿਵੇਂ ਅਲਾਰਮ ਆ ਅਲਾਰਮ ਤਾਂ ਚਲੋ ਮੇਰੇ ਫੋਨ ਦੇ ਉੱਤੇ ਮੈਂ ਜਪਜੀ ਸਾਹਿਬ ਦੀ ਜਿਹੜੀ ਉਹਦੀ ਆਪਣੇ ਰੰਗ ਦੇ ਬਸੰਤੀ ਦੇ ਵਿੱਚ ਗਾਇਆ ਸ਼ਬਦ ਸੀ ਜਿਹੜਾ ਜਪਜੀ ਸਾਹਿਬ ਦੀ ਉਹ ਮੈਂ ਲਾਇਆ ਹੋਇਆ ਤੇ ਉਹ ਤੜਕੇ ਤੜਕੇ ਇੱਕ ਵਧੀਆ ਮਾਹੌਲ ਕ੍ਰੀਏਟ ਕਰ ਦਿੰਦਾ ਜਦੋਂ ਉੱਠਣਾ ਆਉਂਦਾ ਗੁੱਸਾ ਨਹੀਂ ਆਉਂਦਾ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਜੇ ਤੁਹਾਨੂੰ ਤੜਕੇ ਉੱਠ ਕੇ ਅਲਾਰਮ ਤੁਹਾਨੂੰ ਚੜਾਉਂਦਾ ਗੁੱਸੇ ਕਰਦਾ ਤਾਂ ਤੁਸੀਂ ਉੱਥੇ ਉਹ ਲਾ ਲਓ ਇਹ ਬਹੁਤ ਵੱਡਾ ਤੋੜ ਆ ਤੇ ਤੁਸੀਂ ਚਾਹੁੰਦੇ ਹੋਏ ਵੀ ਗਿਲਾ ਸ਼ਿਕਵਾ ਜਾਂ ਗੁੱਸਾ ਨਹੀਂ ਕਰ ਪਾਉਂਗੇ ਪਰ ਹੁਣ ਮੈਂ ਸਰਬਜੀਤ ਨੂੰ ਇਹੀ ਕਹਿਣਾ ਵੀ ਇੱਕ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦੇ ਭਰਾ ਮੇਰਿਆ ਚਾਹੇ 2 ਮਹੀਨੇ ਲਾ ਲਾ 4 ਲਾ ਲਾ ਜੇ ਕੋਈ ਹੋਰ ਹੈਲਪ ਲੋੜ ਆ ਸਾਡੇ ਬੰਦੇ ਹੈਲਪ ਕਰ ਦੇਣਗੇ ਬਹੁਤ ਜਦੋਂ ਤੜਕੇ ਤੜਕੇ ਲੈਪਟਾਪ ਜਾਂ ਕੰਪਿਊਟਰ ਆਨ ਕਰੀਏ ਨਾ ਤੇ ਉਦੋਂ ਸ਼ਬਦ ਨਾਲ ਜਾਂ ਗੁਰਬਾਣੀ ਨਾਲ ਜਾਂ ਉਦਾਂ ਹੀ ਚੱਲੇ ਬਸ ਹੋਰ ਕੋਈ ਤਰੀਕਾ ਹੀ ਨਾ ਹੋਵੇ ਚੱਲਣ ਦਾ ਜਿਵੇਂ ਵਿੰਡੋ ਖੁੱਲਦੀ ਆ ਉਹ ਆਪਦੀ ਟੂ ਟਾਈਮ ਚ ਖੁੱਲਦੀ ਆ ਪਰ ਉਹ ਖੁੱਲੇ ਇਸ ਢੰਗ ਨਾਲ ਵੀ ਤੁਹਾਡੀ ਮਜਬੂਰੀ ਹੋ ਜੇ 2 ਮਿੰਟ 1 ਮਿੰਟ ਉਹ ਜ਼ਰੂਰ ਉਹ ਸਕਰੀਨ ਤੇ ਰਹੇ ਤੇ ਤੁਹਾਨੂੰ ਸ਼ਾਇਦ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਦੇ ਨਾਲ ਹੌਲੀ ਹੌਲੀ ਰਾਹ ਪੈ ਜਾਈਏ ਅਸੀਂ ਉਸ ਰਾਹ ਪੈ ਕੇ ਤੇ ਕੁਛ ਨਾ ਕੁਛ ਸਿੱਖ ਲਈਏ ਜੇ ਉਹਦੇ ਚ ਰੋਟੇਸ਼ਨ ਹੋ ਜੇ ਇੱਕ ਹੋਰ ਅਗਾਂਹ ਅੱਗੇ ਆਈਡੀਆ ਇਹ ਆ ਵੀ ਜਿਵੇਂ ਹੁਣ ਉਹ ਚ ਰੋਟੇਸ਼ਨ ਹੋ ਜੇ ਰੋਜ਼ ਨਵਾਂ ਸ਼ਬਦ ਆਵੇ 1 ਮਿੰਟ ਲਈ ਉਹ ਸਕਰੀਨ ਤੇ ਰਹੇ ਉਹਦੀ ਵਿਆਖਿਆ ਹੋਵੇ ਤੇ ਉਦੋਂ ਬਾਅਦ ਤੁਸੀਂ ਆਪਦੇ ਦਿਨ ਚਰਿਆ ਸ਼ੁਰੂ ਕਰ ਲਓ ਭਾਵੇਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਚੰਗਾ ਨਾ ਲੱਗੇ ਪਰ ਇਹ ਸੋਫਟਵੇਅਰ ਹੋਊਗਾ ਜਿਹਦੇ ਜਿਹਨੂੰ ਲੱਗੂਗਾ ਸ਼ਰਧਾ ਹੋਊਗੀ ਵੀ ਮੈਂ ਆਪਦਾ ਦਿਨ ਇਹ ਜੇ ਢੰਗ ਨਾਲ ਸ਼ੁਰੂ ਕਰਨਾ ਉਹ ਕਰ ਲੂਗਾ ਡਾਊਨਲੋਡ ਦੂਜਾ ਨਾ ਕਰੇ ਦੂਜਾ ਫਿਰ ਆਪਦੇ ਉਹ ਫੇਸਬੁੱਕ ਨੂੰ ਆਨ ਕਰ ਲਿਆ ਕਰੇ ਉਹ ਸਕਰੀਨ ਤੇ ਆ ਜਾ ਕਰੂ ਵੀ ਕੱਲ ਨੂੰ ਕੀ ਹੋਇਆ ਤੇ ਕੀ ਨਹੀਂ ਹੋਇਆ ਸੋ ਸਰਬਜੀਤ ਪਲੀਜ਼ ਜੇ ਹੋ ਸਕੇ ਤਾਂ ਇਸ ਤੇ ਵਰਕਆਊਟ ਸ਼ੁਰੂ ਕਰਿਓ ਜੀ ਤੇ ਜੇ ਕੋਈ ਸਾਡਾ ਸਰੋਤਾ ਵੀ ਇਸ ਚ ਹੈਲਪ ਕਰਨੀ ਚਾਹਵੇ ਕਿਸੇ ਵੀ ਰੂਪ ਚ ਤਾਂ ਜ਼ਰੂਰ ਕਰਿਓ
ਜੀ ਬਿਲਕੁਲ ਬਰਾੜ ਸਾਹਿਬ, ਸੋ ਅਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਹੀ ਇਸੇ ਤਰ੍ਹਾਂ ਕੀਤੀ ਸੀ, ਲਓ ਦੇਖ ਲਓ। ਮੈਂ ਕਿਹਾ ਸੀਗਾ ਕਿ ਅਸੀਂ ਆਪਣੇ ਦਿਨ ਨੂੰ ਦੀ ਜਿਹੜੀ ਸ਼ੁਰੂਆਤ ਆ ਜਾਂ ਅਸੀਂ ਆਪਣੇ ਦਿਨ ਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ ਉਹਦੇ ਲਈ ਟਿਪਸ ਮੰਗੇ ਸੀਗੇ, ਸੋ ਤੁਸੀਂ ਆ ਬੜਾ ਵਧੀਆ ਇੱਕ ਸਾਡੇ ਨਾਲ ਟਿਪ ਜਿਹੜਾ ਉਹ ਸਾਂਝਾ ਕੀਤਾ। ਬਿਲਕੁਲ, ਜੇ ਸਵੇਰ ਦੀ ਜਿਹੜੀ ਸ਼ੁਰੂਆਤ ਆ ਉਹ ਇਸ ਤਰ੍ਹਾਂ ਹੋਵੇ ਤੇ ਮੈਨੂੰ ਲੱਗਦਾ ਸਾਰਾ ਦਿਨ ਜਿਹੜਾ ਉਹ ਖਿੜਿਆ ਖਿੜਿਆ ਰਹਿੰਦਾ, ਸੋ ਜਿਹੜੀ ਦਿਨ ਦੀ ਸ਼ੁਰੂਆਤ ਵਧੀਆ ਹੋਣੀ ਚਾਹੀਦੀ ਹੈ।
ਬਿਲਕੁਲ ਸੁਖਪ੍ਰੀਤ, ਕੁਝ ਇੱਕ ਮੈਂ ਸ਼ਬਦ ਦੀ ਵੀ ਗੱਲ ਕੀਤੀ ਸੀ ਤੇ ਆਪਾਂ ਚਲੋ ਖਬਰਾਂ ਤਾਂ ਉਹੀ ਹੈ, ਮਧਾਣੀ ਰਿੜਕਣੀ ਰਿੜਕ ਲਾਂਗੇ, ਪਰ ਇੱਕ ਦੋ ਮਿੰਟ ਇਹ ਜਿਹੀਆਂ ਗੱਲਾਂ ਕਰਕੇ ਸਾਨੂੰ ਵੀ ਜਿਹੜਾ ਰੂਹ ਨੂੰ ਸਕੂਨ ਮਿਲਦਾ, ਸਾਨੂੰ ਵੀ ਮਹਿਸੂਸ ਹੁੰਦਾ ਵੀ ਅਸੀਂ ਚਲੋ ਅੱਜ ਕੁਛ ਤਾਂ ਚੰਗੇ ਕਾਰਜ ਲਈ ਹਿੱਸਾ ਪਾ ਸਕੇ ਜਿੰਨਾ ਕੁ ਪਾ ਜਾਣਾ ਚਾਹੀਦਾ ਸੀ। ਸ਼ਬਦ ਦੀ ਗੱਲ ਆਈ ਸੀ, ਮੈਂ ਪਹਿਲਾਂ ਵੀ ਬਹੁਤ ਸੁਣਾਈ ਹੈ, ਬਹੁਤ ਥਾਂ ਤੇ ਸੁਣਾਈ ਹੋਣੀ ਆ ਗੱਲ, ਪਰ ਮੈਂ ਅੱਜ ਫੇਰ ਉਹਨੂੰ ਦੁਹਰਾਉਣਾ ਚਾਹੂੰਗਾ ਵੀ ਮੈਂ ਤੜਕੇ ਤੜਕੇ ਕਿਹਾ ਵੀ ਕਈ ਸ਼ਬਦ ਹੁੰਦੇ ਆ ਰਿਜ਼ਰਵ ਹੁੰਦੇ ਆ, ਉਹ ਸ਼ਬਦ ਤੁਸੀਂ ਦੂਜੇ ਲਈ ਚੀਜ਼ਾਂ ਲਈ ਨਹੀਂ ਵਰਤ ਸਕਦੇ, ਭਾਵੇਂ ਉਹਦੇ ਰੋਕ ਨਹੀਂ ਹੈ ਤੇ ਪਰ ਫੇਰ ਵੀ ਤੁਹਾਡੀ ਇੱਕ ਜ਼ਮੀਰ ਰੋਕਦੀ ਹੈ ਤੁਹਾਨੂੰ ਉਹਦੇ ਲਈ ਜੇ ਤੁਸੀਂ ਸਹੀ ਭਾਵਨਾਵਾਂ ਨਾਲ ਕੰਮ ਕਰਦੇ ਹੋ। ਤਾਂ ਜੇ ਹੁਣ ਪ੍ਰਕਾਸ਼ ਸ਼ਬਦ ਆ, ਪ੍ਰਕਾਸ਼ ਕਰਨਾ, ਪ੍ਰਕਾਸ਼ ਸ਼ਬਦ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਚ ਵੀ ਆਉਂਦਾ, ਪ੍ਰਕਾਸ਼ ਸ਼ਬਦ ਆਪਾਂ ਸੂਰਜ ਦੇ ਚਾਨਣ ਪ੍ਰਕਾਸ਼ ਨੂੰ ਕਹਿ ਦਿੰਦੇ, ਚਾਨਣ ਪ੍ਰਕਾਸ਼, ਸੂਰਜ ਪ੍ਰਕਾਸ਼ ਗ੍ਰੰਥ ਵੀ ਆ, ਪ੍ਰਕਾਸ਼ ਬਹੁਤ ਥਾਂ ਤੇ ਆਉਂਦਾ, ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਗੱਲ ਸ਼ਬਦ ਉੱਥੇ ਜੁੜ ਜਾਂਦਾ ਨਾ, ਤਾਂ ਉਹ ਪ੍ਰਕਾਸ਼ ਸ਼ਬਦ ਕਿਤੇ ਨਾ ਕਿਤੇ ਰਿਜ਼ਰਵ ਹੋ ਜਾਂਦਾ, ਤੇ ਉੱਥੇ ਆਪਾਂ ਫਿਰ ਭਾਵੇਂ ਲੈਪਟਾਪ ਨੂੰ ਖੋਲਣਾ ਵੀ ਇੱਕ ਪ੍ਰਕਾਸ਼ ਕਰਨਾ ਹੀ ਹੈ ਸ਼ਬਦੀ ਗੱਲ ਦੇ ਵਿੱਚ, ਪਰ ਉਹ ਅਸੀਂ ਸ਼ਬਦ ਦੀ ਮਿਆਰ ਖਤਮ ਕਰ ਰਹੇ ਹਾਂ, ਸ਼ਬਦ ਦਾ ਇੱਕ ਜਿਹੜਾ ਸਟੇਟਸ ਆ ਜਾਂ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਉਹਦੇ ਨਾਲ ਖਿਲਵਾੜ ਕਰ ਰਹੇ ਹਾਂ। ਸੋ ਮੈਂ ਪਹਿਲਾਂ ਐਡੀਆਂ ਇਹਨਾਂ ਗੱਲਾਂ ਕਨੀ ਧਿਆਨ ਨਹੀਂ ਦਿੰਦਾ ਸੀ, ਮੇਰੇ ਯਾਦ ਆ ਮੈਂ ਜਦੋਂ 2012 ਦੇ ਵਿੱਚ ਮੇਰੇ ਉਸਤਾਦ ਗੁਰਮੇਲ ਸਿੰਘ ਸਰਾਂ ਹੋਰਾਂ ਦੀ ਡੈਥ ਹੋਈ ਤੇ ਮੈਨੂੰ ਇੱਕ ਮੇਰੇ ਖਲਾਅ ਜਿਹਾ ਆ ਗਿਆ ਮੇਰੇ ਜੀਵਨ ਚ, ਮੈਨੂੰ ਐਂ ਲੱਗਿਆ ਵੀ ਕਿਸੇ ਨਾ ਕਿਤੇ ਕੋਈ ਖਲਾ ਆ ਗਿਆ ਵੀ ਹੁਣ ਮੈਂ ਕਿੱਥੋਂ ਸਿੱਖੂ ਆ ਗੱਲਾਂ, ਭਾਵੇਂ ਥਾਂ ਥਾਂ ਤੋਂ ਸਿੱਖਦਾ ਸੀ ਪਰ ਫਿਰ ਵੀ ਇੱਕ ਅਫੀਸ਼ੀਅਲ ਵੀ ਤੁਹਾਡਾ ਉਸਤਾਦ ਹੋਣਾ ਚਾਹੀਦਾ, ਮੇਰਾ ਖਾਸ ਕਰਕੇ ਉਹ ਲੇਖਣੀ ਵਾਲੇ ਕੰਮ ਦੇ ਵਿੱਚ ਮੇਰੇ ਉਸਤਾਦ ਸਨ, ਭਾਵੇਂ ਮੈਂ ਉਹਨਾਂ ਦੇ ਲੇਖ ਲਿਖਿਆ ਤੁਸੀਂ ਪੜੋਗੇ ਤਾਂ ਭਾਵੇਂ ਮੇਰਾ ਉਹਨਾਂ ਨਾਲ ਕੋਈ ਮੈਚ ਨਹੀਂ ਸੀ ਕਿਸੇ ਕਿਸਮ ਦਾ, ਪਰ ਮੈਂ ਲਿਖਣ ਦੇ ਮਾਮਲੇ 'ਚ ਬਹੁਤ ਕੁਝ ਸਿੱਖਿਆ ਉਹਨਾਂ ਤੋਂ। ਤਾਂ ਉਹ ਉਦੋਂ ਖਲਾਅ ਦੇ ਦੌਰ ਦੇ ਵਿੱਚ ਮੈਂ ਲੱਭ ਰਿਹਾ ਸੀ ਵੀ ਮੈਨੂੰ ਕੋਈ ਵਧੀਆ ਇਹੋ ਜਿਹਾ ਉਸਤਾਦ ਲੱਭਣ ਜਿਹਨਾਂ ਤੋਂ ਮੈਂ ਕੁਝ ਸਿੱਖ ਸਕਾਂ, ਜਿਹਨਾਂ ਦਾ ਖੁਦ ਦਾ ਜੀਵਨ ਇੱਕ ਉਦਾਹਰਨ ਹੋਵੇ ਜਾਂ ਉਹਨਾਂ ਨੇ ਕੁਛ, ਦੇਖੋ 100% ਕੋਈ ਪਰਫੈਕਟ ਨਹੀਂ ਹੋ ਸਕਦਾ ਪਰ ਚਲੋ ਮੈਕਸੀਮਮ ਉਹ ਪਰਫੈਕਟ ਹੋਣ ਜੋ ਮੈਂ ਉਸਤਾਦ ਲੱਭਾਂ। ਤਾਂ ਇਸ ਦੌਰਾਨ ਕੀ ਹੋਇਆ ਵੀ ਮੇਰੀ ਜਿਹੜੀ ਝੁਕਾਅ ਡਾਕਟਰ ਹਰਪਾਲ ਸਿੰਘ ਪੰਨੂ ਵੱਲ ਹੋਇਆ, ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਉਹ ਪੜ੍ਹਦੇ ਪੜ੍ਹਦੇ ਮੈਨੂੰ ਲੱਗਿਆ ਵੀ ਮੈਂ ਇੱਥੋਂ ਬਹੁਤ ਕੁਛ ਹਾਸਲ ਕਰ ਸਕਦਾ, ਬਹੁਤ ਕੁਛ ਸਿੱਖ ਸਕਦਾ। ਤਾਂ ਮੈਂ ਚਲੋ ਜੀ ਜਦੋਂ ਗੱਲਾਂ ਬਾਤਾਂ ਦੇ ਵਿੱਚ ਮੈਂ ਉਹਨਾਂ ਨਾਲ ਸੰਪਰਕ ਕੀਤਾ, ਉਹ ਕੁਦਰਤੀ ਐਡਲੇਡ ਆਏ, ਆਪਾਂ ਉਹਨਾਂ ਦਾ ਸਮਾਗਮ ਰੱਖਿਆ ਇੱਥੇ, ਤਾਂ ਉਹ ਸਾਰੇ ਦੌਰਾਨ ਮੇਰੀ ਨੇੜਤਾ ਵਧੀ ਉਹਨਾਂ ਨਾਲ, ਤੇ ਨੇੜਤਾ ਦੌਰਾਨ ਜਦੋਂ ਥੋੜੇ ਚਿਰ ਬਾਅਦ ਮੈਂ ਇੱਕ ਦਿਨ ਰਿਕੁਐਸਟ ਕੀਤੀ ਉਹਨਾਂ ਨੂੰ, ਮੈਂ ਈਮੇਲ ਕੀਤੀ ਉਹਨਾਂ ਨੂੰ, ਮੈਂ ਕਿਹਾ ਜੀ ਮੈਂ ਐਂ ਕਰਕੇ ਉਸਤਾਦ ਵਿਹੀਣਾ ਹੋਇਆ ਹੋਇਆ ਅੱਜ ਕੱਲ੍ਹ, ਤੇ ਮੈਂ ਗੁਰੂ ਧਾਰਨ ਕਰਨਾ ਚਾਹੁੰਦਾ, ਮੈਂ ਇੱਕ ਸ਼ਬਦ ਲਿਖਤਾ, ਤੇ ਕੀ ਤੁਸੀਂ ਮੇਰੇ ਗੁਰੂ ਬਣ ਸਕ ਕੇ ਮੇਰੇ ਤੇ ਜਿਹੜੀ ਇੱਕ ਇਹ ਕਿਰਪਾ ਕਰ ਸਕਦੇ ਹੋ ਇਸ ਲਾਈਨ ਚ ਲੇਖਣੀ ਦੇ ਮਾਮਲੇ ਚ ਜਾਂ ਹੋਰ। ਉਹਨਾਂ ਨੇ ਮੂਹਰੋਂ ਮੈਨੂੰ ਈਮੇਲ ਕੀਤੀ ਬੜੇ ਸਪਸ਼ਟ ਸ਼ਬਦਾਂ ਨੇ ਵੀ ਸੋਰੀ ਵੀ ਮੈਂ ਗੁਰੂ ਨਹੀਂ ਬਣ ਸਕਦਾ ਗਾ, ਮੈਂ ਮਾਫੀ ਚਾਹੁੰਦਾ। ਜਦੋਂ ਉਹਨਾਂ ਦੀ ਇਹ ਮੇਲ ਆਈ ਤਾਂ ਮੈਨੂੰ ਬੜਾ ਹੈਰਾਨੀ ਜਿਹਾ ਲੱਗਿਆ ਵੀ ਯਾਰ ਵੀ ਬੜੇ ਨਰਮ ਖਿਆਲੀ ਆ, ਬੜੇ ਵਧੀਆ ਬੰਦੇ ਆ, ਤੇ ਐ ਤੋੜ ਕੇ ਜੇ ਸਿੱਟਣ ਵਾਲੀ ਗੱਲ ਨੀ ਸਮਝ ਆਈ ਵੀ ਇੱਕ ਸੈਕਿੰਡ ਚ ਮੈਨੂੰ ਤੋੜ ਕੇ ਸਿੱਟਤਾ, ਇਹ ਕੀ ਚੱਕਰ ਹੋਇਆ। ਮੈਂ ਇੱਕ ਦੋ ਦਿਨ ਦੀ ਵਿਚਾਰ ਤੋਂ ਬਾਅਦ ਮੈਂ ਫੇਰ ਉਹਨਾਂ ਨੂੰ ਮੇਲ ਕੀਤੀ ਵੀ ਮੈਂ ਕੀ ਕਾਰਨ ਜਾਣ ਸਕਦਾ, ਮੈਂ ਹੁਣ ਤੱਕ ਆਪਦੇ ਜੀਵਨ ਚ ਕੋਈ ਇਹੋ ਜਿਹੀ ਗੱਲ ਨੀ ਕੀਤੀ ਜਾਂ ਇਹੋ ਜਿਹੀ ਕਰਨ ਦੀ ਮੇਰਾ ਕੋਈ ਵਿਚਾਰ ਨੀ ਜਿਹਦੇ ਨਾਲ ਕਿ ਇਹ ਹੋਵੇ ਵੀ ਅਕਸਰ ਗੁਰੂ ਨੂੰ ਵੀ ਲਾਜ ਲੱਗਦੀ ਹੈ ਉਸ ਗੱਲ ਦੀ ਵੀ ਤੁਹਾਨੂੰ ਲਾਜ ਲੱਗੇ ਹੁਣ ਤੱਕ ਦਾ ਮੇਰਾ ਸਫ਼ਰ ਆ ਜਿਹੜਾ ਸਾਫ਼ ਸੁਥਰਾ, ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਸਾਫ਼ ਸੁਥਰਾ ਰਹੇ ਤੇ ਤੁਹਾਨੂੰ ਵਾਅਦਾ ਵੀ ਕਰਦਾ, ਪਰ ਕੀ ਕੋਈ ਇਹੋ ਜਿਹਾ ਕਾਰਨ ਹੈ ਜਿਹਦੇ ਕਾਰਨ ਤੁਸੀਂ ਮੈਨੂੰ ਸਿਰਫ਼ ਇੱਕ ਲਾਈਨ ਚ ਜਵਾਬ ਦਿੱਤਾ। ਤਾਂ ਉਹ ਕਹਿੰਦੇ ਦੇਖੋ ਜਿਹੜਾ ਗੁਰੂ ਸ਼ਬਦ ਆ ਉਹ ਸਾਡੇ ਗੁਰੂਆਂ ਲਈ ਰਿਜ਼ਰਵ ਆ, ਉਹ 10 ਗੁਰੂਆਂ ਲਈ ਵਰਤਿਆ ਜਾ ਸਕਦਾ, ਜੇ ਤੂੰ ਉਸਤਾਦ ਬਣਾਉਣਾ ਮੈਨੂੰ ਉਸਤਾਦ ਧਾਰਨਾ ਟੀਚਰ ਕਹਿਣਾ ਤਾਂ ਮੈਂ ਜੀ ਸਦ ਕੇ ਮੇਰੀ ਜਿਹੜੀ ਕਲਾਸ ਚ ਤੇਰਾ ਸਵਾਗਤ ਆ ਜਦੋਂ ਮਰਜ਼ੀ ਆ। ਸੋ ਮੈਨੂੰ ਉਹਦੇ ਪਹਿਲੀ ਹੀ ਮੁਲਾਕਾਤ ਚੋਂ ਕਿੱਡਾ ਵੱਡਾ ਲੈਸਨ ਮਿਲ ਗਿਆ ਦੇਖੋ, ਜਿਹੜਾ ਕਿ ਮੈਨੂੰ ਮੈਂ ਜਾਣੇ ਚ ਕਿਤੇ ਦੂਰ ਹੋਇਆ ਹੋਇਆ ਸੀ ਉਸ ਲੈਸਨ ਤੋਂ। ਤਾਂ ਇਹ ਚੀਜ਼ਾਂ ਹੁੰਦੀਆਂ ਜਿਹੜੇ ਉਸਤਾਦ ਲੋਕ ਜਾਂ ਦੁਨੀਆਂ ਹੰਢਾ ਚੁੱਕੇ ਲੋਕ ਹੁੰਦੇ ਨਾ ਉਹਨਾਂ ਦੀਆਂ ਗੱਲਾਂ ਚ ਉਹਨਾਂ ਦੀ ਸੰਗਤ ਦੇ ਵਿੱਚ ਹੀ ਤੁਸੀਂ ਬਹੁਤ ਕੁਛ ਸਿੱਖ ਲੈਂਦੇ ਹੋ ਜੇ ਤੁਹਾਡੇ ਚ ਜਿਗਿਆਸਾ ਤੇ ਤੁਸੀਂ ਸਿੱਖਣਾ ਚਾਹੁੰਦੇ ਹੋ। ਸੋ ਅੱਜ ਗੱਲਾਂ ਚ ਗੱਲ ਨਿਕਲੇ ਜੀ, ਫੇਰ ਦੁਬਾਰੇ ਦੁਹਰਾਤੀ ਆ ਗੱਲ, ਵੈਸੇ ਪਹਿਲਾਂ ਵੀ ਰੇਡੀਓ ਦੇ ਪੁਰਾਣੇ ਲਿਸਨਰਾਂ ਨੂੰ ਇਹ ਗੱਲ ਪਤਾ ਹੀ ਹੋਣੀ ਆ, ਪਰ ਚਲੋ ਜੀ ਫੇਰ ਵੀ ਰੋਜ਼ ਨਵੇਂ ਤੋਂ ਨਵੇਂ ਲਿਸਨਰ ਜੁੜਦੇ ਆ, ਸੋ ਆਪਣਾ ਫਰਜ਼ ਬਣਦਾ
ਜੀ। ਬਿਲਕੁਲ ਬਰਾੜ ਸਾਹਿਬ, ਚੰਗੀਆਂ ਗੱਲਾਂ ਨੂੰ ਦੁਹਰਾ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਕਈ ਵਾਰੀ ਸਾਨੂੰ ਖੁਦ ਨੂੰ ਉਹ ਗੱਲਾਂ ਪਤਾ ਹੁੰਦੀਆਂ, ਪਰ ਜਦੋਂ ਅਸੀਂ ਫੇਰ ਉਹ ਕਿਸੇ ਨਾਲ ਗੱਲ ਕਰਦੇ ਹਾਂ ਤੇ ਇੱਕਦਮ ਰਿਫਰੈਸ਼ ਆਪਣੇ ਆਪ ਤੇ, ਫੇਰ ਅਸੀਂ ਉਹ ਜਿਹੜੀ ਕਿਤੇ ਫਾਈਲ ਪਿੱਛੇ ਚਲੀ ਗਈ ਹੁੰਦੀ ਆ ਨਾ, ਉਹ ਅੱਗੇ ਆ ਜਾਂਦੀ ਆ ਕਿ ਹਾਂ ਜ਼ਿੰਦਗੀ ਚ ਇਹ ਵੀ ਇੱਕ ਹੈ, ਇਹਨੂੰ ਵੀ ਅਪਣਾ ਸਕਦੇ ਆ। ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਨੂੰ ਅਸੀਂ ਜਿੰਨਾ ਮਰਜ਼ੀ ਦੁਹਰਾ ਲਈਏ, ਚੰਗੀਆਂ ਗੱਲਾਂ ਨੂੰ ਉਹ ਘੱਟ ਹੀ ਹੁੰਦੀਆਂ ਹਮੇਸ਼ਾ। ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਬੜੀ ਪਿਆਰੀ ਜਿਹੀ ਗੱਲ ਨਾਲ ਸ਼ੁਰੂਆਤ ਕੀਤੀ ਹੈ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਖਬਰਾਂ ਤੋਂ ਪਹਿਲਾਂ ਬਿਲਕੁਲ ਇਹੋ ਜਿਹੀ ਕੋਈ ਗੱਲ ਜਿਹੜੀ ਹੋ ਜਾਣੀ ਚਾਹੀਦੀ ਹੈ, ਔਰ ਬਿਲਕੁਲ ਰੂਹ ਦੀ ਖੁਰਾਕ ਹੁੰਦੀਆਂ ਨੇ ਜੀ ਇਹ ਗੱਲਾਂ। ਸੋ ਬਰਾੜ ਸਾਹਿਬ, ਅੱਗੇ ਅਜੇ ਤੱਕ ਮੈਨੂੰ ਕਿਸੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਵਪ੍ਰੀਤ ਸਿੰਘ ਜਸਪਾਲ ਰਾਮਾ ਸਿਡਨੀ ਤੋਂ ਤੇ ਬੱਬੂ ਜਲੰਧਰੀ ਕੋਬਰਾਮ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ, ਪਰ ਅਜੇ ਤੱਕ ਕੋਈ ਖਬਰ ਜਾਂ ਇਹੋ ਜਿਹੀ ਕੋਈ ਗੱਲਬਾਤ ਜਿਹੜੀ ਆ ਉਹ ਸਰੋਤਿਆਂ ਨੇ ਨਹੀਂ ਪੁੱਛੀ ਜਾਂ ਨਹੀਂ ਦੱਸੀ। ਸੋ ਮੈਨੂੰ ਲੱਗਦਾ ਕਿ ਅਸੀਂ ਸ਼ੁਰੂ ਕਰਦੇ ਆ ਖਬਰਾਂ ਦਾ ਸਿਲਸਿਲਾ ਅੱਜ, ਮੇਨ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਉਹਨਾਂ ਤੋਂ ਹੀ।
ਜੀ ਬਿਲਕੁਲ
ਜੀ। ਸੋ ਜਿਹੜਾ ਮੇਨ ਸੁਰਖੀ ਆ ਰਹੀ ਹੈ ਜੀ ਬਰਾੜ ਸਾਹਿਬ, ਉਹ ਜਿਹੜੀ ਆ ਇੱਕ ਦੋ ਦਿਨ ਤੋਂ ਗੱਲ ਚੱਲ ਰਹੀ ਹੈ ਇਹ ਹਾਈਵੇ ਤੇ ਠੇਕਿਆਂ ਨੂੰ ਲੈ ਕੇ। ਸੋ ਉਹਦੇ ਮੱਦੇਨਜ਼ਰ 7 ਹਾਈਵੇ ਡੀ ਨੋਟੀਫਾਈ ਕੀਤੇ ਗਏ ਆ
ਜੀ। ਜੀ ਦੇਖੋ, ਪਰਸੋਂ ਚੌਥੇ ਜਦੋਂ ਇਹ ਖਬਰ ਸੁਪਰੀਮ ਕੋਰਟ ਦੇ ਕੇਸ ਦੀ ਆਈ ਸੀ ਤਾਂ ਮੈਂ ਉਦੋਂ ਮੈਂ ਸਮੀਖਿਆ ਚ ਇਹ ਗੱਲ ਕਹੀ ਸੀ ਵੀ ਚੋਰ ਮੋਰੀਆਂ ਬਹੁਤ ਲੱਭ ਲਈਆਂ ਜਾਣਗੀਆਂ, ਤੇ ਉਹ ਚੋਰ ਮੋਰੀ ਦੇਖੋ ਲੱਭ ਲਈ ਆ। ਸਭ ਤੋਂ ਪਹਿਲ ਪੰਜਾਬ ਨੇ ਕਰਤੀ ਆ ਤੇ ਦਮਨ ਵਾਲਿਆਂ ਨੇ ਵੀ ਡੀ ਨੋਟੀਫਾਈ ਕਰਨ ਦੀ ਮੰਗ ਕਰ ਲਈ ਆ। ਸੋ ਇਹ ਚੋਰ ਮੇਰੀ ਇਹ ਆ ਜੀ ਵੀ ਹੁਣ ਉਹਨਾਂ ਸਰਕਾਰਾਂ ਨੇ ਜੋ ਦੇਖਿਆ ਵੀ 500 ਮੀਟਰ ਦੇ ਘੇਰੇ ਵਿੱਚ ਜੇ ਠੇਕੇ ਬੰਦ ਕਰਨੇ ਪੈ ਗਏ, ਹੁਣ ਕਿਹੜਾ ਬੰਦਾ ਆਪਣੇ ਕਮਾਊ ਪੁੱਤ ਨੂੰ ਜਿਹੜਾ ਉਹ ਘਰੇ ਬਾਹੂਆ, ਇਹ ਦੱਸੋ ਤੁਸੀਂ, ਜਾਂ ਕਮਾਈ ਪੁੱਤ ਨੂੰ ਕਹੂਗਾ ਵੀ ਤੂੰ ਕੰਮ ਤੇ ਨਾ ਜਾ। ਸੋ ਸਰਕਾਰਾਂ ਚਾਹੇ ਲੱਖ ਕਹੀ ਜਾਣ, ਸੁਪਰੀਮ ਕੋਰਟ ਲੱਖ ਕਹੀ ਜਾਵੇ, ਸ਼ਰਾਬ ਦਾ ਇੱਕ ਧੰਦਾ ਸਰਕਾਰਾਂ ਦੇ ਲਈ ਸਭ ਤੋਂ ਲਾਹੇਵੰਦ ਧੰਦਾ, ਤੇ ਉਹਨੂੰ ਸਰਕਾਰਾਂ ਦੀ ਸ਼ਹਿ ਆ, ਸਰਕਾਰਾਂ ਦੀ ਸ਼ਹਿ ਤੋਂ ਬਿਨਾਂ ਇਹ ਧੰਦੇ ਚੱਲਦੇ ਨਹੀਂ, ਤੇ ਉਹ ਚੱਲ ਰਿਹਾ। ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ ਤਾਂ ਉਹਦੇ ਸਰਕਾਰਾਂ ਆਪਦੇ ਬਚਾਅ ਲਈ ਵੱਡੇ ਵੱਡੇ ਵਕੀਲ ਲੈ ਕੇ ਉੱਥੇ ਪਹੁੰਚੀਆਂ ਸਨ, ਪਰ ਵੱਖਰੀ ਗੱਲ ਆ ਵੀ ਸੁਪਰੀਮ ਕੋਰਟ ਨੇ ਲੀਕ ਖਿੱਚੀ ਵੀ ਨਹੀਂ, ਇਹ ਨਹੀਂ ਹੋਣਾ ਚਾਹੀਦਾ। ਚਲੋ ਜੀ, ਫੇਰ ਮਿਜ਼ੋਰਮ ਵਰਗੇ ਸੂਬਿਆਂ ਨੂੰ ਜਾਂ ਪਹਾੜੀ ਸੂਬਿਆਂ ਨੂੰ ਵਿੱਚ ਲਿਆ ਕੇ ਇੱਕ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਵੀ ਪਹਾੜਾਂ ਤੋਂ ਗਾਂਹ 500 ਮੀਟਰ ਤੋਂ ਗਾਂਹ ਕਿੱਥੇ ਖੋਲਣਗੇ ਸ਼ਾਪ, ਖਾਈ ਚ ਖੋਲਣਗੇ। ਸੋ ਇਹ ਜਿਹੀਆਂ ਬਹੁਤ ਸਾਰੇ ਤੀਰ ਚਲਾਏ ਗਏ ਸੀ, ਪਰ ਉਹ ਤੀਰਾਂ ਦੇ ਵਿੱਚੋਂ ਫੇਲ ਹੋ ਗਏ ਸੀ। ਸੁਪਰੀਮ ਕੋਰਟ ਨੇ ਸਖ਼ਤ ਆਰਡਰ ਦਿੱਤੇ ਸੀ, ਪਰ ਹੁਣ ਦੇਖੋ ਵੀ ਕੁਛ ਚੀਜ਼ ਤਾਂ ਸਰਕਾਰਾਂ ਦੇ ਹੱਥੀ ਹੁੰਦੀ ਆ। ਕੋਰਟ ਨੇ ਲਿਖਿਆ ਹਾਈਵੇ ਤੇ ਸਰਕਾਰਾਂ ਨੇ ਹਾਈਵੇ ਤੈਅ ਕੀਤੇ ਹੁੰਦੇ ਆ ਵੀ ਕਿਹੜਾ ਹਾਈਵੇ ਆ। ਸਰਕਾਰਾਂ ਨੇ ਅੱਜ ਚੱਕ ਕੇ 7 ਜਿਹੜੇ ਹਾਈਵੇ ਦੀ ਡੀ ਨੋਟੀਫਾਈਡ ਕਰਤੇ, ਕਹਿੰਦੇ ਉਹ ਹਾਈਵੇ ਹੈ ਨਹੀਂ। ਦੱਸੋ ਹੁਣ ਕੀ ਕਰੋਗੇ ਤੁਸੀਂ? ਹੁਣ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਸੀ ਨਸ਼ੇ ਹਟਾਉਣੀਆਂ, ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਨਸ਼ਿਆਂ ਨੂੰ ਦੂਰ ਕਰਨ ਦੀ, ਤਾਂ ਸ਼ਰਾਬ ਨਸ਼ੇ ਹੈ ਨਹੀਂ ਕਿ? ਸ਼ਰਾਬ ਨੂੰ ਨਸ਼ਾ ਹੀ ਨਹੀਂ ਕਿਹਾ ਜਾ ਰਿਹਾ? ਦੇਖੋ ਹੁਣ ਸ਼ਰਾਬ ਆ ਜਿਹੜੀ ਉਹ ਕਰੋੜਾਂ ਦੇ ਢੰਗ ਨਾਲ ਪਾਣੀ ਵਾਂਗੂ ਵਹਾਈ ਜਾਂਦੀ ਹੈ ਸ਼ਰਾਬ, ਤੇ ਜੇ ਸ਼ਰਾਬ ਨਸ਼ਾ ਨਹੀਂ ਹੈ ਤਾਂ ਫੇਰ ਭਾਈ ਨਸ਼ਾ ਕੀ ਆ? ਜਿਹੜੇ ਚਲੋ ਚਿੱਟੇ ਕਾਲੇ ਪੀਲੇ ਨਸ਼ੇ ਤਾਂ ਛੇਤੀ ਹੋਰ ਵੀ ਕਾਬੂ ਹੋ ਜਾਣਗੇ, ਪਰ ਸ਼ਰਾਬ ਦਾ ਤਾਂ ਫਿਰ ਕਿਸੇ ਢੰਗ ਨਾਲ ਹੀ ਨਹੀਂ ਕਾਬੂ ਹੁੰਦਾ ਜੋ ਸਰਕਾਰ ਦੀ ਆਬਾਕਾਰੀ ਜਿਹੜੀ ਉਹਦੇ ਤੇ ਖੜੀ ਆ। ਸੋ ਬੜੀ ਸਫਾਈ ਨਾਲ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੇ ਹਾਈਵੇ ਸੀ ਉਹਨਾਂ ਨੂੰ ਡੀ ਨੋਟੀਫਾਈਡ ਕਰਤਾ, ਤੇ ਇੱਕ ਵਧੀਆ ਤਰੀਕਾ ਇਹ ਅਪਣਾ ਲਿਆ ਵੀ ਹੁਣ ਤੁਸੀਂ ਇਹ ਦੱਸੋ ਵੀ ਜੇ ਹੁਣ ਮੈਂ ਕਹਾਂ ਵੀ ਜਿਹੜਾ ਮੇਰਾ ਸਰੀਰ ਆ, ਮੇਰਾ ਸਰੀਰ ਸਾਰਾ ਮੇਰਾ, ਪਰ ਜਿਹੜਾ ਢਿੱਡ ਵਾਲਾ ਹਿੱਸਾ ਵਿਚਾਲਣਾ ਉਹ ਮੇਰਾ ਨਹੀਂ ਹੈ, ਇਹ ਹਾਲ ਕੀਤਾ ਸਰਕਾਰ ਨੇ ਅੱਜ। ਕਹਿੰਦੇ ਜੀ ਜਿਹੜਾ ਹਾਈਵੇ ਆ ਨਾ, ਤੇ ਹਾਈਵੇ ਨਾਲ ਜਿਹੜਾ ਸ਼ਹਿਰ ਦੇ ਨਾਲ ਦੀ ਬਾਈਪਾਸ ਬਣਾਇਆ ਸੀ ਹਾਈਵੇ ਦੇ ਨੂੰ ਜੋੜਨ ਲਈ, ਉਹ ਹਾਈਵੇ ਦਾ ਹਿੱਸਾ ਹੈ ਨਹੀਂ। ਕਹਿੰਦੇ ਹੁਣ ਦੱਸ ਦੋ ਫਿਰ ਹਾਈਵੇ ਦਾ ਹਿੱਸਾ ਨਹੀਂ ਹੈ ਤਾਂ ਹਾਈਵੇ ਕਿਵੇਂ ਹੋ ਗਿਆ? ਹਾਈਵੇ ਦੇ ਮੀਨਿੰਗ ਹੀ ਨਹੀਂ ਫਿਰ ਤਾਂ ਰਹੇ, ਫਿਰ ਤਾਂ ਕੋਈ ਚੀਜ਼ ਜਿਹੜਾ ਰਾਹ ਹੀ ਜੇ ਵਿਚਾਲੋਂ ਟੁੱਟ ਗਿਆ ਤਾਂ ਫਿਰ ਹਾਈਵੇ ਕਿੱਥੇ ਰਹਿ ਗਿਆ? ਸੋ ਸਰਕਾਰ ਨੇ ਬੜੀ ਚੋਰ ਮੋਰੀ ਕੱਢੀ ਹੈ ਜੀ, ਤੇ ਚੋਰ ਮੋਰੀ ਕੱਢ ਕੇ ਤੇ ਕਹਿੰਦੇ ਜੀ ਹਾਈਵੇ ਦਾ ਹਿੱਸਾ ਇਹ ਡੀ ਨੋਟੀਫਾਈਡ ਕਰਤੇ ਆ, ਤੇ ਹੁਣ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਕਾਨੂੰਨ ਆ ਉਹ ਕਿਸੇ ਵੀ ਉਸ ਹੋਟਲ ਮੋਟਲ ਜਾਂ ਪੱਬ ਕਲੱਬ ਦੇ ਉੱਤੇ ਲਾਗੂ ਨਹੀਂ ਹੋਊਗਾ ਜਿਹੜੇ ਹਾਈਵੇ ਦੇ ਜਿਹੜੇ ਇਸ ਹਿੱਸਿਆਂ ਚ ਬਣੇ ਹੋਣਗੇ। ਸੋ ਹੁਣ ਇੱਕ ਚੀਜ਼ ਹੋਰ ਵੀ ਹੋਊਗੀ ਦੇਖਣ ਚ, ਇਹ ਵੀ ਆਊਗੀ ਵੀ ਹਾਈਵੇ ਜਿਵੇਂ ਉਹਨਾਂ ਨੇ ਸ਼ੁਰੂ ਕਰਤਾ, ਜਿਵੇਂ ਉਦਾਹਰਣ ਦੇ ਤੌਰ ਤੇ ਜਿੱਥੇ ਦਿੱਤਾ ਗਿਆ ਵੀ ਮੋਗੇ ਦੀ ਗੱਲ ਕਰੀਏ ਤਾਂ ਮੋਗਾ ਕੋਟ ਜਿਹੜਾ ਕੋਟਕਪੂਰੇ ਤੋਂ ਜਲੰਧਰ ਜਾਂਦੀ ਰੋਡ ਨੂੰ ਮੋਗੇ ਦੇ ਸ਼ਹਿਰੀ ਹਿੱਸਿਆਂ ਨੂੰ ਜਿਹੜੇ ਏਰੀਆ ਉਹਨਾਂ ਨੂੰ ਡਿਕਲੇਅਰ ਕਰਤਾ ਵੀ ਉਹ ਹਾਈਵੇ ਹੈ ਨਹੀਂ, ਤਾਂ ਹੁਣ ਕੀ ਹੋਊਗਾ ਵੀ ਉਹ ਬਾਈਪਾਸ ਦੇ ਉੱਤੇ ਜਿਹੜੀ ਜ਼ਮੀਨ ਆ ਉਹ ਹੋਰ ਮਹਿੰਗੀ ਹੋਊਗੀ। ਉੱਥੇ ਲੋਕ ਜ਼ਮੀਨਾਂ ਖਰੀਦਣਗੇ ਜਿਹੜੇ ਬਾਹਰ ਸੜਕਾਂ ਦੇ ਉੱਤੇ ਗਾਂਹ ਜਾ ਕੇ ਹਾਈਵੇ ਤੇ ਬਣੇ ਸੀ ਉਹ ਵਾਪਸ ਉਹਨਾਂ ਏਰੀਆ ਦੇ ਵਿੱਚ ਆ ਕੇ ਬਣਾ ਲੈਣਗੇ। ਹੁਣ ਇੱਕ ਪਾਸੇ ਅਸੀਂ ਰੋਜ਼ ਮੁਜ਼ਾਹਰੇ ਸੁਣਦੇ ਹਾਂ ਵੀ ਫਲਾਨੇ ਨੇ ਪਿੰਡ ਚੋਂ ਠੇਕਾ ਬਾਹਰ ਕਢਵਾਇਆ, ਫਲਾਨੇ ਪਿੰਡ ਦੀਆਂ ਜਨਾਨੀਆਂ ਨੇ ਨਾਰੇ ਮੁਜ਼ਾਹਰੇ ਕਰਕੇ ਪਿੰਡ ਚੋਂ ਠੇਕਾ ਬਾਹਰ ਕਢਾਇਆ। ਉਹਦਾ ਕਾਰਨ ਕੀ ਹੁੰਦਾ ਵੀ ਸ਼ਰਾਬੀ ਲੋਕ ਆ ਜਿਹੜੇ ਉੱਥੇ ਠੇਕੇ ਦੇ ਉੱਤੇ ਬਹਿੰਦੇ ਆ, ਉੱਥੇ ਇੱਕ ਦੋ ਹਾਤੇ ਖੁੱਲ ਜਾਂਦੇ ਆ, ਉਹ ਹਾਤਿਆਂ ਦੇ ਉੱਤੇ ਫਿਰ ਬੈਠ ਕੇ ਪੁੱਠਾ ਸਿੱਧਾ ਬੋਲਦੇ ਆ, ਤਾਂ ਉਦੋਂ ਬਿਹਤਰ ਇਹ ਆ ਵੀ ਪਿੰਡਾਂ ਚੋਂ ਬਾਹਰ ਕਢਾ ਦਿੰਦੀਆਂ ਇਕੱਠੀਆਂ ਹੋ ਕੇ ਔਰਤਾਂ ਜਾਂ ਜਾਗਰੂਕ ਲੋਕ, ਇਹ ਆਮ ਹੀ ਹੁੰਦਾ। ਤੇ ਹੁਣ ਉਲਟ ਹੋ ਰਹੀ ਹੈ ਕਹਾਣੀ, ਸਰਕਾਰ ਅੰਦਰ ਲਿਆ ਰਹੀ ਹੈ, ਫਿਰ ਕਹਿੰਦੇ ਵੀ ਹਾਈਵੇ ਤੇ ਬੱਸਾਂ ਵਾਲੇ ਏਰੀਏ ਦੇ ਵਿੱਚ ਜੇ ਹੈਗਾ ਤੇ ਉਹ ਹਾਈਵੇ ਹੈ ਨੀ ਤੇ ਕੋਈ ਪ੍ਰੋਬਲਮ ਨੀ, ਫਿਰ ਸਾਨੂੰ ਜੇ ਇੱਥੇ ਖੁੱਲ ਸਕਦਾ। ਸੋ ਇਹ ਜਿੰਨਾ ਚ ਇੱਕ ਸਾਡਾ ਜਿਹੜਾ ਕਾਨੂੰਨ ਆ ਨਾ, ਕਾਨੂੰਨ ਦੇ ਉੱਤੇ ਬਰੀਕੀ ਨਾਲ ਨੀ ਗੱਲਾਂ ਹੁੰਦੀਆਂ। ਸੁਪਰੀਮ ਕੋਰਟ ਦੀ ਡਾਂਗ ਵੀ ਕੁਛ ਨਹੀਂ ਕਰਦੀ, ਸੁਪਰੀਮ ਕੋਰਟ ਦੀ ਡਾਂਗ ਹੁਣ ਤੁਸੀਂ ਦੇਖ ਹੀ ਲਿਆ ਅੱਜ ਉਹਨੇ ਕੀ ਕੀਤਾ। ਸੋ ਇਹ ਕਾਫੀ ਚੀਜ਼ਾਂ ਦੇ ਉੱਤੇ ਹੋਰ ਵੀ ਵਿਚਾਰ ਕਰਨਾ ਪੈਣਾ ਗਾ ਜੇ ਜੇ ਨਸ਼ਿਆਂ ਤੋਂ ਦੂਰੀ ਕਰਨੀ ਹੈ ਜਾਂ ਨਸ਼ਿਆਂ ਤੋਂ ਹਟਣਾ। ਤਾਂ ਮੈਨੂੰ ਲੱਗਿਆ ਇਹਦੇ ਨਾਲੋਂ ਸਭ ਤੋਂ ਵੱਡੀ ਜਾਗਰਿਤੀ ਇਹ ਆ ਜੇ ਸਰਕਾਰਾਂ ਦੇ ਮੂੰਹਾਂ ਤੇ ਚਪੇੜ ਵੱਜ ਜੇ, ਜੇ ਸਾਡੇ ਲੋਕ ਹੀ ਜਾਗਰੂਕ ਹੋ ਜਾਣ, ਆਲੇ ਦੁਆਲੇ ਨੂੰ ਜਾਗਰੂਕ ਕਰ ਲੈਣ, ਜਾਂ ਇੱਕ ਬੰਦਾ ਇਹ ਧਾਰ ਲੈ ਮੈਂ ਇੱਕ ਬੰਦੇ ਨੂੰ ਨਸ਼ੇ ਕਰਨ ਤੋਂ ਹਟਾਉਣਾ, ਸਿਰਫ ਇੱਕ ਬੰਦਾ, ਤੇ ਬਸ ਫਿਰ ਵੀ ਕਿਉਂਕਿ 50% ਲੋਕ ਧਾਰ ਲੈਣ ਤੇ 50% ਨਸ਼ੇ ਕਰਨ ਹਟਾ ਲੈਣ। ਹੁਣ ਤੁਸੀਂ ਦੇਖੋ ਤੁਹਾਡੇ ਜੇ ਆਪਾਂ ਰੇਸ਼ੋ ਦੀ ਗੱਲ ਕਰਦੇ ਹਾਂ ਤੇ ਔਰਤਾਂ ਤੇ ਮਰਦਾਂ ਦਾ ਰੇਸ਼ੋ ਆ ਜਿਹੜਾ ਨੇੜੇ ਹੀ ਆ 50-50 ਦੇ ਵੇਲੇ, ਤੇ ਫਿਰ ਔਰਤਾਂ ਚ ਤਾਂ 1% ਲੋਕ ਔਰਤਾਂ ਹੋਣਗੀਆਂ ਜਿਹੜੀਆਂ ਨਸ਼ਾ ਕਰਦੀਆਂ, ਤਾਂ ਫਿਰ ਤਾਂ 49% ਦਾ ਰੋਲ ਇਕੱਲੀਆਂ ਔਰਤਾਂ ਹੀ ਨਿਭਾ ਸਕਦੀਆਂ। ਉਦੋਂ ਬਾਅਦ ਜਿਹੜੇ 50% ਮਰਦ ਆ ਉਹਨਾਂ ਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਜਿਹੜੇ ਨਸ਼ੇ ਦੇ ਨੇੜੇ ਦੀ ਨਹੀਂ ਗਏ ਜਾਂ ਨਹੀਂ ਕਰਦੇ 10-15-20%। ਮੇਰਾ ਕਹਿਣ ਦਾ ਭਾਵ ਆ ਵੀ 30% ਲੋਕ ਹੋਣਗੇ ਜਿਹੜੇ ਨਸ਼ੇ ਵਾਲੇ, ਤੇ ਜੇ ਉਹਨਾਂ ਨੂੰ ਮੋਟੀਵੇਟ ਕਰ ਲਿਆ ਜਾਵੇ, ਉਹਨਾਂ ਨੂੰ ਹਟਾ ਲਿਆ ਜਾਵੇ, ਤਾਂ ਕਿਤੇ ਨਾ ਕਿਤੇ ਬਹੁਤ ਇਹਦਾ ਵੱਡਾ ਲਾਹਾ ਮਿਲ ਸਕਦਾ। ਪਰ ਸਰਕਾਰਾਂ ਤੋਂ ਜੇ ਚਾਹੀਏ ਤਾਂ ਸਰਕਾਰਾਂ ਤਾਂ ਲਾ ਸਕਦੀਆਂ ਤੁਹਾਡੇ ਧੀਆਂ ਪੁੱਤਾਂ ਨੂੰ ਨਸ਼ੇ ਤੇ, ਉਹਨਾਂ ਦੀ ਤਾਂ ਕਮਾਈ ਦਾ ਸਾਧਨ ਆ ਇਹ।
ਬਿਲਕੁਲ ਬਰਾੜ ਸਾਹਿਬ, ਬਰਾੜ ਸਾਹਿਬ ਮੈਨੂੰ ਲੱਗਦਾ ਤੁਹਾਡੀ ਜਿਹੜੀ ਆਵਾਜ਼ ਆ ਥੋੜੀ ਜਿਹੀ ਵਿੱਚੋਂ ਨਾ ਕਿਤੇ ਹਿੱਲ ਰਹੀ ਹੈ, ਕੱਟ ਰਹੀ ਹੈ ਥੋੜਾ ਜਿਹਾ।
ਮੈਂ ਜੀ ਬਿਲਕੁਲ ਜੀ, ਮੈਂ ਛੇਤੀ ਇਹਦਾ ਹੱਲ ਕਰਦਾ
ਜੀ ਜੀ। ਤੇ ਸਾਡੇ ਨਾਲ ਮਹਿੰਦਰ ਸਿੰਘ ਹੰਸ ਬ੍ਰਮਟਨ ਤੋਂ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਐਜ਼ ਯੂਜ਼ਰ, ਤੇ ਕਹਿੰਦੇ ਕੀਪ ਇਟ ਅਪ, ਕਹਿੰਦੇ ਮੇ ਦੇ ਸ਼ੁੱਡ ਗਿਵ ਐਗਜ਼ੈਂਪਸ਼ਨ ਟੂ ਰੈਸਟੋਰੈਂਟ ਐਂਡ ਬੈਂਕੁਏਟ ਹਾਲ, ਇਹਨਾਂ ਨੇ ਜਿਹੜੀ ਅਸੀਂ ਗੱਲ ਕਰ ਰਹੇ ਆ ਉਹਦੇ ਵਿੱਚ ਹੁੰਗਾਰਾ ਭਰਿਆ।
ਦੇ ਦਿੱਤੀ ਹੈ ਜੀ, ਦੇਣਗੇ ਕਿ ਜਿੰਨਾ ਵੀ ਇਹ ਜੇ ਬਣੇ ਹੋਏ ਉਹਨਾਂ ਸਾਰੇ ਚੀਜ਼ਾਂ ਨੂੰ ਦੇ ਦਿੱਤੀ ਆ। ਤੇ ਪਰ ਹੁਣ ਗੱਲ ਤਾਂ ਇਹ ਆਉਂਦੀ ਆ ਵੀ ਅਸੀਂ ਕਿਹੜੇ ਨਸ਼ਿਆਂ ਦੀ ਹਮਾਇਤ ਕਰਦੇ ਹਾਂ ਤੇ ਕਿਹੜੇ ਨਸ਼ਿਆਂ ਦੀ ਵਿਰੋਧਤਾ ਕਰਨੇ ਆ, ਇਹ ਮਸਲਾ ਆ ਜਾਂਦਾ।
ਬਿਲਕੁਲ ਜੀ, ਪਹਿਲਾਂ ਤੇ ਉਹੀ ਪਈ ਨਸ਼ਿਆਂ ਦੀਆਂ ਸ਼੍ਰੇਣੀਆਂ, ਪਈ ਨਸ਼ੇ ਤੇ ਨਸ਼ੇ ਆ ਉਹਦੇ ਵਿੱਚ, ਜੇ ਤੁਸੀਂ ਬਿਲਕੁਲ ਤੁਸੀਂ ਠੀਕ ਗੱਲ ਕਹੀਏ। ਸੋ ਇਸ ਤੋਂ ਅੱਗੇ ਵਧਦੇ ਹਾਂ ਬਰਾੜ ਸਾਹਿਬ, ਤੇ ਅਸੀਂ ਪਿੱਛੇ ਜੇ ਵੀ ਜਿਹੜੀ ਕਰਜ਼ਿਆਂ ਦੀ ਗੱਲ ਮੈਨੂੰ ਯਾਦ ਹੈ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਕਰਦੇ ਰਹੇ ਹਾਂ ਕਿ ਪੰਜਾਬ ਤੇ ਇੰਨਾ ਕਰਜ਼ਾ ਚੜਿਆ ਹੋਇਆ ਔਰ ਉਹਨੂੰ ਮਾਫ਼ ਹੋਣ ਦੀਆਂ ਗੱਲਾਂ ਜਾਂ ਕਿੱਦਾਂ ਹੋਏਗਾ ਕਿੱਦਾਂ ਨਹੀਂ। ਸੋ ਇੱਕ ਜਿਹੜੀ ਅੱਜ ਖ਼ਬਰ ਮੈਨੂੰ ਦਿਸ ਰਹੀ ਹੈ ਕਿ ਯੂਪੀ ਦੇ ਵਿੱਚ 36,359 ਕਰੋੜ ਦਾ ਫਸਲੀ ਕਰਜ਼ਾ ਜਿਹੜਾ ਉਹ ਮਾਫ਼ ਹੋਇਆ, ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਜ਼ਾ ਜਿਹੜਾ ਉਹ ਮਾਫ਼ ਹੋ ਸਕਦਾ ਹੈ?
ਦੇਖੋ ਕਰਜ਼ਾ ਮਾਫ਼ੀ ਦੀ ਜਿਹੜੀ ਗੱਲ ਆਈ ਆ ਉਹ ਆਈ ਆ ਜਿਹੜੀ ਯੂਪੀ ਦੇ ਵਿੱਚ, ਤੇ ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਆ ਰਹੀਆਂ ਜਿਹੜੀਆਂ ਜੇ ਅਸੀਂ ਗੱਲ ਕਰੀਏ ਤਾਂ ਉਹ ਵਿੱਚ ਤੋੜ ਮਰੋੜ ਕੇ ਗੱਲਾਂ ਆਉਂਦੀਆਂ, ਤੇ ਜਿਹੜਾ ਇੱਕ ਬੰਦੇ ਦੇ ਹਿੱਸੇ ਆ ਉਹ ਉਹੀ ਚੀਜ਼ਾਂ ਆਉਣਗੀਆਂ ਜਿਹੜੀਆਂ ਚੀਜ਼ਾਂ ਤੁਸੀਂ ਆਪਾਂ ਅਕਸਰ ਚਿੰਤਾ ਕਰਦੇ ਰਹਿੰਦੇ ਹਾਂ ਵੀ 25 ਰੁਪਈਆਂ ਦਾ ਚੈੱਕ ਆ ਗਿਆ, ਕਿਸੇ ਨੂੰ 50 ਰੁਪਈਆਂ ਦਾ ਚੈੱਕ ਆ ਗਿਆ। ਸੋ 2.15 ਕਰੋੜ ਕਿਸਾਨਾਂ ਦਾ 1 ਲੱਖ ਤੱਕ ਦਾ ਕਰਜ਼ਾ ਮਾਫ਼, ਇਹ ਖ਼ਬਰ ਦਿੱਤੀ ਆ। ਹੁਣ 1 ਲੱਖ ਤੱਕ ਦਾ ਕਰਜ਼ਾ ਜਿਹੜਾ ਅੱਜ ਦੀ ਪੋਜੀਸ਼ਨ ਦੇ ਵਿੱਚ ਆ, ਇੱਕ ਇੱਕ ਜ਼ਿਮੀਦਾਰ ਦੀ ਮੈਂ ਥੋੜੇ ਦਿਨ ਪਹਿਲਾਂ ਸਮੀਖਿਆ ਕਰ ਰਿਹਾ ਸੀ, ਪੰਜਾਬ ਦੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ 4-5 ਲੱਖ ਤੋਂ ਘੱਟ ਕਿਸੇ ਜ਼ਿਮੀਦਾਰ ਦੇ ਉੱਤੇ ਕਰਜ਼ਾ ਨਹੀਂ ਹੈ। ਜਿਹੜਾ ਕੋਈ ਇਹੋ ਜਿਹਾ ਜ਼ਿਮੀਦਾਰ ਪਿੰਡ ਦੇ ਵਿੱਚ ਤੁਹਾਨੂੰ ਲੱਭਣਾ ਔਖਾ ਜਿਹਦੇ ਤੇ 5 ਲੱਖ ਤੋਂ ਥੱਲੇ ਕਰਜ਼ਾ ਹੋਵੇ, ਤਾਂ ਜੇ 5 ਲੱਖ ਕਰਜ਼ੇ ਚੋਂ 50,000-60,000 ਵਿਆਜ ਹਰ ਸਾਲ ਦਾ ਭਰ ਰਿਹਾ ਬੰਦਾ ਮਿਨੀਮਮ 1% ਨਾਲ ਵੀ, ਤਾਂ 1 ਲੱਖ ਉਹਦਾ ਮਾਫ਼ ਹੋ ਗਿਆ ਤਾਂ ਉਹਦੇ ਨਾਲ ਮੈਨੂੰ ਨੀ ਲੱਗਦਾ ਕੋਈ ਉਹਦਾ ਹੱਲ ਹੋਜੂਗਾ। ਤੇ ਪਰ ਸਰਕਾਰ 36,000 ਕਰੋੜ ਦਾ ਜਿਹੜਾ ਉਹਦੇ ਪਿੱਛੇ ਆਜੂਗੀ, ਮੇਰੇ ਹਿਸਾਬ ਨਾਲ ਉਹੀ ਗੱਲ ਕਰਨੀ ਚਾਹੀਦੀ ਆ ਜੀ, 36,000 ਕਰੋੜ ਨਾਲ ਇਹੋ ਜਿਹੇ ਸਾਧਨ ਪੈਦਾ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਉਹ ਕਮਾਈ ਕਰ ਲੈਣ, ਤੇ ਕਮਾਈ ਕਰਕੇ ਕਰਜ਼ਾ ਜਿਹੜਾ ਉਹ ਲਾ ਲੈਣ। ਇਹ ਤਰੀਕਾ ਅਪਣਾਉਣਾ ਚਾਹੀਦਾ, ਕਰਜ਼ਾ ਲਾਉਣ ਵਾਲਾ ਜਿਹੜਾ ਤਰੀਕਾ ਇਹਦੇ ਨਾਲ ਫੇਰ ਜ਼ਿਮੀਦਾਰ ਨੇ ਕੀ ਕਰਨਾ, ਜਦੋਂ ਉਹਨੂੰ ਪਤਾ ਲੱਗਿਆ ਮੈਂ ਕਿਸੇ ਦਾ ਦੇਣਾ ਨੀ ਕੁਛ, ਉਹ ਫੇਰ ਉਹਨੇ ਕੁੜੀ ਦੇ ਵਿਆਹ ਦੇ ਉੱਤੇ ਧਰ ਲੈਣਾ, ਮੁੰਡੇ ਦਾ ਵਿਆਹ ਧਰ ਲੈਣਾ, ਹੋਰ ਤੈਨੂੰ ਪਤਾ ਹੀ ਆ ਕਰਜ਼ੇ ਚੜੇ ਕਿੰਨਾ ਕਾਰਨਾ ਕਰਕੇ ਆ, ਤਾਂ ਉਹ ਕੰਮ ਉਹਨਾਂ ਨੇ ਸ਼ੁਰੂ ਕਰ ਲੈਣੇ ਆ। ਸੋ ਬਿਹਤਰ ਹੈ ਜੀ, ਜਿਹੜਾ ਕੱਲ ਪਰਸੋਂ ਸਾਨੂੰ ਕਿਸੇ ਨੇ ਮੈਸੇਜ ਵੀ ਭੇਜਿਆ ਸੀ ਵੀ ਭਾਈ ਪੰਛੀਆਂ ਲਈ ਕੋਈ ਆਲਣੇ ਬਣਾ ਰਿਹਾ ਸੀ, ਤੇ ਉਹ ਆਲਣਿਆਂ ਦਾ ਮਤਲਬ ਰਾਜਮਿੰਦਰ ਹੋਰਾਂ ਨੇ ਭੇਜਿਆ ਸੀ ਮੈਸੇਜ, ਤੇ ਉਹ ਆਲਣੇ ਬਣਾਉਣ ਵਾਲਿਆਂ ਨੂੰ ਕਿਸੇ ਬਜ਼ੁਰਗ ਨੇ ਕਿਹਾ ਵੀ ਜੇ ਤੁਸੀਂ ਬਣਾਉਣੇ ਆ ਤਾਂ ਪੰਛੀਆਂ ਲਈ ਦਰਖਤ ਲਾਓ, ਆਲਣੇ ਤਾਂ ਉਹ ਆਪ ਬਣਾ ਲੈਣਗੇ ਮਿਹਨਤ ਕਰਕੇ। ਸੋ ਇਹ ਇਸ ਪਾਲਿਸੀ ਦੇ ਉੱਤੇ ਕੰਮ ਕਰਨਾ ਬਣਦਾ। ਮੈਨੂੰ ਇਹ ਪਾਲਿਸੀ ਵਧੀਆ ਨੀ ਲੱਗੀ ਜਿਹਦੇ ਵਿੱਚ ਵੋਟਾਂ ਤਾਂ ਲਈਆਂ ਜਾ ਸਕਦੀਆਂ, ਇਹ ਕਹਿ ਕੇ ਵੀ ਕਰਜ਼ਾ ਮਾਫ਼ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਪਰ ਉਹਦੇ ਨਾਲ ਸਦੀਵੀ ਇਹਦਾ ਹੱਲ ਨੀ ਹੈ ਕੋਈ।
ਜੀ ਜੀ ਬਿਲਕੁਲ ਬਰਾੜ ਸਾਹਿਬ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਿਵਪ੍ਰੀਤ ਸਿੰਘ ਹੋਣਾ ਨੇ ਸਾਂਝ ਪਾਈ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਖਿਆ ਕਿ ਅੱਜ ਮੇਰੇ ਫਰੈਂਡ ਦਾ ਬਰਥਡੇ ਹੈ ਜੀ। ਲਓ ਜੀ, ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸੋ ਕਹਿੰਦੇ ਪਰ ਉਹ ਇੰਡੀਆ ਵਿਚ ਹੈ, ਤੇ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਮੇਰੇ ਯਾਰ ਮੋੜ ਦੋ, ਗੁਰੂ ਰੰਧਾਵਾ ਦਾ ਲਿਖਿਆ ਹੋਇਆ ਗਾਇਆ ਹੋਇਆ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿਚ ਇਹ ਗੀਤ ਅਸੀਂ ਤੁਹਾਡੇ ਜਿਹੜੇ ਦੋਸਤ ਹੈ ਉਹਨਾਂ ਦੇ ਨਾਮ ਤੇ ਚਲਾਵਾਂਗੇ ਜ਼ਰੂਰ।
ਬਿਲਕੁਲ
ਜੀ ਬਿਲਕੁਲ। ਤੇ ਬੱਬੂ ਜਲੰਧਰੀ ਕੋਬਰਾਮ ਤੋਂ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਿੰਟੂ ਭਾਜੀ ਤੇ ਸਰਬਜੀਤ ਭਾਜੀ ਤੁਹਾਨੂੰ ਸਾਰਿਆਂ ਨੂੰ ਵੀ। ਤੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਪਲੀਜ਼ ਪਲੇ ਸੌਂਗ ਭਗਤ ਸਿੰਘ ਗੁਰਦਾਸ ਮਾਨ ਦਾ ਜ਼ਰੂਰ ਜੀ ਪ੍ਰੋਗਰਾਮ ਦੇ ਵਿਚ। ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਅਸੀਂ ਜਿਹੜੀਆਂ ਚਲਾਵਾਂਗੇ। ਤੇ ਧਨੀ ਸਾਹਿਬ ਹੁਣਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਭਾਜੀ, ਤੇ ਨਾਲ ਕਹਿ ਰਹੇ ਕਿ ਦਲਜੀਤ ਦੁਸਾਂਝ ਦੀ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪਰ ਉਹ ਕਿਸ ਵੀਡੀਓ ਬਾਰੇ ਇਹਨਾਂ ਨੇ ਨੀ ਲਿਖਿਆ, ਜੇ ਤੁਹਾਨੂੰ ਕੁਛ ਅੰਦਾਜ਼ਾ ਹੋਵੇ ਕਿਸ ਵੀਡੀਓ ਦੀ ਗੱਲ ਕਰ ਰਹੇ ਨੇ।
ਦੇਖੋ ਲੇਟੈਸਟ ਵੀਡੀਓ ਮੈਂ ਨਹੀਂ ਦੇਖੀ ਹਲੇ ਤੱਕ, ਤੇ ਜੇ ਕੋਈ ਲੇਟੈਸਟ ਵੀਡੀਓ ਆਈ ਆ ਤਾਂ ਜ਼ਰੂਰ ਦੇਖਾਂਗੇ, ਤੇ ਉਦੋਂ ਬਾਅਦ ਫਿਰ ਵਿਚਾਰ ਵੀ ਦੇਵਾਂਗੇ
ਜੀ। ਤੇ ਉਸ ਤੋਂ ਬਾਅਦ ਬਰਾੜ ਸਾਹਿਬ, ਜਿਹੜਾ ਮਾਮਲਾ ਹੁਣ ਵੋਟਾਂ ਦੇ ਵਿਚ, ਜਿਹੜੇ ਡੇਰਾ ਸੱਚਾ ਸੌਦਾ ਤੋਂ ਵੋਟਾਂ ਮੰਗਣ ਦਾ ਜਿਹੜਾ ਮਾਮਲਾ ਸੀ, ਉਹਦੇ ਲਈ ਹੁਣ ਜਿਹੜਾ ਅਕਾਲ ਤਖ਼ਤ ਨੇ ਉਹਨਾਂ ਨੂੰ ਜਿਹੜਾ ਮੰਗਿਆ ਉਹਦੇ ਵਿਚ ਤਲਬ ਕੀਤਾ ਹੈ, ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਕੱਲ ਅਸੀਂ ਸਾਰਿਆਂ ਨੇ ਇਸ ਖ਼ਬਰ ਦੇ ਉੱਤੇ ਸਾਡੀ ਜਿਗਿਆਸਾ ਸੀਗੀ, ਕੱਲ ਸਾਰਾ ਦਿਨ ਇਸ ਤੇ ਨਜ਼ਰਾਂ ਬਣੀਆਂ ਰਹੀਆਂ ਵੀ ਕੀ ਹੋਊਗਾ ਹੁਣ, ਜਿਹੜਾ ਡੇਰਾ ਸੱਚਾ ਸੌਦਾ ਦੇ ਵਿੱਚ ਜਿਹੜੇ ਬੰਦੇ ਗਏ ਸੀ ਉਹਨਾਂ ਦੇ ਖਿਲਾਫ ਕਿਹੋ ਜਿਹਾ ਜਿਹੜਾ ਫੈਸਲਾ ਆਊਗਾ, ਤਾਂ ਉਹ ਕੱਲ ਜਿਹੜਾ ਆ ਗਿਆ ਜੀ, ਤੇ ਉਹਦੇ ਵਿੱਚ 44 ਜਿਹੜੇ ਟੋਟਲ ਲੋਕ ਸੀਗੇ ਜਿਹਨਾਂ ਨੂੰ ਚਾਹੇ ਵਧਾਈਕ ਹੀ ਸੀ ਜ਼ਿਆਦਾ ਤਾਂ ਕਹਾਂਗੇ, ਉਹਨਾਂ ਨੂੰ ਦੋਸ਼ੀ ਗਰਦਾਣਿਆ ਜੀ, ਜਿਹਦੇ ਚੋਂ ਸਭ ਤੋਂ ਵੱਧ ਜਿਹੜੇ 29 ਆ ਉਹ ਅਕਾਲੀ ਦਲ ਦੇ ਆ, ਤੇ 14 ਦੇ ਕਰੀਬ ਆ ਜਿਹੜੇ ਉਹ ਹੈਗੇ ਕਾਂਗਰਸ ਦੇ, ਤੇ 1 ਆ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਆ, ਤੇ ਉਹਨਾਂ ਦੀ ਤਕਰੀਬਨ ਲਿਸਟ ਵੀ ਅੱਜ ਸਾਰੇ ਅਖਬਾਰਾਂ 'ਚ ਜਾਰੀ ਹੋਈ ਆ, ਤੇ ਉਹਨਾਂ ਸਾਰਿਆਂ ਨੂੰ ਜਿਹੜਾ ਤਲਬ ਕਰਨ ਲਈ ਨੋਟਿਸ ਦੇ ਦਿੱਤਾ ਗਿਆ ਵੀ ਉਹ ਹਾਜ਼ਰ ਹੋਣ ਜੀ, ਤਾਂ ਹੁਣ ਦੇਖਦੇ ਹਾਂ ਵੀ ਉਹ ਹਾਜ਼ਰ ਹੋ ਉਹਨਾਂ ਨੂੰ ਜਿਹੜਾ ਹੋਣ ਤੋਂ ਬਾਅਦ ਜਿਹੜੀ ਸਜ਼ਾ ਉਹ ਕੀ ਲਾਈ ਜਾਂਦੀ ਆ। ਸੋ ਪਹਿਲੀ ਗੱਲ ਤਾਂ ਥੋੜਾ ਜਿਹਾ ਵਰਕਆਊਟ ਸਾਨੂੰ ਕਰਨਾ ਪਊਗਾ, ਕੁਝ ਇੱਕ ਗੱਲਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ ਉਹਨਾਂ ਚੀਜ਼ਾਂ ਤੋਂ ਅੱਗੇ ਤੁਰਨ ਤੋਂ ਪਹਿਲਾਂ ਵੀ। ਅਕਸਰ ਅਸੀਂ ਸੋਸ਼ਲ ਮੀਡੀਆ ਤੇ ਇੱਕ ਸਵਾਲ ਪੜ੍ਹਦੇ ਹਾਂ ਜਦੋਂ ਕਿਸੇ ਨੂੰ ਸਜ਼ਾ ਲਾਈ ਜਾਂਦੀ ਆ, ਤਾਂ ਫਿਰ ਬਹੁਤ ਸਾਰੇ ਲੋਕ ਲਿਖਦੇ ਆ ਵੀ ਕੀ ਪਾਠ ਸੁਣਨਾ ਸਜ਼ਾ। ਸੋ ਇਹ ਚੀਜ਼ਾਂ ਪਹਿਲਾਂ ਤਾਂ ਵਰਕਆਊਟ ਇੱਧਰ ਹੀ ਕਰਨ ਵਾਲਾ ਬਣਦਾ ਸਾਨੂੰ ਵੀ ਕਿਹੜੀਆਂ ਕਿਹੜੀਆਂ ਸਜ਼ਾਵਾਂ ਹੋ ਸਕਦੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਜਿਨ੍ਹਾਂ ਨਾਲ ਕੀ ਬੰਦੇ ਨੂੰ ਮਹਿਸੂਸ ਹੋਵੇ ਵੀ ਮੈਂ ਗਲਤੀ ਕੀਤੀ ਆ। ਜੇ ਪਾਠ ਸੁਣਨਾ ਹੀ ਇੱਕ ਸਜ਼ਾ ਤਾਂ ਫੇਰ ਤਾਂ ਮੈਨੂੰ ਲੱਗਦਾ ਹੈ ਤਾਂ ਅਸੀਂ ਆਪਣੇ ਧਰਮ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਜਾਣ ਨਾ ਚਾਹੁੰਦੇ ਹੋਏ ਜਾਣ ਜਾਣ ਪਰ ਇਹ ਚ ਕੂਨਤਾ ਹੀ ਪਾ ਰਹੇ ਹਾਂ। ਤੇ ਅਸੀਂ ਕੱਲ ਨੂੰ ਜੇ ਕਹੀਏ ਜੇ ਬੱਚੇ ਨੂੰ ਕਹੀਏ ਵੀ ਬੈਠ ਕੇ ਪਾਠ ਸੁਣ ਤਾਂ ਫਿਰ ਬੱਚਾ ਇਹ ਫੀਲ ਕਰੂਗਾ ਵੀ ਮੈਨੂੰ ਸਜ਼ਾ ਦਿੱਤੀ ਆ। ਬੱਚੇ ਨੂੰ ਇਹ ਨਹੀਂ ਕਦੇ ਵੀ ਆਊਗਾ ਵੀ ਮੈਂ ਹਾਂ ਪਾਠ ਆਪਦੀ ਮਰਜ਼ੀ ਨਾਲ ਸੁਣਨਾ ਜਾਂ ਪਾਠ ਸੁਣਨਾ ਮੈਨੂੰ ਲਾਹਾ ਹੋਣਾ ਜਾਂ ਮੈਨੂੰ ਇਹਦੇ 'ਚ ਸੁਣਨਾ ਚਾਹੀਦਾ। ਫਿਰ ਤਾਂ ਉਹ ਇੱਕ ਸਜ਼ਾ ਦਾ ਕੰਮ ਹੋ ਗਿਆ ਵੀ ਭਾਈ ਜੇ ਕਿਸੇ ਨੂੰ ਕੰਨ ਫੜਾਉਣਾ ਸਜ਼ਾ ਤਾਂ ਪਾਠ ਸੁਣਾਉਣਾ ਵੀ ਸਜ਼ਾ। ਸੋ ਇੱਕ ਤਾਂ ਇਹ ਬੜੀ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਸਾਡੇ ਬੁੱਧੀਜੀਵੀ ਵਰਗ ਨੂੰ ਵੀ ਇਹ ਸ਼ਬਦ ਨਾ ਆਇਆ ਆਵੇ ਤਾਂ ਚੰਗਾ, ਪਾਠ ਕਰਵਾਉਣਾ ਤੇ ਪਾਠ ਕਰਨਾ ਇਹ 'ਚ ਇੱਕ ਫਰਕ ਹੈਗਾ ਵੀ ਭਾਈ। ਪਰ ਜਿਹੜੀ ਜੇ ਹੁਣ ਇਹ ਵੀ ਸਜ਼ਾ ਦੇ ਤੌਰ ਤੇ ਵਰਤਿਆ ਜਾਵੇ ਵੀ ਤੂੰ ਆਪੇ ਬੈਠ ਕੇ ਇੱਕ ਪਾਠ ਕਰਨਾ ਤੇਰੇ ਲਈ ਜ਼ਰੂਰੀ ਆ, ਸਜ਼ਾ ਦੇ ਤੌਰ ਤੇ ਜ਼ਰੂਰੀ ਆ, ਤਾਂ ਮੈਨੂੰ ਲੱਗਦਾ ਸਜ਼ਾ ਸ਼ਬਦ ਨਹੀਂ ਉਹਦੇ ਨਾਲ ਹੋਣਾ ਚਾਹੀਦਾ। ਉਹਨਾਂ ਸੇਵਾ ਆ ਜੇ ਵੀ ਭਾਈ ਤੈਨੂੰ ਇੱਕ ਪਾਠ ਦੀ ਜਿਹੜੀ ਆ ਸੇਵਾ ਕਰਨੀ ਪੈਣੀ ਆ ਤੈਨੂੰ ਆਪ ਕਰਨਾ ਪੈਣਾ, ਇਹ ਸਜ਼ਾ ਸੱਚ ਨਹੀਂ ਆਊਗਾ। ਇਹ ਚੀਜ਼ਾਂ ਸਜ਼ਾ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ, ਜਿਹਦੇ ਨਾਲ ਉਹਨੂੰ ਦਿਖਾਇਆ ਜਾਵੇ ਵੀ ਭਾਈ ਤੂੰ ਮਿੱਟੀ ਦਾ ਪੁਤਲਾ ਤੇ ਮਿੱਟੀ ਮਿੱਟੀ ਚ ਹੀ ਆ ਤੇ ਜਿਹੜਾ ਜਿਹੜੀ ਇਹ ਸਰਵ ਉੱਚ ਸੰਸਥਾ ਮੂਹਰੇ ਤੇਰੀ ਜਾਂ ਧਰਮ ਮੂਹਰੇ ਜਾਂ ਸਾਡੇ ਫਲੋਸਫੀ ਮੂਹਰੇ ਤੇਰੀ ਕੋਈ ਹੋਂਦ ਨਹੀਂ, ਇਹ ਦਰਸਾਉਣ ਲਈ ਉਹ ਜਿਹੀ ਸਜ਼ਾ ਬਣਾਈ ਜਾ ਸਕਦੀ ਆ। ਪਰ ਚਲੋ ਜੀ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣੀਆਂ ਤੇ ਨਾਲ ਨਾਲ ਨਾ ਜਿਹੜੀ ਕੱਲ ਇੱਕ ਹੋਰ ਜਿਹੜਾ ਜਗਦੀਸ਼ ਸਿੰਘ ਝਿੰਡਾ ਦੇ ਮਾਮਲੇ ਦੇ ਵਿੱਚ ਵੀ ਖਬਰ ਚੱਲਦੀ ਸੀਗੀ ਵੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ, ਕਿਉਂਕਿ ਬਾਕੀਆਂ ਦੇ ਮਾਮਲੇ 'ਚ ਤਾਂ ਵਿਚਾਰਾਂ ਹੋਣੀਆਂ ਸੀ ਪਰ ਤਲਬ ਤਾਂ ਜਿਹੜਾ ਝਿੰਡਾ ਨੂੰ ਕੀਤਾ ਸੀ। ਸੋ ਜਗਦੀਸ਼ ਸਿੰਘ ਝਿੰਡਾ ਜਿਹੜੇ ਨੂੰ ਉਹਨਾਂ ਨੇ ਇਸ ਕੱਲ ਤਨਖਾਹੀਆ ਕਰਾਰ ਦੇ ਤਾ ਜੀ ਤੇ ਉਹਨਾਂ ਨੂੰ ਤਨਖਾਹ ਲਾ ਦਿੱਤੀ ਗਈ ਹੈ ਤੇ ਤਨਖਾਹ ਦੇ ਵਿੱਚ ਫਿਰ ਉਹੀ ਗੱਲ ਆ ਜੀ, ਉਹਨਾਂ ਨੂੰ ਘੰਟਾ ਕੁ ਜੋੜੇ ਝਾੜਨ ਦੇ ਨਾਲ ਨਾਲ ਇੱਕ ਪਖੰਡ ਪਾਠ ਸਾਹਿਬ ਕਰਾਉਣ ਦੀ ਤੇ ਇੱਕ ਬੈਠ ਕੇ ਪਾਠ ਸੁਣਨ ਦੀ ਜਿਹੜੀ ਸਜ਼ਾ ਜਿਹਦਾ ਅਸੀਂ ਰੌਲਾ ਪਾ ਚੁੱਕੇ ਹਾਂ ਉਹ ਲਾਈ ਆ। ਪਰ ਮੈਂ ਥੋੜਾ ਜਿਹਾ ਜਗਦੀਸ਼ ਸਿੰਘ ਝਿੰਡਾ ਬਾਰੇ ਦੱਸਦੇ ਹਾਂ ਵੀ ਉਹਨਾਂ ਨੂੰ ਕਿਉਂ ਲਾਈ, ਕਾਹਤੋਂ ਲਾਈ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ ਇਸ ਚੀਜ਼ ਤੋਂ ਅਣਜਾਣ ਹੋਣਗੇ ਤਾਂ ਇਹ ਹੈ ਜੀ ਵੀ 2014 ਚ ਇਹਨਾਂ ਨੂੰ ਜਿਹੜਾ ਪੰਥ ਚੋਂ ਛੇਕਿਆ ਗਿਆ ਸੀ ਤੇ ਉਦੋਂ ਬਾਅਦ ਇਹ ਕਾਫੀ ਚਿਰ ਤਾਂ ਹੱਥ ਪੈਰ ਮਾਰਦੇ ਰਹੇ ਪਰ ਅਖੀਰ ਉਹ ਵਾਪਸ ਆ ਗਏ ਆ ਜੀ ਤੇ ਉਹਨਾਂ ਨੇ ਆ ਕੇ ਆਪਦੇ ਆਪ ਨੂੰ ਜਿਹੜਾ ਸਮਰਪਿਤ ਕਰਤਾ ਖਾਲਸਾ ਸਾਹਿਬ ਦੇ। ਚੰਗੀ ਗੱਲ ਆ, ਖਾਸੀ ਚੰਗੀ ਗੱਲ ਹੋਈ ਆ ਇਹ। ਪਰ ਜਗਦੀਸ਼ ਸਿੰਘ ਝਿੰਡਾ ਜੀ ਇੱਕ ਲੀਡਰ ਦੇ ਤੌਰ ਤੇ ਪੰਜਾਬ ਹਰਿਆਣੇ ਚ ਉੱਠੇ ਸੀ, ਅਕਾਲੀ ਲੀਡਰ ਦੇ ਤੌਰ ਤੇ, ਸਿੱਖ ਲੀਡਰ ਦੇ ਤੌਰ ਤੇ, ਤਾਂ ਉਹਨਾਂ ਨੇ ਇੱਕ ਬੀੜਾ ਚੁੱਕਿਆ ਸੀ। ਉਹ ਕਹਿੰਦੇ ਜੀ ਵੀ ਹਰਿਆਣੇ ਦੇ ਵਿੱਚ ਜਿੰਨੇ ਵੀ ਗੁਰੂ ਘਰ ਆ ਤੇ ਉਹਨਾਂ ਚ ਖਾਸ ਕਰਕੇ ਇਤਿਹਾਸਿਕ ਗੁਰੂ ਘਰ ਆ ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੇ ਆ। ਸ਼੍ਰੋਮਣੀ ਕਮੇਟੀ ਆਉਂਦੀ ਆ, ਆਪਦਾ ਜਿਹੜਾ ਪੈਸਾ ਉੱਥੋਂ ਇਕੱਠਾ ਕਰਦੀ ਆ ਤੇ ਲੈ ਜਾਂਦੀ ਆ ਤੇ ਜਦੋਂ ਬਜਟ ਬਣਾਉਂਦੀ ਆ ਤੇ ਬਜਟ ਦੇ ਵਿੱਚ ਹਰਿਆਣੇ ਨੂੰ ਇਗਨੋਰ ਕੀਤਾ ਜਾਂਦਾ। ਦੇਖੋ ਗੱਲ ਸੀ ਜਾਇਜ਼, ਕੋਈ ਨਜਾਇਜ਼ ਗੱਲ ਨਹੀਂ ਸੀ, ਪਰ ਗੱਲ ਦੇ ਲਈ ਕਰਨਾ ਕੀ ਚਾਹੀਦਾ ਸੀ, ਐਕਸ਼ਨ ਕੀ ਲੈਣਾ ਚਾਹੀਦਾ ਸੀ, ਉਹ ਨਜਾਇਜ਼ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਦੋਂ ਐਕਸ਼ਨ ਇਹ ਲਿਆ ਵੀ ਹਰਿਆਣੇ ਦੀ ਜਿਹੜੀ ਸ਼੍ਰੋਮਣੀ ਕਮੇਟੀ ਆ, ਜਿਵੇਂ ਹਰਿਆਣੇ ਦੀ ਗੁਰਦੁਆਰਾ ਕਮੇਟੀ ਆ, ਉਹ ਵੱਖਰੀ ਹੋਣੀ ਚਾਹੀਦੀ ਆ, ਆਜ਼ਾਦ ਹੋਣੀ ਚਾਹੀਦੀ, ਉਹ ਆਪਦੇ ਆਪ ਹਿਸਾਬ ਕਿਤਾਬ ਰੱਖੇ। ਦੇਖੋ ਪਹਿਲੀ ਗੱਲ ਤਾਂ ਉਹਦੇ ਚ ਸਿੱਧੀ ਝਲਕ ਪੈਂਦੀ ਸੀ ਵੀ ਜਿਹੜਾ ਮਾਇਆ ਦਾ ਕੰਟਰੋਲ ਆ ਉਹ ਸਾਡੇ ਕੋਲੇ ਆ ਜੇ ਤੇ ਅਸੀਂ ਬਰਾਬਰ ਪੈਰਲਰ ਖੜੇ ਹੋ ਜਾਈਏ, ਜਿਹੜੀ ਕਿ ਸਿੱਖ ਧਰਮ ਲਈ ਕੋਈ ਬਾਹਲੀ ਚੰਗੀ ਗੱਲ ਨਹੀਂ ਸੀ। ਜੇ ਕੱਲ ਹਰਿਆਣੇ ਦੀ ਬਣ ਜਾਂਦੀ ਕਮੇਟੀ, ਉਦੋਂ ਬਾਅਦ ਫਿਰ ਯੂਪੀ ਦੀ ਬਣਨੀ ਸੀ, ਉਦੋਂ ਬਾਅਦ ਪਾਕਿਸਤਾਨ ਚ ਹੋਰ ਜਿੱਥੇ ਵੀ ਜਿਵੇਂ ਬਣੀਆਂ ਹੋਈਆਂ ਸਾਰੇ ਕਿਤੇ ਉਵੇਂ ਬਣਨੀਆਂ ਸੀ ਤੇ ਉਹਨਾਂ ਨੇ ਫਿਰ ਆਪੋ ਆਪਣੇ ਕੰਟਰੋਲ ਕਰਨੇ ਸੀ। ਇੱਕ ਪਾਸੇ ਅਸੀਂ ਕਹਿਣੇ ਆ ਵੀ ਸਿੱਖਿਜ਼ਮ ਆ ਜਿਹੜਾ ਇੱਕ ਚ ਵਿਸ਼ਵਾਸ ਕਰਦਾ ਤਾਂ ਇੱਕ ਦਾ ਫਲਸਫਾ ਵੀ ਤਾਂ ਅੱਗੇ ਤੋਰਨਾ ਉਹ ਤੋਰਨਾ ਬਣਦਾ ਸੀ। ਸੋ ਉਸ ਟਾਈਮ ਜਗਦੀਸ਼ ਸਿੰਘ ਝਿੰਡਾ ਨੇ ਜਿਹੜਾ ਐਡਾ ਵੱਡਾ ਬੀੜਾ ਚੱਕਿਆ ਜਾਂ ਕਿਉਂ ਚੱਕਿਆ ਜਾਂ ਕੀ ਚੱਕਿਆ, ਉਹਦੇ ਚ ਕਲੀਅਰ ਕੱਟ ਆ ਜੀ ਵੀ ਉਹਨਾਂ ਦੀ ਆਪਣੀ ਕੋਈ ਸੋਚ ਨਹੀਂ ਸੀ। ਉਹਨਾਂ ਨੂੰ ਉਸ ਟਾਈਮ ਕਾਂਗਰਸ ਪਾਰਟੀ ਨੇ ਇਹ ਚੱਕਿਆ ਸੀ ਤੇ ਕਾਂਗਰਸ ਪਾਰਟੀ ਚਾਹੁੰਦੀ ਸੀ। ਉਸ ਟਾਈਮ ਭੁਪਿੰਦਰ ਸਿੰਘ ਹੁੱਡਾ ਨੇ ਬਹੁਤ ਨੇੜੇ ਹੋ ਕੇ ਇਹਨਾਂ ਨੂੰ ਸਨਮਾਨਿਆ, ਮਾਣ ਦਿੱਤਾ, ਹਰਿਆਣਾ ਗੌਰਮੈਂਟ ਵੱਲੋਂ ਸ਼ੈਲਟਰ ਦਿੱਤੀ, ਬਹੁਤ ਕੁਛ ਨਾਰੇ ਮੁਜ਼ਾਰੇ ਲਵਾਏ ਤੇ ਉਹ ਸਾਰੀ ਦੀ ਸਾਰੀ ਪਾਲਿਸੀ ਉਸ ਟਾਈਮ ਇੱਕ ਸਿਆਸੀ ਪਾਲਿਸੀ ਸੀ ਜਿਹੜੀ ਜਗਦੀਸ਼ ਸਿੰਘ ਢਿੰਡਾ ਦੇ ਮਗਰ ਚੱਲੀ, ਝਿੰਡਾ ਦੇ ਮਗਰ ਚੱਲੀ ਤੇ ਉਦੋਂ ਬਾਅਦ ਜਿਹੜੀ ਜਦੋਂ ਉਹ ਆਪ ਹੀ ਕਾਂਗਰਸ ਪਾਰਟੀ ਹਾਰ ਗਈ, ਆਪ ਹੀ ਉੱਥੋਂ ਨਿਕਲ ਗਈ, ਤਾਂ ਉਦੋਂ ਬਾਅਦ ਇਹਨਾਂ ਦੀ ਜੜਾਂ ਵੀ ਜਿਹੜੀਆਂ ਬਗਾਨੀ ਛੱਤ ਤੇ ਜੜਾਂ ਲਾਈਆਂ ਸੀ ਤੇ ਉਹਨਾਂ ਨੇ ਆਪਣੀ ਛੱਤ ਥੱਲੋਂ ਖਿਸਕਾ ਲਈ ਤੇ ਉਹ ਜੜਾਂ ਡਿੱਗ ਪਈਆਂ ਤੇ ਅਖੀਰ ਆ ਜਿਹੜਾ ਉਹਨਾਂ ਨੂੰ ਉਸੇ ਰਾਹਾਂ ਵਿੱਚ ਦੀ ਗੁਜ਼ਰਨਾ ਪਿਆ। ਜਿਹੜੀ ਸ਼੍ਰੋਮਣੀ, ਜੇ ਤੁਸੀਂ 2 ਸਾਲ ਪੁਰਾਣੇ ਅਖਬਾਰ ਚੱਕ ਕੇ ਦੇਖੋ ਕਿਹੋ ਜਿਹੀ ਸ਼ਬਦਾਵਲੀ ਜਾਂ ਕਿਹੋ ਜਿਹੀਆਂ ਗੱਲਾਂ ਜਗਦੀਸ਼ ਸਿੰਘ ਝਿੰਡਾ ਕਰਦੇ ਹੁੰਦੇ ਸਨ ਤੇ ਹੁਣ ਉਹ ਕੀ ਕਰ ਰਹੇ ਆ। ਮੈਂ ਪਰਸਨਲ ਪੱਧਰ ਤੇ ਉਹਨਾਂ ਬਾਰੇ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਮਿਲਿਆ ਨਹੀਂ, ਮੈਨੂੰ ਪਤਾ ਨਹੀਂ ਉਹਨਾਂ ਦੇ ਕਿਹੋ ਜਿਹੇ ਵਿਚਾਰ ਆ, ਕਿਹੋ ਜਿਹੇ ਇਨਸਾਨ ਆ, ਪਰ ਜੋ ਪਬਲਿਕ ਪੱਧਰ ਦੇ ਉੱਤੇ ਅਸੀਂ ਦੇਖਿਆ ਸੁਣਿਆ ਉਸ ਮੁਤਾਬਕ ਮੈਨੂੰ ਇਹੀ ਲੱਗਿਆ ਵੀ ਉਹਨਾਂ ਨੂੰ ਯੂਜ਼ ਕੀਤਾ ਗਿਆ ਤੇ ਉਹ ਯੂਜ਼ ਹੋ ਵੀ ਗਏ ਤੇ ਅਖੀਰ ਉਹ ਦੁਬਾਰੇ ਆਪਦੀ ਸੋਝੀ ਮੁਤਾਬਕ ਜਿਹੜੇ ਗੁਰੂ ਦੇ ਚਰਨਾਂ ਚ ਆਏ ਆ। ਪਰ ਹੁਣ ਇਹ ਦੇਖਣਾ ਬਣਦਾ ਵੀ ਉਹ ਇਸ ਚੀਜ਼ ਤੇ ਕਿੰਨਾ ਪਹਿਰਾ ਦਿੰਦੇ ਆ, ਇਹ ਵਕਤ ਦੱਸੂ ਆਉਣ ਵਾਲੇ ਦਿਨਾਂ ਚ
ਜੀ। ਜੀ ਬਰਾੜ ਸਾਹਿਬ ਤੇ ਜਸਵਿੰਦਰ ਔਲਖ ਤੇ ਬੱਬੂ ਚਰੰਦੀ ਹੁਣਾਂ ਨੇ ਫਿਰ ਸਾਂਝ ਪਾਈ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਮਿੰਟੂ ਭਾਜੀ ਟੈਲ ਅਸ ਅਬਾਊਟ ਰੈਡ ਲਾਈਟ ਇਨ ਪੰਜਾਬ ਕਾਂਗਰਸ ਟਾਈਮ।
ਦੇਖੋ ਰੈਡ ਲਾਈਟ ਦੇ ਉੱਤੇ ਕਾਫੀ ਆਪਣੀ ਚਰਚਾ ਪਹਿਲਾਂ ਹੋ ਚੁੱਕੀ ਆ, ਪਰ ਰੈਡ ਲਾਈਟ ਦਾ ਸਿਲਸਿਲਾ ਇਹ ਮਸਲਾ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਐਜ਼ ਏ ਮੁੱਖ ਮੰਤਰੀ ਹੁੰਦਿਆਂ ਕੋਈ ਫਰਮਾਨ ਨਹੀਂ ਜਾਰੀ ਕੀਤਾ, ਉਹਨਾਂ ਨੇ ਰਿਕੁਐਸਟ ਕੀਤੀ ਆ। ਉਹ ਰਿਕੁਐਸਟ ਦੇ ਵਿੱਚ ਇਹ ਆਇਆ ਸੀ ਵੀ ਭਾਈ ਤੁਸੀਂ ਜਿਹੜੇ ਵਿਧਾਇਕ ਹੋ ਤੁਸੀਂ ਇਸ ਤੋਂ ਬਚੋ, ਨਾ ਲਾਓ ਤੇ ਵਧੀਆ ਥੋੜਾ ਜਿਹਾ ਚੇਂਜ ਆਵੇ। ਪਰ ਉਹਦੀ ਥੋੜੀ ਜਿਹੀ ਉਹਦੇ ਵਿੱਚ ਵਿਰੋਧਤਾ ਵੀ ਆਈ, ਬਹੁਤ ਕੁਛ ਹੋਇਆ, ਨੋਟੀਫਾਈਡ RTA ਨੇ ਕੀਤਾ, DTO ਡਿਪਾਰਟਮੈਂਟ ਨੇ ਕੀਤਾ। ਸੋ ਸਾਰੀਆਂ ਗੱਲਾਂ ਮਿਲਾ ਕੇ ਜੇ ਗੱਲ ਕਰੀਏ ਨਾ, ਇਹ ਕਾਮਨ ਸੈਂਸ ਤੇ ਸਾਡਾ ਅਖਲਾਕੀ ਫਰਜ਼ ਦੇ ਤੌਰ ਦੇ ਉੱਤੇ ਲਾਗੂ ਹੋਣੀ ਚਾਹੀਦੀ ਆ, ਡਾਂਗ ਨਾਲ ਲਾਗੂ ਨਹੀਂ ਹੋਣੀ ਚਾਹੀਦੀ ਕੋਈ ਵੀ ਕੰਮ ਆ। ਉਹੀ ਚੀਜ਼ ਆ ਗਈ ਜੀ ਫਿਰ ਪਾਠ ਕਰਨ ਦੀ ਸਜ਼ਾ ਵਾਲੀ ਗੱਲ। ਜੇ ਹੁਣ ਮੈਨੂੰ ਕੋਈ ਕਹੇ ਵੀ ਤੂੰ ਤੜਕੇ ਉੱਠ ਕੇ ਕਰਨਾ ਹੀ ਕਰਨਾ, ਤਾਂ ਉਹ ਸ਼ਾਇਦ ਮੈਂ ਉਹਦੇ ਤੇ ਨਾ ਕਾਮਯਾਬ ਹੋਵਾਂ, ਤੇ ਜੇ ਮੇਰਾ ਅਖਲਾਕੀ ਫਰਜ਼ ਸਮਝਦਾ ਹੋਇਆ ਮੈਂ ਕਰਾਂ ਤਾਂ ਉਹ ਮੇਰਾ ਲਾਜ਼ਮੀ ਹੋਊਗਾ, ਮੈਂ ਕਰ ਲੂੰਗਾ, ਵਕਤ ਨਾਲ ਪ੍ਰੈਕਟਿਸ ਨਾਲ ਮੈਂ ਹੋ ਜਾਊਂਗਾ। ਸੋ ਇਹ ਰੈੱਡ ਲਾਈਟ ਦਾ ਹੀ ਸੀਨ ਚੱਲ ਰਿਹਾ ਜੀ, ਤੇ ਬਹੁਤ ਸਾਰੇ ਮੰਤਰੀ ਨਹੀਂ ਵੀ ਲੈ ਰਹੇ ਤੇ ਨਹੀਂ ਲਈ, ਬਾਕੀ ਸ਼ਰਮ ਦੇ ਮਾਰੇ ਦੂਜੇ ਵੀ ਹਟ ਜਾਣਗੇ, ਏਡੀ ਕੋਈ ਗੱਲ ਨਹੀਂ ਹੈ। ਪਰ ਕੱਲੀ ਰੈੱਡ ਲਾਈਟ ਇੱਕ ਮਸਲਾ ਨਹੀਂ ਹੈ, ਮਸਲੇ ਉਹਦੇ ਅੱਗੇ ਪਿੱਛੇ ਜਿਵੇਂ ਜਿਪਸੀਆਂ ਲੱਗੀਆਂ ਨਾ, ਉਵੇਂ ਮਸਲੇ ਹੋਰ ਬਹੁਤ ਅੱਗੇ ਪਿੱਛੇ ਚੱਲ ਰਹੇ ਆ ਉਹਨਾਂ ਤਹਿਤ। ਜੇ ਹੁਣ ਸਭ ਤੋਂ ਪਹਿਲੀ ਗੱਲ ਹੈ, ਮੈਂ ਵਿਧਾਨ ਸਭਾ ਦਾ ਅੰਦਰੋਂ ਕੋਨਾ ਕੋਨਾ ਜਾਣਦਾ, ਮੈਨੂੰ 7 ਸਾਲ ਤਕਰੀਬਨ ਉੱਥੇ ਰਹਿਣ ਦਾ ਮੌਕਾ ਮਿਲਿਆ, ਆਉਣ ਜਾਣ ਦਾ ਮੌਕਾ ਮਿਲਿਆ, ਤਾਂ ਉਸ ਦੇ ਵਿੱਚ ਜਿਹੜਾ ਰੱਖ ਰਖਾਵ ਆ, ਜਿਹੜਾ ਸਿਸਟਮ ਆ, ਅੱਡੋ ਅੱਡ ਕਮਰਿਆਂ ਦਾ ਸਿਸਟਮ ਆ, ਤਾਂ ਹੁਣ ਤੁਸੀਂ ਉਹਦੀ ਰੋਜ਼ ਖਬਰ ਪੜ੍ਹਦੇ ਹੋ ਵੀ ਭਾਈ ਮਨਪ੍ਰੀਤ ਬਾਦਲ ਨੇ ਕਮਰਾ ਤਾਂ ਨਹੀਂ ਲਿਆ ਵੀ ਨੇੜੇ ਬਾਥਰੂਮ ਆ, ਫਿਰ ਨਵਜੋਤ ਸਿੱਧੂ ਨੇ ਕਮਰਾ ਲਿਆ ਤਾਂ ਕਹਿੰਦੇ ਰੰਗ ਨਹੀਂ ਸਹੀ, ਬਾਕੀ ਮੈਨੂੰ ਲੱਗਦਾ ਨਵਜੋਤ ਸਿੱਧੂ ਤਾਂ ਵਾਸਤੂ ਕਲਾ ਦਾ ਵੀ ਚੈੱਕ ਕਰਿਆ ਹੋਣਾ ਉਹਨਾਂ ਨੇ ਵੀ ਵਾਸਤੂ ਕਲਾ ਸਹੀ ਨਹੀਂ ਹੈ ਜੀ, ਅੱਡੋ ਅੱਡ ਆਪੋ ਦੇ ਵਿਚਾਰ ਆ। ਤੇ ਉਹਨਾਂ ਨੇ ਇਹ ਖਬਰ ਉੱਡ ਰਹੀ ਆ ਵੀ 20 ਲੱਖ ਰੁਪਇਆ ਉਹਨਾਂ ਨੇ ਲਾਤਾ ਉਹਨੂੰ ਰੰਗ ਰੋਗਣ ਕਰਾਉਣ ਦੇ ਉੱਤੇ, ਲਾਤਾ ਕਮਰੇ ਨੂੰ ਵੀ ਕਹਿੰਦੇ ਮੇਰੇ ਸਟੈਂਡਰਡ ਦਾ ਕਮਰਾ ਨਹੀਂ ਹੈ। ਸੋ ਇਹ ਜੇ ਹੁਣ ਇੱਕ ਲਾਲ ਬੱਤੀ ਹਟਾਉਣਾ ਇੱਕ ਸਿੰਬੋਲਿਕ ਆ, ਨਾਲ ਫਿਰ ਇਹਨਾਂ ਚੀਜ਼ਾਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਾ ਸਰ ਸਕਦਾ ਉਹਨੂੰ ਨਾ ਚਰਚਾ ਬਣਾਈ ਜਾਵੇ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਕੰਮ ਕਰਨ ਵਾਲੇ ਉਹ ਕੀਤੇ ਜਾ ਸਕਣ। ਇੱਕ ਮਿਨਿਸਟਰ ਆਪਦੇ ਆਫਿਸ ਦੇ ਵਿੱਚ ਮੈਂ ਗਰੰਟੀ ਕਰਦਾ 2 ਤੋਂ 3 ਘੰਟਿਆਂ ਤੋਂ ਵੱਧ ਐਵਰੇਜ ਨਹੀਂ ਬਹਿੰਦਾ ਜਦੋਂ ਆਉਂਦਾ, ਤੇ ਮਹੀਨੇ ਦੇ ਵਿੱਚ ਉਹ ਵੱਧ ਤੋਂ ਵੱਧ 10 ਤੋਂ 15 ਦਿਨ ਇੱਕ ਮਹੀਨੇ ਦੇ ਵਿੱਚ ਉਹਨੇ ਆਉਣਾ ਹੁੰਦਾ ਉੱਥੇ। ਜੇ ਇੱਕ ਮਹੀਨੇ ਚ ਆਉਣ ਤੇ 2 ਘੰਟਿਆਂ ਨੂੰ ਜੇ ਕਲੀ ਨਹੀਂ ਹੋਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਤੇ ਤੁਹਾਨੂੰ ਅਹਿਸਾਸ ਕਰਾਉਂਦੀ ਰਹੂਗੀ ਉਹ ਚੀਜ਼ ਵੀ ਭਾਈ ਜੇ ਮੇਰੇ ਕਮਰੇ ਨੂੰ ਕਲੀ ਨਹੀਂ ਹੋਈ ਤਾਂ ਗਰੀਬ ਵੀ ਬਿਨਾਂ ਕਲੀ ਹੋਏ ਕਮਰੇ ਚ ਰਹਿੰਦਾ ਮੇਰੇ ਪੰਜਾਬ ਦੇ ਵਿੱਚ। ਸੋ ਮੈਨੂੰ ਉਹੋ ਜਿਹਾ ਮਾਹੌਲ ਚ, ਜੇ ਤੁਹਾਡਾ ਮਾਹੌਲ ਆ ਨਾ ਜਿਹੜਾ ਆਲੇ ਦੁਆਲੇ ਦਾ ਜਿਹੋ ਜਿਹਾ ਮਾਹੌਲ ਹੋਊਗਾ ਤੁਹਾਡੀ ਉਹ ਜਿਹੀ ਸੋਚ ਬਣਾ ਦਿੰਦਾ। ਮੈਂ ਜੇ ਹੁਣ ਇੱਕ ਪਿੰਡ ਚ ਬਹਿ ਕੇ ਜੇ ਗੱਲ ਕਰਦਾ, ਹੁਣ ਸਿੱਧੂ ਨੇ ਚੁਪਾਲ ਲਾਈ, ਚਾਹੇ ਉਹਦਾ ਨਾਂ ਹੁਣ ਉਹੀ ਜਿਹੜੀ ਸੰਗਤ ਦਰਸ਼ਨ ਨੂੰ ਹੁਣ ਚੁਪਾਲ ਦਾ ਨਾਂ ਦੇ ਦਿੱਤਾ ਗਿਆ, ਚਾਹ ਲੋ ਵੱਖਰੀ ਗੱਲ, ਉਹ ਉੱਥੇ ਬੈਠ ਕੇ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਸਿੱਧਾ ਡਾਇਰੈਕਟ ਫਸਟ ਹੈਂਡ ਇਨਫੋਰਮੇਸ਼ਨ ਆ, ਤੇ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਕੰਨਾਂ ਦੇ ਡਿੱਗਦੇ ਲੇਆਉਟ ਵੀ ਦਿਖ ਰਹੇ ਆ। ਪਰ ਜੇ ਹੁਣ ਇੱਕ ਵਾਤਾਨੁਕੂਲਤ ਕਮਰੇ ਚ ਬਹਿ ਕੇ ਤੇ ਉੱਥੇ ਕਲੀਨਾਂ ਚ ਬਹਿ ਕੇ ਜੇ ਤੁਸੀਂ ਕਹੋ ਗਰੀਬ ਦੀ ਭੁੱਖ ਦੀ ਤੁਸੀਂ ਅਹਿਸਾਸ ਕਰ ਸਕੋਗੇ, ਨਹੀਂ ਕਰ ਸਕਦੇ। ਸੋ ਇਹਨਾਂ ਗੱਲਾਂ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ, ਫਰਕ ਪੈਂਦਾ ਦਿਲੋਂ ਤੁਸੀਂ ਜੇ ਚੇਂਜ ਹੋ ਗਏ ਹੋ
ਜੀ। ਬਿਲਕੁਲ। ਸੋ ਬਰਾੜ ਸਾਹਿਬ ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਸੀ ਤੁਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ, ਉਹਦੇ ਵਿੱਚ ਰਾਜ ਮਹਿੰਦਰ ਸਿੰਘ ਹੁਣਾਂ ਨੇ ਤੇ ਧਨੀ ਸਾਹਿਬ ਹੁਣਾਂ ਨੇ ਹੁੰਗਾਰਾ ਭਰਿਆ ਹੈ ਜੀ, ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਜੀ ਜਿਹੜੀ ਤੁਸੀਂ ਗੱਲ ਕੀਤੀ ਗੁਰਬਾਣੀ ਬਾਰੇ ਕਿ ਐਪ ਸਟਾਰਟ ਕਰਨ ਵੇਲੇ ਬਾਣੀ ਦਾ ਉਚਾਰਨ ਹੋਵੇ, ਬਹੁਤ ਵਧੀਆ ਗੱਲ ਕੀਤੀ, ਕਹਿੰਦੇ ਇਹੋ ਜਿਹੇ ਕੰਮ ਵੱਧ ਚੜ ਕੇ ਕਰਨੇ ਚਾਹੀਦੇ ਆ ਤੇ ਸਾਨੂੰ ਦੱਸੋ ਅਸੀਂ ਜਿੰਨੀ ਕੁ ਹੋ ਸਕੇ ਹੈਲਪ ਕਰਾਂਗੇ, ਧਨੀ ਸਾਹਿਬ ਕਹਿ ਰਹੇ ਨੇ।
ਦੇਖੋ ਬਹੁਤ ਵਧੀਆ ਹੈ ਜੀ, ਹੁਣ ਸਾਨੂੰ ਥੋੜੀ ਜੀ ਕਈ ਚੀਜ਼ਾਂ ਚ ਜੇ ਹੁਣ ਮੰਨ ਲਓ ਅਸੀਂ ਲੈਪਟਾਪ ਖੋਲਿਆ ਤੇ ਲੈਪਟਾਪ ਤੇ ਸਾਡੇ ਕੋਲ ਤੜਕੇ ਵਧੀਆ ਜਾਂ ਕੋਈ ਸ਼ਬਦ ਚੱਲ ਪਿਆ, ਅਸੀਂ ਉਹਨੂੰ ਪੜ੍ਹ ਲਿਆ, ਉਹਦਾ ਅਰਥ ਦੇਖ ਲਿਆ, ਤੇ ਉਦੋਂ ਬਾਅਦ ਜਿਹੜਾ ਤੁਹਾਡਾ ਸੋਚਣ ਸ਼ਕਤੀ ਆ ਉਹ ਇੱਕ ਦਾਇਰੇ ਚ ਵੱਜ ਜੂਗੀ, ਉਹ ਲਿਮਿਟ ਚ ਹੋ ਜੂਗੀ। ਤੁਸੀਂ ਜਿਹੜੀ ਤੁਸੀਂ ਫਿਰ ਕੋਈ ਵੀ ਹੋਰ ਗਲਤ ਵੀਡੀਓ ਫਿਲਮ ਕੁਛ ਗਲਤ ਜਿਹੜੀਆਂ ਬਿਨਾਂ ਮਤਲਬ ਆ ਜਿਹੜਾ ਤੁਹਾਡਾ ਵਕਤ ਬਰਬਾਦ ਕਰ ਰਹੀਆਂ ਚੀਜ਼ਾਂ ਦੇਖਣ ਤੋਂ ਪਹਿਲਾਂ 20 ਵਾਰੀ ਝਿਜਕੋਗੇ, ਤੁਹਾਡਾ ਮੂਡ ਚੇਂਜ ਹੋਜੂ, ਤੁਹਾਡਾ ਮਨ ਚੇਂਜ ਹੋਊ, ਤੁਹਾਨੂੰ ਚੰਗੀਆਂ ਚੀਜ਼ਾਂ ਹੀ ਲੱਭੋਗੇ ਤੇ ਚੰਗੀਆਂ ਚੀਜ਼ਾਂ ਹੀ ਤੁਹਾਨੂੰ ਉੱਥੇ ਆਉਣਗੀਆਂ। ਮੈਂ ਤਾਂ ਅੱਗੇ ਦੇਖ ਰਿਹਾ ਸੀ ਵੀ ਭਾਵੇਂ ਫਿਲਟਰ ਬਣੇ ਹੋਏ ਆ ਬਹੁਤ ਸਾਰੇ, ਵੀ ਜੇ ਤੁਸੀਂ ਉਹ ਫਿਲਟਰ ਲਾ ਦਿਓ ਤਾਂ ਉਹਦੀਆਂ ਚੀਜ਼ਾਂ ਤੁਹਾਡੇ ਕੋਲ ਖੁੱਲਦੀਆਂ ਹੀ ਨਹੀਂ ਬਹੁਤ ਸਾਰੇ ਥਾਵਾਂ 'ਚ, ਪਰ ਫਿਰ ਵੀ ਨਾ ਚਾਹੁੰਦੇ ਹੋਏ ਤੁਹਾਡੇ ਕੋਲ ਇਹੋ ਜਿਹਾ ਮਟੀਰੀਅਲ ਆਈ ਜਾਂਦਾ, ਦਿਖੀ ਜਾਂਦਾ, ਖੁੱਲੀ ਜਾਂਦਾ, ਜਿਹੜਾ ਤੁਹਾਨੂੰ ਤੁਹਾਡਾ ਵਕਤ ਵੀ ਬਰਬਾਦ ਕਰਦਾ, ਤੁਹਾਡਾ ਜਿਹੜਾ ਤੁਹਾਡੀ ਮੈਂਟੈਲਿਟੀ ਸੋਚ ਆ ਜਿਹੜੀ ਉਹਨੂੰ ਵੀ ਚੇਂਜ ਕਰਦਾ। ਸੋ ਉਦੋਂ ਬਿਹਤਰ ਆ ਵੀ ਕੋਈ ਇਹੋ ਜਿਹਾ ਸਿਸਟਮ ਹੀ ਬਣਾ ਲਿਆ ਜਾਵੇ ਵੀ ਪਹਿਲਾਂ ਹੀ ਆਪਦੇ ਉੱਤੇ ਇੱਕ ਕਬਜ਼ ਪਾ ਲਿਆ ਜਾਵੇ ਤੇ ਉਹ ਕਬਜ਼ ਤੁਹਾਨੂੰ ਫਿਰ ਆਪੇ ਬਚਾਉਂਦਾ ਰਹੇ ਉਹਨਾਂ ਚੀਜ਼ਾਂ ਤੋਂ।
ਜੀ ਬਹੁਤ ਵਧੀਆ, ਬਿਲਕੁਲ ਬਹੁਤ ਵਧੀਆ ਜਿਹੜਾ ਇਹ ਸੁਝਾਅ ਹੈਗਾ। ਸੋ ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਕਿ ਭਾਜੀ ਪੁਰਾਣੀਆਂ ਧਾਰਮਿਕ ਰੀਲਾਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸ਼ਬਦ ਚੱਲਦਾ ਹੁੰਦਾ ਸੀ ਜੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵੇ ਗੁਸਈਆਂ। ਬਿਲਕੁਲ ਬੜਾ ਪਿਆਰਾ ਸ਼ਬਦ, ਮੈਨੂੰ ਯਾਦ ਹੈ ਕਿ ਚੱਲਦਾ ਹੁੰਦਾ ਸੀ ਇਹ। ਇਹਦੇ ਵਿੱਚ ਕਹਿੰਦੇ ਸਭ ਧਰਮਾਂ ਦਾ ਨਾਮ ਆਉਂਦਾ, ਇਸ ਸ਼ਬਦ ਉੱਪਰ ਵੀ ਵਿਚਾਰ ਕਰ ਸਕਦੇ ਹੋ ਸ਼ੁਰੂ ਵਿੱਚ।
ਬਿਲਕੁਲ ਜੀ, ਬਿਲਕੁਲ ਹੋ ਸਕਦਾ। ਦੇਖੋ ਹਰ ਧਰਮ ਲਈ ਮੈਂ ਇਹ ਸਾਡਾ ਇੱਕ ਨਾ ਦੇਖੋ ਸਾਡੀਆਂ ਗੱਲਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਝਲਕਣੀਆਂ ਜਾਂ ਗੁਰਬਾਣੀ ਝਲਕਣੀ, ਉਹ ਸਾਡਾ ਬਚਪਨ ਜਾਂ ਸਾਡਾ ਇੱਕ ਜਿਹੜਾ ਪਾਲਣ ਪੋਸ਼ਣ ਆ, ਪਰ ਜੇ ਜਿੱਥੇ ਜਿਹੜੇ ਅਸੀਂ ਥਾਂ ਚ ਜੰਮੇ ਆ ਜਿਹੋ ਜਿਹੇ ਥਾਂ ਤੇ ਰਹੇ ਆ ਉਹ ਚੀਜ਼ਾਂ, ਪਰ ਇਹ ਇਹ ਲਾਗੂ ਸਾਰੇ ਧਰਮਾਂ ਲਈ ਆ, ਕੋਈ ਇਕੱਲੀ ਗੱਲ ਨੀ, ਅਸੀਂ ਨੀ ਕਹਿੰਦੇ ਵੀ ਇਹਨੂੰ ਇਕੱਲਾ ਸਿੱਖ ਧਰਮ ਦੇ ਫਲਸਫਾ ਹੀ ਹਰੇਕ ਤੇ ਥੋਪਣਾ, ਹਰ ਧਰਮ ਲਈ ਇਹ ਗੱਲ ਹੋਵੇ ਵੀ ਜਦੋਂ ਉਹ ਚੱਲੇ ਤਾਂ ਉਹਨੂੰ ਉਹਨੂੰ ਉਹਦੇ ਉਹਦੀ ਜਿਹੜੀ ਮੈਂਟੈਲਿਟੀ ਆ ਉਹ ਪਹਿਲਾਂ ਹੀ ਉਹਦੇ ਤੇ ਇੱਕ ਸੁਰੱਖਿਆ ਕਬਜ ਪੈ ਜੇ ਤੇ ਉਦੋਂ ਬਾਅਦ ਅੱਗੇ ਤੁਰੇ ਬੰਦਾ।
ਬਿਲਕੁਲ ਬਰਾੜ ਸਾਹਿਬ, ਸੋ ਜਿੱਦਾਂ ਉਹ ਪਿੰਡਾਂ ਦੇ ਵਿੱਚ ਰਹੀਦਾ ਹੁੰਦਾ ਸੀਗਾ ਤੇ ਉਹ ਇੱਕ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਜਿੱਦਾਂ ਇੱਕ ਗੁਰਬਾਣੀ ਕੰਨਾਂ ਚ ਪੈਂਦੀ ਹੁੰਦੀ ਸੀ, ਸੁੱਤੇ ਉੱਠਣਾ ਤੇ ਕੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਦੇ ਹੀ ਸ਼ਬਦ ਪੈਂਦੇ ਹੁੰਦੇ ਸੀ, ਉਹ ਚਾਹੇ ਗੁਰਦੁਆਰੇ ਚ ਚੱਲਦਾ ਪਾਠ ਹੁੰਦਾ ਸੀ ਜਾਂ ਘਰ ਦੇ ਵਿੱਚ ਵੀ ਜਿਹੜੇ ਮਾਂ ਬਾਪ ਹੁੰਦੇ ਸੀਗੇ ਸਵੇਰੇ ਸਵੇਰੇ ਉਹਨਾਂ ਨੇ ਜ਼ਰੂਰ ਘਰ ਦੇ ਵਿੱਚ ਗੁਰਬਾਣੀ ਜਿਹੜੀ ਚੱਲਦੀ ਹੁੰਦੀ ਸੀ। ਸੋ ਬਿਲਕੁਲ ਜਿੱਦਾਂ ਕਿ ਕਿਸੇ ਵੀ ਚੀਜ਼ ਦਾ ਇੱਕ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਕਰਦੇ ਆ ਤੇ ਸਾਰਾ ਦਿਨ ਉਹ ਹੀ ਵਧੀਆ ਲੰਘਦਾ, ਉਸ ਸੋਚ ਵਿੱਚ ਲੰਘਦਾ ਤੇ ਉਸੇ ਤਰ੍ਹਾਂ ਇਹ ਜਿਹੜਾ ਹੱਥ ਵਿੱਚ ਸਾਡੇ ਅੱਜ ਟੈਕਨੋਲੋਜੀ ਹੈ ਇਹ ਸਭ ਤੋਂ ਵੱਡੀ ਸਾਡੀ ਸਹੂਲੀਅਤ ਵੀ ਹੈ ਤੇ ਸਭ ਤੋਂ ਵੱਡਾ ਚੈਲੰਜ ਵੀ ਹੈ ਸਾਡੇ ਲਈ। ਸੋ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਵੇਂ ਤੁਸੀਂ ਕਿਹਾ ਕਿ ਇੱਕ ਜਿਹੜਾ ਕਵਚ ਹੈ ਉਹ ਪਾਉਣਾ ਜ਼ਰੂਰੀ ਹੈ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਤੇ ਗੁਰਸੇਵਕ ਮਾਂਗਟ ਸਿਡਨੀ ਤੋਂ ਜਿਹੜੀ ਦਲਜੀਤ ਦੋਸਾਂਝ ਦੀ ਵੀਡੀਓ ਬਾਰੇ ਗੱਲ ਹੋਈ ਸੀ ਉਹਦੇ ਰਿਗਾਰਡਿੰਗ ਇਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਨੈਸ਼ਨਲ ਚੈਨਲ ਤੇ 84 ਦਾ ਮੁੱਦਾ ਜਿਹੜਾ ਉਹ ਚੁੱਕਿਆ ਜੀ, ਉਹਨਾਂ ਦਾ ਜਿਹੜਾ ਟੀਵੀ ਸ਼ੋਅ ਆਉਂਦਾ ਰਾਈਜ਼ਿੰਗ ਸਟਾਰ ਦੇ ਵਿੱਚ, ਤੇ ਇਹ ਦੇਖਿਆ ਇਹ ਵੀਡੀਓ ਮੈਂ ਦੇਖੀ ਹੈ ਬਰਾੜ ਸਾਹਿਬ, ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ 84 ਦੇ ਸਮੇਂ ਦੀ ਥੋੜੀ ਜਿਹੀ ਕਿ ਕਿਸ ਤਰ੍ਹਾਂ ਜਿਹੜੇ ਦੁੱਖ ਹੁੰਦਾ ਜਦੋਂ ਤੁਹਾਡੇ ਆਪਣਾ ਪੁੱਤ ਜਾਂ ਆਪਣੀਆਂ ਧੀਆਂ ਘਰੋਂ ਜਾਂਦੇ ਆ ਤਾਂ ਉਹ ਵਾਪਸ ਨਹੀਂ ਮੁੜਦੇ, ਔਰ ਉਹਦੇ ਰਿਗਾਰਡਿੰਗ ਥੋੜਾ ਉਹਨਾਂ ਨੇ ਇੱਕ ਗੀਤ ਵੀ ਗਾਇਆ ਜਿਹੜਾ 1984 ਦਾ ਫਿਲਮ ਦਾ ਉਹਨਾਂ ਦਾ ਇੱਕ ਗੀਤ ਹੈ ਨਾ, ਮੈਂ ਕੁੱਜੇ ਵਿੱਚ ਆਵਾਂਗਾ ਸਵਾਹ ਬਣ ਕੇ, ਉਹ ਗੀਤ ਗਾਇਆ ਸੀ ਇਹਦੇ ਰਿਗਾਰਡਿੰਗ।
ਦੇਖੋ ਚੰਗੀ ਗੱਲ ਆ ਜੇ ਇਹ ਜੇ ਸਟਾਰ ਆ ਜਿਨ੍ਹਾਂ ਨੇ ਹੁਣ ਨਾਮ ਬਣਾ ਲਿਆ ਚਾਹੇ ਸਿੱਧੇ ਪੁੱਠੇ ਤਰੀਕੇ ਜਿਹਨੇ ਮਰਜ਼ੀ ਬਣਾ ਲਿਆ, ਪਰ ਹੁਣ ਕੁਛ ਰਿਟਰਨ ਕਰਨ ਦਾ ਵੇਲਾ ਤੇ ਆਵਾਜ਼ ਆ ਉਹਨਾਂ ਦੀ ਲੋਕਾਂ ਤੱਕ ਜਾਂਦੀ ਆ, ਦੁਨੀਆਂ ਤੱਕ ਜਾਂਦੀ ਆ, ਤਾਂ ਉਹ ਆਵਾਜ਼ ਉਹਨਾਂ ਨੂੰ ਜੇ ਪਹੁੰਚਾਉਂਦੇ ਆ ਤਾਂ ਜੀ ਆਇਆਂ ਤੇ ਸਵਾਗਤ ਕਰਨਾ ਬਣਦਾ ਉਹਨਾਂ ਦਾ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਤੇ ਉਹਨਾਂ ਨੂੰ ਹੋਰ ਹੱਲਾਸ਼ੇਰੀ ਦੇਣੀ ਬਣਦੀ ਆ। ਜਿਵੇਂ ਅਸੀਂ ਗਾਲਾਂ ਹੋਰ ਦਿੰਦੇ ਆ ਨਾ ਜਦੋਂ ਮਾੜਾ ਕਰਦੇ ਆ ਤੇ ਵੱਧ ਕੇ ਦਿੰਦੇ ਇੱਕ ਦੂਜੇ ਤੋਂ, ਉਵੇਂ ਹੁਣ ਇਹੋ ਜਿਹੇ ਟਾਈਮ ਦੇ ਉੱਤੇ ਹੱਲਾਸ਼ੇਰੀ ਦੇ ਬਣਨੇ ਆ ਤਾਂ ਕਿ ਉਹ ਅਗਲਾ ਉਹਨਾਂ ਦਾ ਇਹ ਨਾ ਲਾਂਭਾ ਹੋਵੇ ਵੀ ਤੁਸੀਂ ਮੈਨੂੰ ਕੀ ਦਿੱਤਾ ਜੇ ਮੈਂ ਤੁਹਾਡੇ ਲਈ ਆਹ ਕੀਤਾ। ਇਹੀ ਅਕਸਰ ਲਾਂਭਾ ਮੈਨੂੰ ਅਕਸਰ ਸੁਣਨ ਨੂੰ ਮਿਲਦਾ ਵੀ ਮੈਂ ਜਦੋਂ ਚੰਗਾ ਗਾਇਆ ਸੀ ਤੁਸੀਂ ਇੱਕ ਵੀ ਨਹੀਂ ਦੇਖਿਆ, ਜਦੋਂ ਮੈਂ ਮਾੜਾ ਗਾਇਆ ਤੁਸੀਂ ਬਹੁਤ ਦੇਖਿਆ। ਸੋ ਇਹ ਜਿਹੀਆਂ ਗੱਲਾਂ ਉਹਨਾਂ ਨੂੰ ਕਹਿਣ ਦਾ ਮੌਕਾ ਤਾਂ ਮਿਲਦਾ, ਅਸੀਂ ਚੰਗੇ ਨੂੰ ਇਗਨੋਰ ਕਰਦੇ ਆ। ਜੇ ਉਹਨਾਂ ਨੇ ਕੋਈ ਚੰਗਾ ਪ੍ਰੋਜੈਕਟ ਚੰਗੀ ਗੱਲ ਨੂੰ ਹੱਥ ਪਾਇਆ, ਇਸ ਟਾਈਮ ਉਹ ਇਸ ਪੋਜੀਸ਼ਨ ਚ ਹੈ ਵੀ ਉਹਨਾਂ ਨੂੰ ਸੁਣਿਆ ਜਾਂਦਾ, ਉਹਨਾਂ ਨੂੰ ਦੇਖਿਆ ਜਾਂਦਾ ਜਦੋਂ ਬੋਲਦੇ ਆ, ਤਾਂ ਉਹ ਚੀਜ਼ ਦਾ ਉਹਨਾਂ ਨੂੰ ਆਪਾਂ ਨੂੰ ਉਹਨਾਂ ਨੂੰ ਧੰਨਵਾਦ ਕਰਨਾ ਬਣਦਾ, ਉਹਨਾਂ ਦੀ ਜਿਹੜੀ ਪ੍ਰਸ਼ੰਸਾ ਕਰਨੀ ਬਣਦੀ ਹੈ ਜੇ ਜਾਂ ਕੁਛ ਕੀਤਾ ਤਾਂ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਤਾਂ ਮੈਨੂੰ ਬਹੁਤ ਜ਼ਿਆਦਾ ਹੋਰ ਕੁਛ ਨਹੀਂ ਦਿਸ ਰਿਹਾ ਅੱਜ, ਪਰ ਹੁਣ ਜਿਹੜੀ ਸਾਡੇ ਐਡੀਲੇਡ ਵਾਲਿਆਂ ਦੇ ਲਈ ਇੱਕ ਮੇਨ ਖਬਰ ਅੱਜ ਕੱਲ ਜਿਹੜੀਆਂ ਸਿੱਖ ਗੇਮਸ ਹੈ ਉਹ ਵੀ ਬਣੀ ਹੋਈ ਹੈ। ਸੋ ਬੜੀ ਗਹਿਮਾ ਗਹਿਮੀ ਚੱਲ ਰਹੀ ਹੈ, ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਇੱਕ ਜਿਹੜੀ ਰਿਸਪੋਂਸੀਬਿਲਟੀ ਹੈ ਜ਼ਿੰਮੇਦਾਰੀ ਦਾ ਅਹਿਸਾਸ ਜਿਹੜਾ ਉਹ ਐਡੀਲੇਡ ਨਿਵਾਸੀ ਆਪਣੇ ਮੋਢਿਆਂ ਤੇ ਕਰ ਰਹੇ ਆ, ਸੋ ਤੁਸੀਂ ਸਾਰਿਆਂ ਤੋਂ ਅੱਗੇ ਉਹਦੇ ਵਿੱਚ। ਸੋ ਸਿੱਖ ਗੇਮਸ ਬਾਰੇ ਕੋਈ ਅਪਡੇਟਸ ਤੁਹਾਡੇ ਕੋਲ ਹੈਗੀਆਂ ਤੇ ਉਹ ਵੀ ਜ਼ਰੂਰ ਸਰੋਤਿਆਂ ਨਾਲ ਸਾਂਝੀਆਂ ਕਰੋ ਤੁਸੀਂ।
ਦੇਖੋ ਸਿੱਖ ਗੇਮਾਂ ਦਾ ਜਾਗ ਕੱਲਾ ਆਪਾਂ ਨੂੰ ਨੀ ਲੱਗਿਆ, ਸਿੱਖ ਗੇਮਾਂ ਦਾ ਜਾਗ ਬਾਹਰ ਅੰਦਰ ਰਹਿੰਦੇ ਲੋਕਾਂ ਸੱਜਣਾ ਮਿੱਤਰਾਂ ਨੂੰ ਵੀ ਲੱਗਿਆ, ਤੇ ਸਾਡੇ ਜਿਹੜੇ ਸੁਪਰ ਸਟਾਰ ਆ ਸਾਰੇ ਪੰਜਾਬੀ ਦੇ ਉਹ ਵੀ ਬੜੇ ਵੱਧ ਚੜ ਕੇ ਆਪ ਸੰਪਰਕ ਕਰ ਰਹੇ ਆ। ਰਾਤੀ ਬੜੀ ਖੁਸ਼ੀ ਹੋਈ ਜਦੋਂ ਮੈਂ ਵਟਸਐਪ ਦੇਖਿਆ ਤੇ ਮੈਨੂੰ ਬਾਈ ਹਰਭਜਨ ਮਾਨ ਹੋਰਾਂ ਦਾ ਮੈਸੇਜ ਆਇਆ ਪਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਮਾਨ ਸਾਹਿਬ ਨੇ ਖੁਦ ਆਪਦੀ ਜਿੰਮੇਵਾਰੀ ਨਿਭਾਉਂਦੇ ਹੋਏ, ਕਿਉਂਕਿ ਪਿਛਲੀਆਂ ਗੇਮਾਂ ਦੇ ਵਿੱਚ ਉਹ ਆਏ ਸਨ ਕੌਪ ਸਾਰਬਰ ਦੇ ਵਿੱਚ, ਤਾਂ ਉਹਨਾਂ ਨੇ ਬਹੁਤ ਮੈਂ ਤਕਰੀਬਨ ਉਦੋਂ ਜਿੰਨਾ ਚਿਰ ਨਾਲ ਰਹੇ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਬੜਾ ਹੁੰਗਾਰਾ ਦਿੱਤਾ ਸੀ ਵੀ ਯਾਰ ਕਮਾਲ ਦਾ ਤੁਹਾਡਾ ਜਿਹੜਾ ਆਸਟ੍ਰੇਲੀਆ ਦਾ ਇਹ ਚੱਲ ਰਹੀ ਹੈ ਲਹਿਰ, ਤੇ ਐਤਕੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ 30 ਸਾਲ ਹੋ ਗਏ ਇਸ ਚੀਜ਼ ਦੇ, ਤਾਂ ਉਹਨਾਂ ਨੇ ਕੱਲ ਬੜੇ ਵਧੀਆ ਸੁਨੇਹਾ ਸਾਨੂੰ ਭੇਜਿਆ, ਮੈਂ ਹੁਣੇ ਫੇਸਬੁੱਕ ਤੇ ਵੀ ਸ਼ੇਅਰ ਕਰਕੇ ਹਟਿਆ ਉਹਨਾਂ ਦਾ ਸੁਨੇਹਾ, ਤੇ ਉਹ ਪਹਿਲਾਂ ਮਨਮੋਹਨ ਬਾਰਿਸ ਹੋਰਾਂ ਨੇ ਬੜੇ ਸੋਹਣੇ ਸ਼ਬਦ ਸਾਡੇ ਲਈ ਭੇਜੇ, ਅਮਰਿੰਦਰ ਗਿੱਲ ਆਏ ਉਹ ਬੜੇ ਵਧੀਆ ਸ਼ਬਦ ਬੋਲ ਕੇ ਗਏ। ਸੋ ਬਾਕੀ ਵੀ ਤਕਰੀਬਨ ਅਸੀਂ ਕੋਸ਼ਿਸ਼ ਦੇ ਵਿੱਚ ਆ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਜਿਹੜਾ ਸੰਪਰਕ ਕਰ ਰਹੇ ਹਾਂ ਤਾਂ ਕਿ ਉਹ ਵਧਾਈਆਂ ਦੇਣ ਤੇ ਉਹਨਾਂ ਦੇ ਜ਼ਰੀਏ ਸਾਡਾ ਜਿਹੜਾ ਸੁਨੇਹਾ ਦੁਨੀਆਂ ਤੱਕ ਜਾਵੇ ਲੋਕਾਂ ਤੱਕ ਪਹੁੰਚੇ। ਪਰ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੇ ਮੌਕਾ ਪ੍ਰਸਤ ਲੋਕ ਹੁੰਦੇ ਆ, ਮੌਕਾ ਪ੍ਰਸਤ ਲੋਕਾਂ ਦੀ ਵੀ ਮੈਂ ਇੱਥੇ ਕਰਨੀ ਬਣਦੀ ਆ। ਮੌਕਾ ਪ੍ਰਸਤ ਲੋਕ ਅਕਸਰ ਪਿਛਲੇ ਵਾਰ ਇੱਕ ਚਰਚਾ ਛਿੜੀ ਸੀ ਵੀ ਪਿਛਲੇ ਵਾਰ ਉੱਤੇ ਥੱਲੇ 3-4 ਸਿਆਸੀ ਲੀਡਰ ਆ ਗਏ ਸੀ ਤੇ ਉਹਨਾਂ ਨੂੰ ਜਦੋਂ ਉਹਦੀ ਸਮੀਖਿਆ ਕੀਤੀ ਗਈ ਵੀ ਸੱਦਿਆ ਕੀ ਨੇ, ਨਾ ਤਾਂ ਐਨਜੈਕ ਨੈਸ਼ਨਲ ਬਾਡੀ ਨੇ ਸੱਦਿਆ ਤੇ ਨਾ ਲੋਕਲ ਬਾਡੀਆਂ ਦੀ ਅਸੀਂ ਸੱਦਿਆ, ਤੇ ਉਹ ਫੇਰ ਵੀ ਗੇਮਾਂ ਚ ਆਏ, ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ ਖੁਦ ਹੀ ਦੋ ਦੋ ਤਿੰਨ ਤਿੰਨ ਦਿਨ ਗੇਮਾਂ ਚ ਆਉਂਦੇ ਰਹੇ ਪਰ ਕੀ ਸੀ ਉਹ ਉਹ ਅਟ੍ਰੈਕਟ ਕਰ ਰਹੇ ਸੀ ਐਨ ਆਰ ਆਈ ਨੂੰ ਉਹ ਅਟ੍ਰੈਕਟ ਕਰ ਰਹੇ ਸੀ ਭੀੜ ਨੂੰ ਉਹ ਉਹ ਆਪਦੇ ਲਾਹੇ ਲਈ ਆਏ ਸੀ ਪਰ ਹੁਣ ਤੁਹਾਨੂੰ ਮੈਂ ਅੰਦਰਲੀ ਗੱਲ ਦੱਸਦਾ ਜਿਵੇਂ ਬਾਈ ਹਰਭਜਨ ਮਾਨ ਹੋਰਾਂ ਨੂੰ ਮੈਂ ਸਿਰਫ ਜਾਂ ਆਪਣੇ ਬਾਈ ਅਮਰਿੰਦਰ ਹੋਏ ਜਾਂ ਆਪਣੇ ਮਨਮੋਹਨ ਬਾਰਸ ਹੋਏ ਮੈਂ ਸਿਰਫ ਸਿਰਫ ਇੱਕ ਮੈਸੇਜ ਵਟਸਐਪ ਤੇ ਉਹਨਾਂ ਦੇ ਪਰਸਨਲ ਨੰਬਰ ਦੇ ਉੱਤੇ ਛੱਡਿਆ ਸੀ ਵੀ ਬਾਈ ਜੀ ਐਤਕੀ ਸਾਡੇ 30 ਸਾਲ ਅਸੀਂ ਮਨਾ ਰਹੇ ਹਾਂ ਗੇਮਾਂ ਤੇ ਤੁਸੀਂ ਵੀ ਹਿੱਸਾ ਬਣੋ ਬਸ ਇੰਨਾ ਕਿਹਾ ਸੀ ਤੇ ਉਹਨਾਂ ਨੇ ਸਾਨੂੰ ਆਪੋ ਆਪਣੀਆਂ ਜਿਹੜੀਆਂ ਵੀਡੀਓ ਭੇਜੀਆਂ ਆਪੋ ਆਪਣਾ ਸੁਨੇਹੇ ਭੇਜੇ ਤੇ ਸਾਡੀ ਰੂਹ ਖੁਸ਼ ਹੋਈ ਤੇ ਪਰ ਹੁਣ ਮੈਂ ਤੁਹਾਨੂੰ ਸਿਆਸੀ ਲੋਕਾਂ ਦੀ ਦੱਸਦਾ ਪਿਛਲੇ ਸਾਲ ਸਾਰਿਆਂ ਨੂੰ ਪਤਾ ਕੌਣ ਕੌਣ ਆਏ ਸੀ ਮੈਨੂੰ ਨਾਂ ਲੈਣ ਦੀ ਲੋੜ ਵੀ ਨਹੀਂ ਤੇ ਪਰ ਮੈਂ ਕੋਈ ਮੈਂ ਉਹਨਾਂ ਇਸ ਗੱਲ ਤੇ ਕਹਿਣ ਤੋਂ ਮੈਨੂੰ ਝਿਜਕ ਵੀ ਨਹੀਂ ਹੈ ਮੈਂ ਸਾਰੇ ਉਹਨਾਂ ਲੀਡਰਾਂ ਨੂੰ 10-10 ਟੈਕਸਟ ਮੈਸੇਜ ਛੱਡ ਚੁੱਕਿਆ ਪਰਸਨਲ ਜਿਹੜੇ ਕਿ ਉਹੀ ਪਰਸਨਲ ਨੰਬਰ ਤੋਂ ਮੇਰੇ ਨਾਲ ਉਦੋਂ ਪਹਿਲਾਂ ਐਂ ਸੰਪਰਕ ਕਰਦੇ ਸੀਗੇ ਵੀ ਕਿਵੇਂ ਨਾ ਕਿਵੇਂ ਸਾਡਾ ਆਸਟ੍ਰੇਲੀਆ ਚ ਆਹ ਕਰਾਓ ਵੋ ਕਰਾਓ ਯੇ ਕਰਾਓ ਰੇਡੀਓ ਤੇ ਗੱਲ ਕਰਾਓ ਇਹ ਰੋਜ਼ ਮੇਰੇ ਨਾਲ ਜਿਹੜੀ ਗੱਲ ਹੁੰਦੀ ਸੀ ਉਹਨਾਂ ਨੂੰ ਮੈਂ 10-10 ਮੈਸੇਜ ਭੇਜ ਚੁੱਕਿਆ ਵੀ ਬੇਨਤੀ ਆ ਤੁਸੀਂ ਪਿਛਲੇ ਸਾਲ ਦੇਖ ਕੇ ਗਏ ਹੋ ਸਿੱਖ ਖੇਡਾਂ ਨੂੰ ਤੁਸੀਂ ਦੱਸੋ ਵੀ ਐਤਕੀ 30 ਸਾਲਾਂ ਦੇ ਉੱਤੇ ਕੋਈ ਸੁਨੇਹੇ ਭੇਜ ਦੋ ਰਿਕਾਰਡ ਕਰਕੇ ਹੁਣ ਇੱਕ ਸੁਨੇਹਾ ਰਿਕਾਰਡ ਕਰਨ ਦੇ ਉੱਤੇ 2 ਜਾਂ 3 ਮਿੰਟ ਕਿਉਂਕਿ 30 ਸੈਕਿੰਡ ਦਾ ਸੁਨੇਹਾ ਹੁੰਦਾ ਜਾਂ 40 ਸੈਕਿੰਡ ਦਾ ਜਿੰਨੀਆਂ ਵੀ ਤੁਸੀਂ ਦੇਖ ਲਓ 2 ਮਿੰਟਾਂ ਤੋਂ ਵੱਧ ਦਾ ਸਮਾਂ ਨਹੀਂ ਚਾਹੀਦਾ ਜੇ ਉਹ ਚਾਹੁਣ ਤੁਰੇ ਜਾਂਦੇ ਕਾਰ ਚ ਬਣਾ ਸਕਦੇ ਆ ਐਡੀ ਵੀ ਗੱਲ ਨਹੀਂ ਹੁਣ ਜੇ ਆਪਾਂ ਫੂਲਕਾ ਸਾਹਿਬ ਦੀ ਗੱਲ ਕਰੀਏ ਫੂਲਕਾ ਸਾਹਿਬ ਤਕਰੀਬਨ ਹਫ਼ਤਾ ਉਦੋਂ ਲਾ ਕੇ ਗਏ ਇੱਥੇ ਤੇ ਅਸੀਂ ਆਸਟ੍ਰੇਲੀਆ ਨੇ ਫੂਲਕਾ ਸਾਹਿਬ ਨੂੰ ਜਿੰਨਾ ਸਹਿਯੋਗ ਦਿੱਤਾ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਆ ਅਸੀਂ ਹਰਮਨ ਰੇਡੀਓ ਬਣੀ ਸਹਿਯੋਗ ਦਿੱਤਾ ਅਸੀਂ ਗੇਮਾਂ ਲਈ ਉਹਨਾਂ ਨੂੰ ਬਹੁਤ ਵਧੀਆ ਪਲੇਟਫਾਰਮ ਦਿੱਤਾ ਬੜੇ ਵਧੀਆ ਇਨਸਾਨ ਆ ਬਹੁਤ ਪਰ ਮੈਂ 10 ਵਾਰੀ ਕੋਸ਼ਿਸ਼ ਕਰ ਚੁੱਕਿਆ ਉਹਨਾਂ ਨੂੰ ਵੀ ਭਾਈ ਇੱਕ ਸੁਨੇਹਾ ਭੇਜ ਦਿਓ ਤੇ ਪਰ ਉਹ ਨਹੀਂ ਭੇਜ ਰਹੇ ਜਾਂ ਨਹੀਂ ਭੇਜਣਾ ਚਾਹੁੰਦੇ ਹੁਣ ਸ਼ਾਇਦ ਲੋੜ ਨਹੀਂ ਹੈ ਤਾਂ ਉਹ ਇੱਕ ਵੱਖਰੀ ਗੱਲ ਆ ਪਰ ਮੈਨੂੰ ਇਸ ਚੀਜ਼ ਚ ਕੋਈ ਝਿਜਕ ਨਹੀਂ ਮੈਂ ਉਹਨਾਂ ਦਾ ਜਿਹੜਾ ਉਹਨਾਂ ਨੇ ਕਾਰਜ ਕੀਤੇ ਆ ਪੁਰਾਣੇ ਮੈਂ ਸਦਾ ਸਤਿਕਾਰ ਕਰਦਾ ਰਹੂੰਗਾ ਹੋ ਸਕਦਾ ਉਹਨਾਂ ਦੀ ਮੈਂ ਐਵੇਂ ਨਾ ਕਹਾਂ ਕੋਈ ਬਹੁਤ ਵੱਡੀ ਮਜਬੂਰੀ ਹੋਵੇ ਜਿਹੜੀ ਉਹ ਸਿੱਖ ਕੇ ਮਾਲਾ ਹੁਣ ਮੈਸੇਜ ਨਾ ਭੇਜਣਾ ਚਾਹੁੰਦੇ ਹੋਣ ਜਾਂ ਨਾ ਭੇਜ ਸਕਦੇ ਹੋਣ ਸੋ ਇਹ ਇਹ ਪੱਖ ਤੋਂ ਵੀ ਮੈਂ ਇਗਨੋਰ ਨਹੀਂ ਕਰਦਾ ਪਰ ਕੁੱਲ ਮਿਲਾ ਕੇ ਜਿਹੜੀ ਸੱਚਾਈ ਆ ਉਹ ਸੱਚਾਈ ਦੱਬੀ ਨਹੀਂ ਰਹਿ ਸਕਦੀ ਪਿਛਲੇ ਵਾਰ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਆ ਪਰ ਅਸੀਂ ਇਹ ਲੀਕ ਹੁਣ ਖਿੱਚ ਚੁੱਕੇ ਹਾਂ ਸਪੈਸ਼ਲ ਐਨਜੈਕ ਚ ਵੀ ਇਹ ਗੱਲਾਂ ਹੋ ਚੁੱਕੀਆਂ ਲੋਕਲ ਕਮੇਟੀ ਚ ਵੀ ਸਿਆਸੀ ਬੰਦਾ ਗਾਂਹ ਨੂੰ ਵੀ ਵੋਟਾਂ ਨੇ ਤਾਂ ਆਉਣੀਆਂ ਆਉਣਾ ਤੇ ਐਵੇਂ ਜੇ ਸਾਡੇ ਵਿਦੇਸ਼ਾਂ ਚ ਇਕੱਠ ਚੱਲਦੇ ਰਹਿਣੇ ਆ ਤੇ ਗਾਂਹ ਨੂੰ ਇਹਨਾਂ ਨੂੰ ਫਿਰ ਆਪਾਂ ਭੀੜ ਤੋਂ ਕਿਵੇਂ ਦੂਰ ਰੱਖਣਾ ਜਾਂ ਰੱਖਣਾ ਚਾਹੀਦਾ ਇਹ ਸਾਡੇ ਉਹਨਾਂ ਲੋਕਾਂ ਲਈ ਵੀ ਮੈਂ ਬੇਨਤੀ ਕਰਦਾ ਵੀ ਅੱਜ ਤਾਂ ਚਲੋ ਅਸੀਂ ਕਰਾ ਰਹੇ ਹਾਂ ਖੇਡਾਂ ਕੱਲ ਅਗਲੇ ਸਾਲ ਕਿਸੇ ਹੋਰ ਨੇ ਕਰਾਉਣੀਆਂ ਉਦੋਂ ਅਗਲੇ ਸਾਲ ਕਿਸੇ ਹੋਰ ਨੇ ਕਰਾਉਣੀਆਂ ਪਰ ਤੁਹਾਨੂੰ ਇਹਨਾਂ ਦੀ ਸਭ ਜਵਾਬ ਸਮਝਣੇ ਪੈਣਗੇ ਇਹ ਸਿਆਸੀ ਲੋਕ ਆ ਤੁਹਾਡਾ ਲਾਹਾ ਲੈਣ ਆਏ ਸੀ ਤੁਸੀਂ ਡਾਲਰ ਭੇਜੇ ਤੁਸੀਂ ਪੈਸੇ ਭੇਜੇ ਬੱਲੇ ਬੱਲੇ ਸੀ ਸਭ ਕੁਛ ਹੁਣ ਤੁਸੀਂ ਕਿਸੇ ਦਾ ਫੋਨ ਮਿਲਾ ਕੇ ਦੇਖੋ ਜੇ ਤੁਹਾਡਾ ਫੋਨ ਚੱਕ ਲਿਆ ਕਿਸੇ ਨੇ ਜਾਂ ਗੱਲ ਕਰ ਲਈ ਤਾਂ ਮੈਨੂੰ ਜ਼ਰੂਰ ਸੁਣਾ ਦਿਓ ਰਿਕਾਰਡਿੰਗ ਵੀ ਭਾਈ ਆ ਮੇਰੇ ਨਾਲ ਉਵੇਂ ਜਿੱਕੀ ਗੱਲ ਕਰ ਲਈ ਜਿਹੜੀ ਜਿਵੇਂ ਪਹਿਲਾਂ ਕੀਤੀ ਸੀ ਸੋ ਖੇਡਾਂ ਦੀ ਅਪਡੇਟ ਦਿੰਦੇ ਦਿੰਦੇ ਲਾਂਭਾ ਦੇ ਗਏ ਆਪਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਤੱਕ ਆਪਾਂ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਹੀਂ ਸੁਣੀ ਤੇ ਚਲੋ ਕੋਈ ਨੀ ਆਪਾਂ ਫੇਰ ਵੀ ਪੋਜ਼ਿਟਿਵ ਆ ਵੀ ਜੇ ਹਜੇ ਵੀ ਉਹ ਸੁਣਨਗੇ ਤਾਂ 10 ਦਿਨ ਪਏ ਆ ਤਾਂ ਚੰਗੀ ਗੱਲ ਆ ਹਜੇ ਵੀ ਸ਼ਾਇਦ ਅੱਜ ਦੇ 97 ਮਹੀਨੇ ਤੋਂ ਬਾਅਦ ਉਹ ਭੇਜ ਦੇਣ ਕੁਛ ਸਾਨੂੰ ਪਰ ਦੂਜੇ ਪਾਸੇ ਜਿਹੜੀਆਂ ਤਿਆਰੀਆਂ ਇੰਨੀਆਂ ਕੁ ਵਧੀਆ ਚੱਲ ਰਹੀਆਂ ਜੀ ਸਾਨੂੰ ਇਹਨਾਂ ਲੀਡਰਾਂ ਤੋਂ ਅਸੀਂ ਕੁਛ ਨਹੀਂ ਲੈਣਾ ਸਾਡੇ ਆਮ ਸੱਜਣ ਮਿੱਤਰ ਇੰਨਾ ਕੁ ਸਹਿਯੋਗ ਦੇ ਰਹੇ ਆ ਵੀ ਕੱਲ ਮੈਂ ਜਾਂਦੇ ਜਾਂਦੇ ਰੇਡੀਓ ਤੇ ਸੂਚਨਾ ਬੋਲੀ ਸੀ ਇੱਕ ਤੇ ਉਹ ਸੂਚਨਾ ਬੋਲਣ ਤੋਂ ਬਾਅਦ ਉਹਦਾ ਨਤੀਜਾ ਇਹ ਹੋਇਆ ਵੀ ਨਾਲ ਦੀ ਨਾਲ ਸਾਡੇ ਗਿਆਨੀ ਹਰਦੇਵ ਸਿੰਘ ਦਾ ਫੋਨ ਆਇਆ ਕਹਿੰਦੇ ਲਓ ਜੀ ਬਾਈ ਜੀ ਮੇਰੀਆਂ ਸੇਵਾ ਉਪਲਬਧ ਆ ਉਹ ਜੌਲੀ ਦਾ ਆ ਗਿਆ ਸਿਆ ਵੀ ਮੈਂ ਉਪਲਬਧ ਆ ਅਸੀਂ ਕੱਲ ਮਿੰਟੋ ਮਿੰਟੀ ਜਿਹੜਾ ਇੱਕ ਕੰਟੇਨਰ ਆਇਆ ਸੀ ਜੀ ਭਾਂਡਿਆਂ ਦਾ ਜੇ ਜੋ ਚਾਈਨਾ ਤੋਂ ਡਿਸਪੋਜ਼ੇਬਲ ਦੇ ਭਾਂਡੇ ਮੰਗਾਏ ਆ ਸਾਰੇ ਲੰਗਰ ਲਈ ਤਾਂ ਉਹ ਅਸੀਂ ਮਿੰਟ ਦੇ ਵਿੱਚ ਉਤਾਰ ਲਿਆ ਆਪਦੇ ਉਹ ਬਾਈ ਜੋਗੀ ਦੀ ਵਰਕਸ਼ਾਪ ਦੇ ਵਿੱਚ ਰੱਖ ਲਿਆ ਇੱਕ ਵਾਰੀ ਸੋ ਇਵੇਂ ਜੀ ਕਿ ਅੱਜ ਫੇਰ ਆਉਣਾ ਅੱਜ ਜਿਹੜੀਆਂ ਟਰਾਫੀਆਂ ਦੇਣੀਆਂ ਉਹ ਇੰਡੀਆ ਤੋਂ ਇੱਕ ਸ਼ਿਪਮੈਂਟ ਹੋਰ ਆ ਰਹੀ ਆ ਫੇਰ ਅੱਜ ਹੁਣ ਗਰੁੱਪ ਚ ਮੈਸੇਜ ਪਾ ਕੇ ਭਾਈ ਸੱਜਣ ਮਿੱਤਰ ਜੀ ਨੂੰ ਮਦਦ ਕਰ ਸਕਦਾ ਜਰੂਰ ਆਓ ਅੱਜ ਸਾਡੇ ਇੱਕ ਮਿੱਤਰ ਸੰਦੀਪ ਆ ਨੌਜਵਾਨ ਉੱਦਮੀ ਜਿਹੜਾ ਕਿ ਮਿਲਦਾ ਪੇਜ ਚਲਾ ਰਿਹਾ ਫੇਸਬੁੱਕ ਤੇ ਇੰਡੀਅਨ ਇਨ ਐਡਲੇਡ ਮੇ ਵੀ ਇੱਦਾਂ ਕਰਕੇ ਕੋਈ ਤਾਂ ਉਸ ਪੇਜ ਉਹ ਬੜਾ ਬੜਾ ਉਦਮੀ ਮੁੰਡਾ ਬਹੁਤ ਹੀ ਦਿਲੋਂ ਜਿਹੜਾ ਕੰਮ ਨਹੀਂ ਕਰ ਰਿਹਾ ਹੁੰਦਾ ਉਹਨਾਂ ਲੋਕਾਂ ਚੋਂ ਵੀ ਉਹ ਦਿਲੋਂ ਕੰਮ ਕਰ ਰਿਹਾ ਆਪਦੇ ਤੇ ਆਪਦਾ ਘਰ ਫੂਕ ਤਮਾਸ਼ਾ ਦੇਖ ਰਿਹਾ ਤੇ ਉਹਨਾਂ ਨੇ ਵੀ ਅੱਜ ਕੋਸ਼ਿਸ਼ ਆ ਕਹਿੰਦੇ ਸੀ ਬਾਈ ਜੀ ਥੋੜਾ ਚਿਰ ਆਪਾਂ ਲਾਈਵ ਹੋਵਾਂਗੇ ਆਪਣੇ ਪੇਜ ਤੇ ਸੋ ਕੋਸ਼ਿਸ਼ ਅੱਜ ਉਸ ਪੇਜ ਦੇ ਉੱਤੇ ਵੀ ਸ਼ਾਮ ਨੂੰ ਲਾਈਵ ਹੋਈ ਹੈ 6-7 ਵਜੇ ਤੇ ਬਾਕੀ ਅੱਜ ਸ਼ਾਮ ਮੀਟਿੰਗ ਤਾਂ ਡੇਲੀ ਚੱਲਣੀ ਚੱਲਣੀ ਹੁਣ ਮੀਟਿੰਗਾਂ ਬਿਨਾਂ ਸਰਦਾ ਨਹੀਂ ਤਾਂ ਕਿ ਇਸ ਨੂੰ ਹੋਰ ਪੋਲਿਸ਼ ਕੀਤਾ ਜਾ ਸਕੇ ਕੰਮ ਦਾ ਤੇ ਨਾਲ ਨਾਲ ਮੈਂ ਸਰੋਤਿਆਂ ਨੂੰ ਦੱਸ ਦਿਆਂ ਵੀ ਸੁਖਪ੍ਰੀਤ ਵੀ ਬਹੁਤ ਮਿਹਨਤ ਕਰ ਰਹੇ ਆ ਜੀ ਓਪਨਿੰਗ ਸੈਰਾਮਨੀ ਦਾ ਸਾਰਾ ਕਾਰ ਵਿਹਾਰ ਉਹ ਸਾਂਭ ਰਹੇ ਆ ਤੇ ਤਕਰੀਬਨ ਵਧੀਆ ਆਈਟਮ ਜਿਹੜੀ ਕਿ ਜਿਹਨੂੰ ਮੈਨੂੰ ਤਾਂ ਪਤਾ ਪਹਿਲਾਂ ਮੈਂ ਦੇਖ ਚੁੱਕਿਆ ਤੇ ਪਰ ਹੋਰ ਵੀ ਵਧੀਆ ਵੀ ਤੁਹਾਨੂੰ ਜ਼ਰੂਰ ਤੁਸੀਂ ਪ੍ਰਸ਼ੰਸਾ ਕਰੋਗੇ ਪਰ ਸਾਡੇ ਸਰੋਤਿਆਂ ਨੂੰ ਇੱਕ ਬੇਨਤੀ ਆ ਵੀ ਸਾਨੂੰ ਇੱਕ ਟੈਨਸ਼ਨ ਆ ਉਹ ਟੈਨਸ਼ਨ ਇਹ ਆ ਵੀ ਵਿਚਾਲੜੇ ਦਿਨ ਬਹੁਤ ਇਕੱਠ ਹੋ ਜਾਂਦਾ ਲੈਂਡ ਤੇ ਇਕੱਠ ਹੋ ਜਾਂਦਾ ਓਪਨਿੰਗ ਦੇ ਉੱਤੇ ਕਈ ਵਾਰੀ ਸਾਡੇ ਘਰਾਂ ਚ ਨਾ ਸੱਜਣ ਮਿੱਤਰਾਂ ਹੀ ਬੈਠੇ ਰਹਿੰਦੇ ਆ ਵੀ ਦੁਪਹਿਰ ਜਦੋਂ ਬਾਅਦ ਚੱਲੂ ਆ ਮੇਲਾ ਉਦੋਂ ਚੱਲਾਂਗੇ ਪਰ ਸੱਜਣੋ ਮਿੱਤਰੋ ਜੇ ਤੁਸੀਂ ਅਸਲੀ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਤੜਕੇ 9:30 ਘਰੋਂ ਚੱਲ ਪਿਓ 10 ਆ ਜਾਓ ਗਰਾਊਂਡ ਦੇ ਚ 10 ਤੋਂ ਲੈ ਕੇ 12 ਜਿਹੜਾ ਓਪਨਿੰਗ ਸੈਸ਼ਨ ਰੱਖਿਆ ਗਿਆ ਨਾ ਉਹਦੇ ਵਿੱਚ ਐਸ ਕੀ ਅਸੀਂ ਕੋਸ਼ਿਸ਼ ਕੀਤੀ ਆ ਬਹੁਤ ਸਾਰੇ ਰੰਗ ਭਰਨ ਦੀ ਤੇ ਜੇ ਤੁਸੀਂ ਉੱਥੇ ਆਏ ਨਾ ਤੇ ਕੱਲੇ ਬਾਹਰਲੇ ਹੋਏ ਬਾਹਰੋਂ ਜੇ ਹੁਣ 5,000 ਬੰਦੇ ਦੀ ਅਸੀਂ ਆਸ ਲਾਈ ਹੋਈ ਆ ਵੀ ਜਿੰਨੇ ਕੁ ਹੋਟਲ ਮੋਟਲ ਬੁੱਕ ਹੋਇਆ ਉਹ ਆਉਣਗੇ ਪਰ ਸਾਡੇ ਲੋਕਲ ਵੀ ਤਾਂ ਹੋਣੇ ਚਾਹੀਦੇ ਨਾ ਉਹਨੇ ਤਾਂ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਵੱਧ ਚੜ ਕੇ ਜਿਹੜੇ ਓਪਨਿੰਗ ਸੈਰਾਮਨੀ ਜ਼ਰੂਰ ਦੇਖਿਓ
ਜੀ ਬਿਲਕੁਲ ਬਰਾੜ ਸਾਹਿਬ ਸੋ ਵੱਡੀ ਗੱਲ ਇਹ ਹੈ ਕਿ ਇਸ ਵਾਰੀ ਸਿੱਖ ਖੇਡਾਂ ਦੇ ਨਾਲ ਜਿਹੜੀ ਵਿਸਾਖੀ ਆ ਉਹਨੇ ਵੀ ਹੱਥ ਫੜਿਆ ਹੋਇਆ ਸੋ ਇੱਕ ਜਿੱਥੇ ਅਸੀਂ ਸਿੱਖ ਖੇਡਾਂ ਨੂੰ ਤਾਂ ਮਾਨਣਾ ਹੀ ਆ ਨਾਲ ਇੱਕ ਜਿਹੜਾ ਵਿਸਾਖੀ ਦਾ ਮੇਲਾ ਆ ਉਹਦਾ ਵੀ ਅਸੀਂ ਸਵਾਦ ਲੈ ਲੈਣਾ ਆ ਸੋ ਜਿਵੇਂ ਗੱਲ ਤੁਸੀਂ ਕੀਤੀ ਕਿ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਬਿਲਕੁਲ ਹੋਣਗੇ ਜੀ ਉਹ ਜਿਹੜੇ ਕਲਚਰ ਜਿਹੜੀ ਸਾਡੀ ਸੱਭਿਆਚਾਰਕ ਰਾਤ ਉੱਥੇ ਮਨਾਉਣੀ ਹੈ ਅਸੀਂ ਕਲਚਰ ਈਵਨਿੰਗ ਉਹਦੇ ਵਿੱਚ ਵੀ ਤੇ ਓਪਨਿੰਗ ਸੈਰਾਮਨੀ ਦੇ ਵਿੱਚ ਵੀ ਪੂਰੇ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਕਰਨ ਦੀਆਂ ਤਿਆਰੀਆਂ ਅਸੀਂ ਕਰ ਰਹੇ ਹਾਂ ਸੋ ਬਰਾੜ ਸਾਹਿਬ ਇੱਕ ਜਿਹੜੀ ਗੱਲ ਮੇਰੇ ਦਿਲ ਚ ਹਮੇਸ਼ਾ ਆਉਂਦੀ ਹੈ ਔਰ ਮੈਨੂੰ ਚਲੋ ਅੱਜ ਹਰਮਨ ਰੇਡੀਓ ਦੇ ਮੰਚ ਤੇ ਮੈਂ ਚਲੋ ਸਾਰਿਆਂ ਨਾਲ ਕਰਨਾ ਚਾਹੁੰਦੀ ਹਾਂ ਕਿਤੇ ਜਿੱਥੇ ਬਾਕੀ ਗੱਲਾਂ ਤੇ ਹੈ ਪਰ ਮੈਨੂੰ ਲੱਗਦਾ ਕਿ ਐਡੀਲੇਡ ਚ ਇਸ ਵਾਰੀ ਅਸੀਂ ਇਹ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਆ ਨਾ ਇਹਨਾਂ ਨੂੰ ਵੀ ਇੱਕ ਅਲੱਗ ਰੂਪ ਚ ਪੇਸ਼ ਕਰੀਏ ਉਹ ਸਿਰਫ ਜਿਹੜੇ ਉੱਪਰ ਪਰਫਾਰਮਰ ਆ ਉਹ ਹੀ ਨਹੀਂ ਇੱਕ ਆਡੀਅੰਸ ਵੀ ਅਸੀਂ ਇੰਨੀ ਵਧੀਆ ਬਣੀਏ ਕਿ ਸਾਰਿਆਂ ਲਈ ਇੱਕ ਮਿਸਾਲ ਕਾਇਮ ਹੋਵੇ ਕਿਉਂਕਿ ਮੈਂ ਦੇਖਿਆ ਕਿ ਕਈ ਘਰਾਂ ਦੇ ਵਿੱਚ ਪੇਰੈਂਟਸ ਲਗਾ ਲਓ ਜਾਂ ਹਸਬੈਂਡਸ ਲਗਾ ਲਓ ਉਹ ਆਪਣੀਆਂ ਧੀਆਂ ਭੈਣਾਂ ਨੂੰ ਸਟੇਜ ਤੇ ਚੜ੍ਹਨ ਤੋਂ ਜਿਹੜਾ ਨਾ ਉਹ ਮਨਾ ਕਰ ਦਿੰਦੇ ਆ ਕਿ ਨਹੀਂ ਕਰਾਊਡ ਵਧੀਆ ਨਹੀਂ ਹੋਣਾ ਪਰ ਉਹ ਕਰਾਊਡ ਅਸੀਂ ਸਾਰੇ ਹੀ ਆ ਤੁਸੀਂ ਮੈਂ ਮਿਲ ਕੇ ਹੀ ਉਹ ਕਰਾਊਡ ਬਣਦਾ ਆ ਸੋ ਇਸ ਵਾਰੀ ਉਹ ਕਰਾਊਡ ਨੀ ਇੱਕ ਸੰਗਤ ਦੀ ਤਰ੍ਹਾਂ ਅਸੀਂ ਉਹ ਸਾਰੀ ਚੀਜ਼ ਮੰਨਣੀ ਆ ਜਿਵੇਂ ਤੁਸੀਂ ਕਿਹਾ ਸ਼ਬਦ ਬਹੁਤ ਵੱਡਾ ਵੇਰ ਫੇਰ ਕਰ ਜਾਂਦਾ ਜੇ ਕਰਾਊਡ ਕਹਿ ਦੋ ਤੇ ਹੋਰ ਚੀਜ਼ ਹੋ ਜਾਂਦੀ ਹੈ ਸੰਗਤ ਕਹਿ ਦੋ ਤੇ ਹੋਰ ਚੀਜ਼ ਹੋ ਜਾਂਦੀ ਹੈ ਸੋ ਬੜੀ ਵਧੀਆ ਤਰ੍ਹਾਂ ਜਿਸ ਤਰ੍ਹਾਂ ਅਸੀਂ ਜੇ ਪਰਫਾਰਮ ਕਰਨਾ ਤੇ ਜਿਹੜੀ ਆਡੀਅੰਸ ਆ ਉਹ ਵੀ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੂਰਾ ਸਾਥ ਦੇਗੀ ਤੇ ਅਸੀਂ ਇਹ ਜਿਹੜੇ 3 ਆ ਚੰਗੇ ਰੰਗ ਬੰਨਣੇ ਆ ਇੱਥੇ ਐਡੀਲੇਡ ਦੇ ਵਿੱਚ
ਬਿਲਕੁਲ ਜੀ ਦੇਖੋ ਜਿਹੜੀਆਂ ਖੇਡਾਂ ਨਾ ਇੱਕ ਜਿਹੜੀਆਂ ਇੱਕ ਵੱਖਰਾ ਰੂਪ ਤਾਂ ਇਹਨਾਂ ਦੇ ਵੀ ਇਹ ਪਰਿਵਾਰਕ ਆ ਤੇ ਅਸੀਂ ਤਾਂ ਹਰ ਥਾਂ ਹੋਕਾ ਵੀ ਦੇ ਕੇ ਆਏ ਵੀ ਆਸਟ੍ਰੇਲੀਆ ਭਾਈ ਸਾਰਿਆਂ ਨੂੰ ਪਿੱਛੇ ਛੱਡ ਗਿਆ ਇੱਥੇ ਜਦੋਂ ਖੇਡਾਂ ਹੁੰਦੀਆਂ ਤੇ ਉੱਥੇ 50 ਬੱਚੇ ਤੇ ਬੀਬੀਆਂ ਹੁੰਦੀਆਂ ਤੇ ਉਹ ਪਰਿਵਾਰਕ ਤੌਰ ਦੇ ਉੱਤੇ ਕਬੱਡੀ ਦੇ ਮੈਚ ਵੀ ਬੈਠ ਕੇ ਦੇਖੇ ਜਾਂਦੇ ਆ ਪਰਿਵਾਰਕ ਤੌਰ ਦੇ ਉੱਤੇ ਆਨੰਦ ਮਾਣਿਆ ਜਾਂਦਾ ਮੇਲੇ ਦਾ ਵੀ ਸੋ ਇਹੋ ਜਿਹੀਆਂ ਹਜੇ ਤੱਕ ਕੋਈ ਵੀ ਇਹੋ ਜਿਹੀ ਚੀਜ਼ ਸਾਹਮਣੇ ਨਹੀਂ ਆਈ ਜਿਹਦੇ ਨਾਲ ਕੀ ਇਹ ਕਿਹਾ ਜਾ ਸਕੇ ਵੀ ਉਹ ਪਰਿਵਾਰਕ ਨਹੀਂ ਹੈ ਪਰਿਵਾਰਕ ਹੀ ਸਾਰਾ ਕੰਮ ਆ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਜਿਹਦੇ ਤੋਂ ਤੁਸੀਂ ਕਹੋ ਹਾਂ ਕੁਝ ਇੱਕ ਲੋਕ ਸ਼ਰਾਰਤੀ ਹੋ ਸਕਦੇ ਆ ਪਰ ਉਹ ਸ਼ਰਾਰਤੀ ਲੋਕਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਹੋਰ ਬਹੁਤ ਥਾਂ ਪਏ ਆ ਸ਼ਰਾਰਤਾਂ ਕਰਨ ਨੂੰ ਆਪਦੇ ਪਰਿਵਾਰ ਦਾ ਜੇ ਕੋਈ ਫੰਕਸ਼ਨ ਆ ਤਾਂ ਸਾਨੂੰ ਉਹ ਨਾ ਕੀਤੀ ਜਾਵੇ ਤਾਂ ਚਾਹ ਚੰਗਾ ਪਰ ਫੇਰ ਵੀ ਜੇ ਕਿਸੇ ਬੰਦੇ ਨੇ ਖਾਣ ਪੀਣ ਦੇ ਸ਼ੌਕੀਨ ਆ ਖਾ ਪੀ ਸਕਦੇ ਆਪਦੇ ਸ਼ਾਮ ਨੂੰ 5 ਤੋਂ ਬਾਅਦ ਗੇਮਾਂ ਖਤਮ ਆ ਬਹੁਤ ਸਾਰੇ ਲੋਕ ਆਪਾਂ ਆਪਦੇ ਘਰਾਂ ਚ ਪਾਰਟੀਆਂ ਕਰਨਗੇ ਕੋਈ ਮੁੰਡੇ ਖੁੰਡੇ ਇਕੱਠੇ ਹੋ ਕੇ ਬਾਰਬੀਕਿਊ ਕਰਨਗੇ ਸਾਨੂੰ ਕੋਈ ਕਿਸੇ ਨਾਲ ਕੋਈ ਇਤਰਾਜ਼ ਨਹੀਂ ਪਰ ਜਿਹੜੀਆਂ ਗੇਮਸ ਦਾ ਜਿਹੜਾ ਇੱਕ ਮਾਹੌਲ ਆ ਜਾਂ ਜਿਹੜੀ ਚੀਜ਼ ਲਈ ਉਹ ਬਣੀਆਂ ਹੋਈਆਂ ਉਹ ਤਾਂ ਪੂਰੇ ਢੰਗ ਨਾਲ ਨਿਭਾਇਆ ਜਾਵੇ ਨਾ ਉਹ ਨਿਭਾਇਆ ਵੀ ਜਾਊਗਾ ਦੂਜਾ ਮੈਂ ਇੱਥੇ ਦੱਸਦਿਆਂ ਜੀ ਵੀ ਜੇ ਤੁਸੀਂ ਓਪਨਿੰਗ ਸੈਰਾਮਨੀ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਖਾਸ ਕਰਕੇ ਬੀਬੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਕਿਸੇ ਇਹ ਨਾ ਹੋਵੇ ਵੀ ਲੋਕ ਕਹਿਣ ਇਕੱਲੇ ਇੱਥੇ ਬੰਦੇ ਆ ਲੇਡੀਜ਼ ਘੱਟ ਆ ਜਾਂ ਹੋਰ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਟੀਮ ਦਾ ਹਿੱਸਾ ਬਣ ਸਕਦੇ ਹੋ ਇੱਕ ਜਿਹੜੀ ਆਈਟਮ ਮੈਂ ਇੱਥੇ ਦੱਸਣਾ ਚਾਹਾਂਗਾ ਸੁਖਪ੍ਰੀਤ ਤੇ ਉਹਨਾਂ ਦੀ ਟੀਮ ਜਿਹੜੀ ਆਈਟਮ ਬਣਾ ਰਹੀ ਹੈ ਸਪੈਸ਼ਲ ਓਪਨਿੰਗ ਸੈਰਾਮਨੀ ਦੇ ਵਿੱਚ ਉਹਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਹੈ ਵੀ ਘੱਟੋ ਘੱਟ 100 ਦੇ ਕਰੀਬ ਬੀਬੀਆਂ ਦਾ ਇੱਕ ਗਰੁੱਪ ਆ ਜਿਹੜਾ ਉਹ ਪਰੇਡ ਦੇ ਵਿੱਚ ਸ਼ਾਮਲ ਹੋਵੇ ਤੇ ਉਹ ਆਵੇ ਤੇ ਗਰਾਊਂਡ ਦੇ ਵਿੱਚ ਆ ਕੇ ਉਹ ਇਸ ਢੰਗ ਨਾਲ ਅਸੀਂ ਉਸੇ ਦਿਨ ਹੀ ਸੁਬਹਾ ਅੱਧਾ ਘੰਟਾ ਜਿਹੜੀ ਉਹ ਟ੍ਰੇਨਿੰਗ ਉਹਨਾਂ ਨੂੰ ਦੇ ਦਿਆਂਗੇ ਉਹਨਾਂ ਦਾ ਕੋਈ ਰੋਲ ਨਹੀਂ ਹੋਊਗਾ ਉਹਨਾਂ ਦਾ ਰੋਲ ਉਹ ਹੋਊਗਾ ਜਿਵੇਂ ਮੇਲਣਾ 2 ਮੂਹਰੇ ਗੀਤ ਗਾਉਂਦੀਆਂ ਆ ਰਹੀਆਂ ਤੇ ਬਾਕੀ ਮੇਲਣਾ ਪਿੱਛੇ ਤੁਰੀਆਂ ਆਉਂਦੀਆਂ ਤੇ ਜਦੋਂ ਆ ਕੇ ਗਰਾਊਂਡ ਦੇ ਵਿੱਚ ਉਹਨਾਂ ਨੇ ਪਰਫਾਰਮ ਕਰਨਾ ਤਾਂ ਜਿਹੜੇ ਆਰਟਿਸਟ ਆ ਉਹ ਖੜੇ ਰਹਿਣਗੇ ਬਾਕੀ ਸਾਰੀਆਂ ਜਿਹੜੀਆਂ ਬੀਬੀਆਂ ਸਪੋਰਟ ਕਰਨੀਆਂ ਉਹ ਪਾਸੇ ਪਾਸੇ ਹੋ ਕੇ ਬੈਠ ਜਾਣੀਆਂ ਤੇ ਉਹ 10 ਦੀ ਉਹ ਆਈਟਮ ਦਾ ਜਿਹੜਾ ਆਨੰਦ ਮਾਣਨਗੇ ਤੇ ਤੁਸੀਂ ਆਪਣੇ ਆਪ ਨੂੰ ਗੌਰਵ ਵੀ ਮਹਿਸੂਸ ਕਰੋਗੇ ਵੀ ਤੁਸੀਂ ਉਹਦਾ ਹਿੱਸਾ ਬਣੇ ਸਾਰੇ ਇਵੈਂਟ ਦਾ ਸੋ ਜਿਹਨੇ ਵੀ ਆਉਣਾ ਚਾਹੁੰਦਾ ਜਾਂ ਉਸ ਨਾ ਆਪਣਾ ਨਾਂ ਸੁਖਪ੍ਰੀਤ ਨੂੰ ਲਿਖਾ ਸਕਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਕੀ ਕਰਨਾ ਜਾਂ ਕੀ ਕਰਨਾ ਚਾਹੁੰਦੇ ਆ। ਸੋ ਉਮੀਦ ਆ ਜੀ ਜਿਹੜਾ ਇੱਕ ਵਿਲੱਖਣ ਹੋ ਨਿਬੜੂਗਾ ਕਿਉਂਕਿ ਮਿਹਨਤ ਸਾਡੇ ਬੱਚਿਆਂ ਦੀ ਬਹੁਤ ਲੱਗੀ ਹੋਈ ਆ ਪਿਛਲੇ ਕਾਫੀ ਟਾਈਮ ਤੋਂ ਲੱਗੀਆਂ ਹੋਈਆਂ ਬੀਬੀਆਂ ਸਾਡੀਆਂ ਜਿਹੜੀ ਮਿਹਨਤ ਕਰ ਰਹੀਆਂ। ਸੋ ਇਸ ਕਰਕੇ ਮਿਹਨਤ ਨਾਲ ਹੀ ਜਿਹੜਾ ਇਹ ਪ੍ਰੋਜੈਕਟ ਸਿਰੇ ਲੱਗਣਾ।
ਬਿਲਕੁਲ ਬਰਾੜ ਸਾਹਿਬ, ਵਿਆਹ ਵਾਲਾ ਮਾਹੌਲ ਬਣਿਆ ਹੋਇਆ ਤੇ ਵਿਆਹ ਦੇ ਵਿੱਚ ਉਹੀ ਨਾਨਕਿਆ ਤੇ ਦਾਦਕੀ ਸ਼ੱਕ ਵਾਲਾ ਪੂਰਾ ਜਿਹੜਾ ਹੋਰ ਅਸੀਂ ਲਗਾਉਣਾ ਆ। ਸੋ ਬਿਲਕੁਲ ਜੀ, ਓਪਨਿੰਗ ਤੇ ਤੁਸੀਂ ਜ਼ਰੂਰ ਸਾਰਿਆਂ ਨੇ ਪਹੁੰਚਣਾ ਆ। ਤੇ ਜੇ ਕੋਈ ਵੀ ਤੁਹਾਡੇ ਵਿੱਚੋਂ ਜਿਹੜੀ ਮੇਰੀ ਭੈਣ ਸੁਣ ਰਹੀ ਹੈ ਉਹਨੇ ਜੇ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੀ ਹੈ, ਹਿੱਸਾ ਲੈਣਾ ਚਾਹੁੰਦੀ ਹੈ ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰਨ। ਸੋ ਬੇਝਿਜਕ ਜੀ ਤੁਸੀਂ ਪੂਰੇ ਆਪਣੇ ਪੰਜਾਬੀ ਲਿਬਾਸ ਦੇ ਵਿੱਚ ਟਿੱਕੇ, ਸੱਗੀ ਫੁੱਲ, ਲੋਟਣ, ਪਰਾਂਦੀਆਂ ਜੋ ਵੀ ਤੁਸੀਂ ਚਾਹੁੰਦੇ ਹੋ ਪਾ ਕੇ ਤੁਸੀਂ ਉੱਥੇ ਗਰਾਊਂਡ ਦੇ ਵਿੱਚ ਆਉਣਾ ਹੈ ਤੇ ਉੱਥੇ ਅਸੀਂ ਪੂਰਾ ਇੱਕ ਮੇਲੇ ਤੇ ਵਿਆਹ ਵਰਗਾ ਜਿਹੜਾ ਮਾਹੌਲ ਆ ਉਹ ਬੰਨਣਾ ਆ। ਸੋ ਤੁਹਾਨੂੰ ਸਾਰਿਆਂ ਨੂੰ ਸੱਦਾ ਜੀ।
ਬਿਲਕੁਲ ਜੀ, ਤੇ ਨਾਲ ਨਾਲ ਮੈਂ ਜਾਂਦਾ ਜਾਂਦਾ ਇੱਕ ਸੁਨੇਹਾ ਹੋਰ ਵੀ ਦੇ ਦਿਆਂ ਜੀ ਵੀ ਜੇ ਕਿਸੇ ਵੀ ਸੱਜਣ ਮਿੱਤਰ ਨੇ ਕਿਸੇ ਵੀ ਚੀਜ਼ ਦੇ ਵਿੱਚ ਹੈਲਪ ਕਰਨੀ ਹੈ ਨਾ ਤੇ ਬਹੁਤ ਸਾਰੇ ਸਾਡੇ ਪ੍ਰੋਗਰਾਮ ਚੱਲ ਰਹੇ ਆ, ਕਿਸੇ ਨਾ ਕਿਸੇ ਰੂਪ ਚ ਤੁਸੀਂ ਜ਼ਰੂਰ ਜੁੜੋ। ਜੇ ਤੁਸੀਂ ਰਿਵਰਲੈਂਡ ਚ ਰਹਿੰਦੇ ਹੋ ਤਾਂ ਐਤਵਾਰ ਨੂੰ ਲੱਡੂ ਵੱਟਣੇ ਆ ਜੀ, ਤੇ ਲੱਡੂ ਵੱਟਣੇ ਤੁਹਾਨੂੰ ਪਤਾ ਵੀ ਇੱਕ ਚਾਹੇ ਫਣ ਵੀ ਹੁੰਦਾ ਤੇ ਕਾਫੀ ਉਹ ਜਿਲ੍ਹਾ ਜਿਹਾ ਕੰਮ ਹੁੰਦਾ ਤੇ ਜੇ ਵੱਧ ਤੋਂ ਵੱਧ ਲੋਕ ਆਉਣਗੇ ਤਾਂ ਉਹ ਛੇਤੀ ਹੋਜੂਗਾ। ਸੋ ਜੇ ਕਿਤੇ ਵੀ ਤੁਸੀਂ ਰਿਵਰਲੈਂਡ ਚ ਰਹਿੰਦੇ ਹੋ ਤਾਂ ਆਉਣ ਵਾਲੇ ਐਤਵਾਰ ਨੂੰ ਉੱਥੇ ਲੱਡੂ ਵੱਟੇ ਜਾਣਗੇ ਜੀ, ਤੇ ਸਾਡੇ ਬੰਨਿਓ ਵੀ ਉੱਥੇ ਪਹੁੰਚਣਗੇ ਸੱਜਣ ਮਿੱਤਰ, ਸਾਡੀ ਟੀਮ ਬੰਨਿਓ ਵੀ, ਤੇ ਤੁਸੀਂ ਵੀ ਜੇ ਉੱਥੇ ਏਰੀਏ ਚੋਂ ਤਾਂ ਪਲੀਜ਼ ਘੰਟਾ ਦੋ ਘੰਟੇ ਜ਼ਰੂਰ ਉਹ ਲੱਡੂ ਵਟਾਉਣ ਦੇ ਵਿੱਚ ਹਿੱਸਾ ਪਾਇਓ। ਤੇ ਦੂਜੀ ਮੈਂ ਕੋਸ਼ਿਸ਼ ਕਰ ਰਿਹਾ ਸੀ ਜੀ, ਕੱਲ ਮਟਰੀ ਬਣਾਉਣ ਦੇ ਮਾਮਲੇ ਚ ਥੋੜਾ ਚੱਲਿਆ ਸੀ ਕੰਮ, ਤੇ ਉਹ ਵੀ ਅੱਜ ਦੇਖ ਰਹੇ ਹਾਂ ਵੀ ਕੌਣ ਸੇਵਾ ਲੈਂਦਾ, ਇੱਕ ਅੱਧੇ ਦਿਨ ਚ ਉਹ ਅਸੀਂ ਮਟੀਰੀਅਲ ਸਾਰਾ ਦੇ ਦਿਆਂਗੇ। ਤੇ ਬਹੁਤ ਸਾਰੇ ਲੋਕ ਹੈਗੇ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਅਸੀਂ ਬਣਾ ਦਿਆਂਗੇ ਅਸੀਂ ਬਣਾ ਦਿਆਂਗੇ। ਸੋ ਕੁਇੰਟਲ ਡੇਢ ਕੁਇੰਟਲ ਮਟਰੀ ਬਣਾਉਣੀ ਹੈ ਜੀ, ਤੇ ਉਹ ਵੀ ਅੱਜ ਕਿਸੇ ਨੂੰ ਸੇਵਾ ਲਾਉਣੇ ਆ। ਬਸ ਰੇਡੀਓ ਰਾਹੀਂ ਆਪਾਂ ਥੋੜਾ ਜਿਹਾ ਛੇੜਤੀ ਹੈ ਗੱਲ, ਹੁਣ ਮਿੱਤਰ ਪਿਆਰੇ ਕੋਈ ਨਾ ਕੋਈ ਜ਼ਰੂਰ ਫੋਨ ਕਰ ਲੂਗਾ
ਜੀ। ਤੇ ਬਰਾੜ ਸਾਹਿਬ, ਮੈਨੂੰ ਇਹਦੇ ਵਿੱਚ ਲੱਗਦਾ ਕਿ ਜਿਹੜੇ ਪੇਰੈਂਟਸ ਆਏ ਹੁੰਦੇ ਆ ਨਾ ਸਾਡੇ ਕੋਲ, ਉਹ ਸਾਡਾ ਬਹੁਤ ਹੱਥ ਵਟਾ ਸਕਦੇ ਆ, ਕਿਉਂਕਿ ਉਹਨਾਂ ਕੋਲ ਟਾਈਮ ਵੀ ਹੁੰਦਾ, ਪਰ ਇੱਕ ਜਿਹੜੀ ਪਿਕ ਐਂਡ ਡ੍ਰੌਪ ਦਾ ਹੁੰਦਾ ਨਾ ਰਹਿੰਦੇ ਹੋਏ, ਉਹਨਾਂ ਦੇ ਦਿਲ ਚ ਥੋੜੀ ਜਿਹੀ ਇਹ ਚੀਜ਼ ਰਹਿੰਦੀ ਆ ਵੀ ਅਸੀਂ ਜਾਈਏ ਕਿੱਦਾਂ ਤੇ ਸਾਨੂੰ ਕੋਈ ਛੱਡ ਕੇ ਕਿੱਦਾਂ ਜਾਵੇ। ਨਹੀਂ ਤੇ ਜਿਹੜੇ ਸਾਡੇ ਸਾਰਿਆਂ ਦੇ ਪੇਰੈਂਟਸ ਆਏ ਆ, ਉਹ ਮੈਨੂੰ ਲੱਗਦਾ ਜ਼ਰੂਰ ਇਹਨਾਂ ਚੀਜ਼ਾਂ ਚ ਹਿੱਸਾ ਪਾ ਸਕਦੇ ਆ ਤੇ ਵਧੀਆ ਹੱਥ ਵਟਾ ਸਕਦੇ ਆ।
ਬਿਲਕੁਲ, ਪਰ ਰੌਲਾ ਅਸੀਂ ਪਹਿਲਾਂ ਇਹ ਸੋਚਿਆ ਸੀ ਉਹ ਲੱਡੂਆਂ ਦੀ ਸੇਵਾ ਜਿਹੜੀ ਰਿਵਰਲੈਂਡ ਸਿੰਘ ਸੋਸਾਇਟੀ ਗੁਰਦੁਆਰਾ ਵਾਲਿਆਂ ਨੇ ਲਈ ਹੋਣ ਕਰਕੇ ਉਹ ਰਿਵਰਲੈਂਡ ਚ ਬਣਾਈਆਂ ਜਾ ਰਹੀਆਂ, ਤੇ ਬਾਕੀ ਕੁਛ ਲੱਡੂ ਇੱਥੇ ਬਾਈ ਸਾਡੇ ਨਿਊ ਮੰਤਰਾ ਰੈਸਟੋਰੈਂਟ ਤੋਂ ਬਾਈ ਕਮਲਦੀਪ ਸਿੱਧੂ ਹੋਰਾਂ ਨੇ, ਕਮਲ ਸਿੱਧੂ ਹੋਰਾਂ ਨੇ ਲਈ ਹੈ ਜ਼ਿੰਮੇਵਾਰੀ। ਸੋ ਜੇ ਕਿਤੇ ਇੱਥੇ ਲੋਕਲ ਲੋੜ ਪੈਂਦੀ ਹੈ ਤਾਂ ਲੋਕਲ ਤਾਂ ਅਸੀਂ ਕਰ ਸਕਦੇ ਹਾਂ, ਪਿਕ ਐਂਡ ਡ੍ਰੌਪ ਵੀ ਵਾਲੀ ਕੋਈ ਪ੍ਰੋਬਲਮ ਨਹੀਂ, ਪਰ ਰਿਵਰਲੈਂਡ ਲਈ ਥੋੜਾ ਜਿਹਾ ਔਖਾ ਹੋ ਜਾਂਦਾ। ਸੋ ਰਿਵਰਲੈਂਡ ਤਾਂ ਅਸੀਂ ਕੋਸ਼ਿਸ਼ ਇਹੀ ਹੈ ਵੀ ਜੇ ਰਿਵਰਲੈਂਡ ਵੀ ਬਹੁਤ ਸੰਗਤ ਆ ਜੀ, ਤੇ ਜੇ ਉਹ ਆਊਗੀ ਤਾਂ ਕੋਈ ਏਡੀ ਵੱਡਾ ਪ੍ਰੋਜੈਕਟ ਨਹੀਂ ਹੈਗਾ ਬਣਾਉਣਾ ਹੈ।
ਬਿਲਕੁਲ ਸਰ,
ਬਹੁਤ ਵੱਡਾ ਸਹਿਯੋਗ ਰਿਵਰਲੈਂਡ ਤੋਂ ਆਇਆ ਜੀ ਸਾਨੂੰ, ਤੁਸੀਂ ਸੋਚ ਨਹੀਂ ਸਕਦੇ ਵੀ ਗੇਮਾਂ ਐਡਲੇਡ ਦੇ ਵਿੱਚ ਹੋਣ ਦੇ ਬਾਵਜੂਦ ਵੀ ਰਿਵਰਲੈਂਡ ਤੋਂ ਜਿੰਨਾ ਸਹਿਯੋਗ ਸਾਨੂੰ ਮਿਲਿਆ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ
ਜੀ। ਬਿਲਕੁਲ ਬਰਾੜ ਸਾਹਿਬ, ਤੇ ਮੈਨੂੰ ਬੜੀ ਖੁਸ਼ੀ ਹੋਈ ਜਿਵੇਂ ਤੁਸੀਂ ਦੱਸਿਆ ਰਿਵਰਲੈਂਡ ਦਾ ਹੀ ਸਰੂਪ ਸਿੰਘ ਜੋਹਲ ਹੋਣੇ ਆ ਉਹਨਾਂ ਦੇ ਧਰਮ ਪਤਨੀ, ਉਹਨਾਂ ਨਾਲ ਚੰਗੇ ਚਲੋ ਵਧੀਆ ਸਾਡੇ ਫੈਮਿਲੀ ਸਮਾਨ ਵੀ ਆ, ਪਰ ਜਿੱਥੇ ਅਸੀਂ ਪ੍ਰੈਕਟਿਸ ਕਰੀ ਦੀ ਆ ਨਾ ਆਪਣੇ, ਤੇ ਇਸ ਵਾਰ ਉਹ ਪਕੌੜੇ ਬਣਾ ਕੇ ਸਾਡੀ ਸਾਰੀ ਟੀਮ ਦੇ ਲਈ ਲੈ ਕੇ ਆਏ। ਸੋ ਜਿੱਥੇ ਤੱਕ ਹੋ ਸਕਦਾ ਕਿਸੇ ਦਾ ਜਿੰਨਾ ਹੋ ਸਕਦਾ ਜ਼ਰੂਰ ਹਿੱਸਾ ਪਾ ਰਿਹਾ ਹੈ
ਜੀ। ਜੀ ਜੀ, ਇਹੀ ਹੈ ਜੀ, ਸਭ ਦਾ ਕਾਰਜ ਹੈ, ਕਿਸੇ ਇੱਕ ਦਾ ਨਹੀਂ ਹੈ, ਤੇ ਸਾਰੇ ਇਮੇਜ ਇੱਕ ਲੱਗੇ ਹੋਏ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ।
ਬਿਲਕੁਲ, ਤੇ ਅੰਮ੍ਰਿਤਪਾਲ ਹੁਣੀ ਬਰਾੜ ਸਾਹਿਬ ਜੁੜੇ ਆ, ਤੇ ਇਹਨਾਂ ਨੇ ਪੁੱਛਿਆ ਹੈ ਕਿ ਸਿਡਨੀ ਤੋਂ ਕੋਈ ਬੱਸ ਆ ਰਹੀ ਹੈ ਸਿੱਖ ਗੇਮਸ ਦੇ ਲਈ?
ਬਿਲਕੁਲ ਜੀ, ਸਿਡਨੀ ਤੋਂ ਵੀ ਇੱਕ ਬੱਸ ਆ ਰਹੀ ਹੈ, ਮੇਰੀ ਥੋੜੇ ਦਿਨ ਪਹਿਲਾਂ ਗੱਲ ਚੱਲ ਰਹੀ ਸੀ ਸਿਡਨੀ, ਮੇਰੇ ਨਾਂ ਹੋਣੀ ਚੇਤੇ, ਪਰ ਤੁਸੀਂ ਰਿੰਗ ਕਰ ਲਿਓ ਜਾਂ ਬਾਈ ਰਣਜੀਤ ਖੇੜੇ ਹੋਰਾਂ ਨੂੰ ਤੁਸੀਂ ਸੰਪਰਕ ਕਰ ਲਿਓ, ਉਹਨਾਂ ਨੂੰ ਜ਼ਰੂਰ ਪਤਾ ਹੋਊਗਾ। ਮੱਖਣ ਸਿੰਘ, ਮਹਿੰਗਾ ਸਿੰਘ ਖਾਕੋ ਹੋਰਾਂ ਨੂੰ ਪੁੱਛ ਸਕਦੇ ਹੋ, ਉਹਨਾਂ ਨੂੰ ਜ਼ਰੂਰ ਪਤਾ ਹੋਊ, ਪਰ ਮੈਨੂੰ ਪਤਾ ਸਿਡਨੀ ਤੋਂ ਆ ਰਹੀ ਹੈ ਬਸ
ਜੀ। ਜੀ ਬਰਾੜ ਸਾਹਿਬ, ਸੋ ਤਿਆਰੀਆਂ ਪੂਰੀਆਂ ਹੋਈਆਂ ਪਈਆਂ ਨੇ, ਸੋ ਹੋਰ ਕੋਈ ਖਬਰ ਜਾਂ ਕੋਈ ਸਿੱਖ ਗੇਮਸ ਦੇ ਰਿਗਾਰਡਿੰਗ ਕੋਈ ਗੱਲ ਹੋਵੇ ਤੇ ਤੁਸੀਂ ਸਰੋਤਿਆਂ ਨਾਲ ਸਾਂਝ ਪਾ ਸਕਦੇ ਹੋ।
ਬਸ ਜੀ, ਹੁਣ ਤਾਂ ਇਹੀ ਆ ਵੀ ਪ੍ਰੋਗਰਾਮ ਫਿਨਿਸ਼ ਹੋਊਗਾ ਤੇ ਨਾਲ ਦੀ ਨਾਲ ਜਿਹੜਾ ਅਸੀਂ ਡੰਡਾ ਡੇਰਾ ਚੱਕ ਲੈਣਾ ਕੰਮਾਂ ਨੂੰ, ਤੇ ਕੰਮ ਹੁਣ ਇੰਨੇ ਕੁ ਜ਼ਿਆਦਾ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਕੰਮ ਦੇ ਪ੍ਰੈਸ਼ਰ ਵਧੀ ਜਾਂਦੇ ਆ। ਸੋ ਹੁਣ ਕਿਹੜਾ ਉਹਦੇ ਦੇਖਣ ਨੂੰ ਫਿਲਹਾਲ ਤਾਂ ਆਪਾਂ ਨੂੰ ਮੈਨੂੰ ਲੱਗਦਾ ਇੱਥੇ ਹੀ ਇਜਾਜ਼ਤ ਲੈਣੀ ਪੈਣੀ ਆ, ਤੇ ਪਰ ਨਾਲ ਨਾਲ ਰੇਡੀਓ ਦੀ ਜਿਹੜੀ ਆਪਣੀ ਸਾਂਝ ਆ ਉਹ ਬਣਦੀ ਰਹੂਗੀ। ਤੇ ਮੈਂ ਇੱਕ ਹੋਰ ਦੱਸਦਾ ਵੀ ਲਾਈਵ ਜਿਹੜੀ ਆ ਐਤਕੀ ਪਹਿਲੀ ਵਾਰ ਬਹੁਤ ਵੱਡੇ ਪੱਧਰ ਤੇ ਲਾਈਵ ਹੋਊਗਾ, ਚਾਹੇ 2011 ਚ ਹਰਮਨ ਰੇਡੀਓ ਨੇ ਪਹਿਲੀ ਵਾਰ ਸ਼ੁਰੂ ਕੀਤਾ ਸੀ ਸਿੱਖ ਖੇਡਾਂ ਨੂੰ ਲਾਈਵ ਦੇਣਾ, 2011 ਐਡਲੇਡ ਦੀਆਂ ਖੇਡਾਂ ਦੇ ਵਿੱਚ ਮੇਰੇ ਅੱਜ ਵੀ ਯਾਦ ਆ ਜਦੋਂ ਮੈਂ ਤੇ ਅਮਨਦੀਪ ਨੇ ਬੜਾ ਸੰਘਰਸ਼ ਕੀਤਾ ਸੀਗਾ ਲਾਈਵ ਲਿੰਕ ਲਾਉਣ ਲਈ ਤੇ ਅਸੀਂ ਸਾਰਾ 2011 ਦਾ ਲਾਈਵ ਅਸੀਂ ਕੀਤਾ ਸੀ ਪਰ ਉਸ ਤੋਂ ਬਾਅਦ ਹੌਲੀ ਹੌਲੀ ਵਿੱਚ ਹੋਰ ਸਾਂਝਾਂ ਪੈਂਦੀਆਂ ਗਈਆਂ ਰੇਡੀਓ ਆਉਂਦੇ ਰਹੇ ਟੀਵੀ ਅਖਬਾਰਾਂ ਸਭ ਪਰ ਇਸ ਵਾਰ ਮੀਡੀਆ ਵੀ ਬੜਾ ਪੱਬਾਂ ਭਾਰ ਆ ਜੀ ਤੇ ਸਾਨੂੰ ਮੀਡੀਆ ਲਈ ਐਤਕੀ ਪਹਿਲੀ ਵਾਰ ਹੋਇਆ ਵੀ ਮੀਡੀਆ ਨੂੰ ਆਉਣ ਸਾਰ ਇੱਕ ਵੈਲਕਮ ਕਿੱਟ ਮਿਲੂਗੀ ਇਹ ਵੀ ਮੈਂ ਇੱਥੇ ਦੱਸ ਦਿਆਂ ਜੀ ਅਸੀਂ ਸਪੈਸ਼ਲ ਮੀਡੀਆ ਲਈ ਇੱਕ ਵੈਲਕਮ ਕਿੱਟ ਦਿੱਤੀ ਆ ਅਕਸਰ ਇਹ ਪ੍ਰੋਬਲਮ ਆਉਂਦੀ ਆ ਮੀਡੀਆ ਦੀ ਸ਼ਿਕਾਇਤ ਹੁੰਦੀ ਆ ਵੀ ਮੀਡੀਆ ਨੂੰ ਪੁੱਛ ਗਿੱਛ ਹੀ ਨਹੀਂ ਕੀਤੀ ਜਾਂਦੀ ਪਤਾ ਹੀ ਨਹੀਂ ਲੱਗਦਾ ਕੀ ਰਿਜ਼ਲਟ ਹੋਏ ਕਿੱਥੇ ਹੋ ਰਿਹਾ ਕੀ ਕੰਮ ਹੋ ਰਿਹਾ ਪਰ ਇਸ ਵਾਰ ਪਹਿਲੀ ਵਾਰ ਹੋ ਰਿਹਾ ਜੀ ਇੱਕ ਵੈਲਕਮ ਕਿੱਟ ਦਾ ਬੈਗ ਆਉਣ ਸਾਰ ਮੀਡੀਆ ਨੂੰ ਦਿੱਤਾ ਜਾਊਗਾ ਜੋ ਵੀ ਮੀਡੀਆ ਚਲਾਉਂਦਾ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰੇ ਤੇ ਮੈਂ ਉਹਨਾਂ ਨੂੰ ਜ਼ਰੂਰ ਉਹਦੇ ਵਿੱਚ ਉਹਨਾਂ ਨੂੰ ਵੈਲਕਮ ਕਿੱਟ ਉਹਨਾਂ ਨੂੰ ਦੇਵਾਂਗੇ ਅਸੀਂ ਤੇ ਨਾਲ ਅਸੀਂ ਉਹਨਾਂ ਨੂੰ ਜਿਹੜੀ ਵੀ ਚੀਜ਼ਾਂ ਸਾਡਾ ਸੀ ਜਿਵੇਂ ਇੱਕ ਸਪੈਸ਼ਲ ਗਰੁੱਪ ਬਣਨਗੇ ਇਨਫੋਰਮੇਸ਼ਨ ਦੇ ਮੀਡੀਆ ਦੇ ਉਹ ਇਨਫੋਰਮੇਸ਼ਨ ਨਾਲ ਦੀ ਨਾਲ ਉਹਨਾਂ ਨੂੰ ਮਿਲਦੀ ਰਹੂਗੀ ਗਰੁੱਪ ਜ਼ਰੀਏ ਤੇ ਦੂਜੀ ਇਹ ਹੈ ਵੀ ਐਤਕੀ ਜਿਹੜੇ ਜਿਵੇਂ ਰੇਡੀਓ ਤਾਂ 4EB ਰੇਡੀਓ ਨੂੰ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਕੋਲੇ ਸਾਰਾ ਸੈਟਅਪ ਹੈ ਵੀ ਉਹ ਸੈਟਅਪ ਉਹਨਾਂ ਨੇ ਬ੍ਰਿਸਬਨ ਵੀ ਲਾਇਆ ਸੀ ਪਰ ਇਸ ਵਾਰ ਸਾਡੇ ਬਾਈ ਰਿਸ਼ਪਾਲ ਭਾਜੀ ਬੜੀ ਆਪਦੀ ਟੀਮ ਦੇ ਨਾਲ ਹਰਜੀਤ ਲਸਾੜੇ ਹੋਰੇ ਤੇ ਦਲਜੀਤ ਹੋਰੇ ਸਾਰੇ ਜਾਣੇ ਬ੍ਰਿਸਬਨ ਤੋਂ ਚੱਲ ਕੇ ਆ ਰਹੇ ਬੈਨ ਰਾਹੀਂ ਡਰਾਈਵ ਕਰਕੇ ਤੇ ਉਹ ਬੈਨ 4EB ਦੀ ਉੱਥੇ ਲਾਵਾਂਗੇ ਪੱਕੀ ਤੇ ਉਹਦੇ ਤੋਂ ਫਿਰ ਸਾਰੇ ਰੇਡੀਓ ਚੈਨਲ ਜਿੰਨੇ ਵੀ ਆਸਟ੍ਰੇਲੀਆ ਚ ਚੱਲਦੇ ਆ ਜਾਂ ਕੋਈ ਬਾਹਰਲਾ ਵੀ ਲੈਣਾ ਚਾਹੂਗਾ ਤਾਂ ਉਹਨਾਂ ਨੂੰ ਵੀ ਲਿੰਕ ਦਿੱਤਾ ਜਾਊਗਾ ਤੇ ਉਹ ਲਿੰਕ ਦੇ ਜ਼ਰੀਏ ਫਿਰ ਜਿਵੇਂ ਉਹ ਆਪੋ ਆਪਦੇ ਰੇਡੀਓ ਚੈਨਲਾਂ ਦੇ ਉੱਤੋਂ ਲਾਈਵ ਚੱਲੂਗਾ ਚਾਹੇ ਉਹ ਮੈਲਬਨ ਚ ਹਾਂਜੀ ਰੇਡੀਓ ਹੋਵੇ ਚ ਕੌਮੀ ਆਵਾਜ਼ ਵਾਲਿਆਂ ਨਾਲ ਵੀ ਅਸੀਂ ਅੱਜ ਗੱਲ ਕਰਦੇ ਹਾਂ ਉਹ ਵੀ ਜ਼ਰੂਰ ਲਾਉਣਗੇ ਲਿੰਕ ਅਸੀਂ ਆਪਣੇ ਤਾਂ ਹਰਮਨ ਰੇਡੀਓ ਤੇ ਚੱਲਣਾ ਹੀ ਚੱਲਣਾ ਤੇ ਰੀਅਲ ਟੀਵੀ ਜਿਹੜਾ ਕਿ ਇੱਕ ਭਲਾ ਇਕੱਲਾ ਬਾਕਸ ਹੀ ਬਣਾਉਂਦਾ ਪਰ ਨਾਲ ਨਾਲ ਉਹ ਟੀਵੀ ਵੀ ਚਲਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆ ਤੇ ਉਹਨਾਂ ਨੇ ਉਹਨਾਂ ਨਾਲ ਵੀ ਜਿਹੜਾ ਸੰਪਰਕ ਹੋ ਚੁੱਕਿਆ ਉਹਨਾਂ ਦੀ ਪੂਰੀ ਇੱਕ ਪ੍ਰੋਫੈਸ਼ਨਲ ਟੀਮ ਆ ਜਿਹੜੀ ਉਹ ਆ ਰਹੀ ਹੈ ਸ਼ੂਟ ਕਰਨ ਜੇ ਉਹਨਾਂ ਦੇ ਹੁਣ ਥੋੜੇ ਜਿਹੀ ਵੀਜ਼ਿਆਂ ਦੀ ਪ੍ਰੋਬਲਮ ਆ ਰਹੀ ਸੀ ਉਮੀਦ ਆ ਵੀ ਇੱਕ ਦੋ ਦਿਨ ਚੋਂ ਕਲੀਅਰ ਹੋ ਜਾਣੀ ਆ ਤੇ ਉਹਨਾਂ ਦੀ ਟੀਮ ਆਊਗੀ ਜੀ ਜਿਹੜੀ ਕਿ ਲਾਈਵ ਜਿਹੜੀ ਉਹਨੂੰ ਚੈੱਕ ਸਾਰਿਆਂ ਕਰ ਲਿੰਕ ਦੇਊਗੀ ਤੇ ਸਾਡੇ ਨਾਲ ਜਿਹੜੇ 365 ਕਬੱਡੀ ਤੇ ਕਬੱਡੀ ਲਾਈਵ .com ਵਾਲੇ ਉਹਨਾਂ ਨਾਲ ਵੀ ਤਕਰੀਬਨ ਅਸੀਂ ਟੱਚ ਚ ਆ ਤੇ ਛੇਤੀ ਉਹਨਾਂ ਉਹ ਵੀ ਆਪਣਾ ਲਿੰਕ ਲਾਉਣਗੇ ਜੀ ਤੇ ਤਕਰੀਬਨ ਇਹ ਜਿਹੜਾ ਕਬੱਡੀ ਦੇ ਗਰਾਊਂਡ ਚੋਂ ਤਾਂ ਇਹ ਚੀਜ਼ਾਂ ਲਾਈਵ ਹੋਣਗੀਆਂ ਤੇ ਹਾਕੀ ਦੇ ਵਿੱਚ ਪਹਿਲੀ ਵਾਰੀ ਹਾਕੀ ਐਸੇ ਜਿਹੜਾ ਕਿ ਇੱਕ ਬਹੁਤ ਵੱਡਾ ਗੌਰਮੈਂਟ ਦਾ ਅਦਾਰਾ ਇੱਥੇ ਸਾਊਥ ਆਸਟ੍ਰੇਲੀਆ ਦਾ ਉਹ ਖੁਦ ਲਾਈਵ ਜਿਹੜਾ ਫਾਈਨਲ ਤੇ ਸੈਮੀਫਾਈਨਲ ਮੈਚ ਉਹ ਲਾਈਵ ਕਰੂਗੀ ਤੇ ਉਹ ਤਾਂ ਇੱਕ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਲਾਈਵ ਹੋਣਾ ਉਹਨਾਂ ਦਾ ਤਾਂ ਸੋ ਕਾਫੀ ਚੀਜ਼ਾਂ ਜਿਹੜੀਆਂ ਪਰ ਮੈਂ ਇੱਥੇ ਲਾਈਵ ਵਾਲੀ ਗੱਲ ਤੇ ਤਾਂ ਘੱਟ ਕਰਨੀ ਚਾਹੁੰਦਾ ਸੀ ਵੀ ਸਾਡੇ ਸਰੋਤੇ ਆ ਜਿਹੜੇ ਉਹ ਕਿਤੇ ਘੇਸਲ ਵੱਟ ਕੇ ਘਰੇ ਨਾ ਬੈਠੇ ਰਹਿਣ ਵੀ ਲਾਈਵ ਰੇਡੀਓ ਤੇ ਸੁਣ ਲਾਂਗੇ ਜਾਂ ਟੀਵੀ ਤੇ ਦੇਖ ਲਾਂਗੇ ਸੋ ਇਹ ਤਾਂ ਮੈਂ ਦੱਸਣਾ ਪੈ ਗਿਆ ਬਾਹਰਲੇ ਲੋਕਾਂ ਲਈ ਹੈ ਜਿਹੜੇ ਕੈਨੇਡਾ ਅਮਰੀਕਾ ਤੋਂ ਆ ਨਹੀਂ ਸਕਦੇ ਆਸਟ੍ਰੇਲੀਆ ਬਸ ਦੇਣ ਲਈ ਨਹੀਂ ਤੁਸੀਂ ਤਾਂ ਆਉਣਾ ਤੇ ਆ ਕੇ ਲਾਈਵ ਹੀ ਦੇਖਣਾ
ਜੀ ਬਿਲਕੁਲ ਜੋ ਲਾਈਵ ਦਾ ਨਜ਼ਾਰਾ ਉਹ ਵੈਸੇ ਨਹੀਂ ਆਉਂਦਾ ਪਰ ਚਲੋ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਦੇ ਲਈ ਜ਼ਰੂਰ ਇਹ ਵਧੀਆ ਉਪਰਾਲਾ ਹੈ ਸੋ ਬਰਾੜ ਸਾਹਿਬ ਤੁਹਾਡੇ ਤੋਂ ਸਾਰੀ ਦੁਨੀਆਂ ਦੀਆਂ ਖਬਰਾਂ ਪੁੱਛ ਲਈਦੀਆਂ ਹਨਾ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਤੁਹਾਡਾ ਹਾਲ ਅਸੀਂ ਪੁੱਛੀਦਾ ਨਹੀਂ ਸੋ ਤਨੀ ਸਾਹਿਬ ਨੇ ਯਾਦ ਕਰਾ ਦਿੱਤਾ ਹੁਣ ਕਹਿੰਦੇ ਵੀ ਅੱਖ ਠੀਕ ਆ ਹੁਣ ਵੀਰੇ
ਪੂਰੀ ਚੜ੍ਹਦੀ ਕਲਾ ਦੇ ਵਿੱਚ ਤੇ ਦਾਤੇ ਦੀਆਂ ਮਿਹਰਾਂ ਅੱਜ ਡਾਕਟਰ ਜਿਹੜੇ ਸਪੈਸ਼ਲਿਸਟ ਜਿਹਨਾਂ ਨੇ ਓਪਰੇਟ ਕੀਤਾ ਸੀ ਉਹਨਾਂ ਨੇ ਅੱਜ ਮਹੀਨੇ ਬਾਅਦ ਮੈਨੂੰ ਬੁਲਾਇਆ ਸੋ ਅੱਜ ਉਹਨਾਂ ਕੋਲ ਜਾਣਾ ਮੈਂ ਦੁਪਹਿਰੇ ਤੇ ਉਮੀਦ ਆ ਜੀ ਉਹ ਵੀ ਖੁਸ਼ ਹੋਣਗੇ ਜਿਹੜੇ ਰਿਜ਼ਲਟ ਤੋਂ ਆਪਦੇ ਤੋਂ ਕਿਉਂਕਿ ਜਦੋਂ ਕੋਈ ਕਿਸਾਨ ਦੀ ਫਸਲ ਵਧੀਆ ਹੁੰਦੀ ਹੈ ਤੇ ਉਹ ਬੜਾ ਖੁਸ਼ ਹੁੰਦਾ ਤੇ ਉਸ ਦਿਨ ਵੀ ਜਦੋਂ ਮੈਂ 15 ਦਿਨਾਂ ਬਾਅਦ ਦਿਖਾਇਆ ਸੀ ਤਾਂ ਉਹਨਾਂ ਨੇ ਆਪਦੀ ਟੀਮ ਨੂੰ ਖੜੇ ਹੋ ਕੇ ਧੰਨਵਾਦ ਕੀਤਾ ਸੀ ਪੂਰੀ ਟੀਮ ਨੂੰ ਵੀ ਕਹਿੰਦੇ ਮੈਨੂੰ ਉਮੀਦ ਨਹੀਂ ਸੀ ਵੀ ਐਡਾ ਵਧੀਆ ਰਿਜ਼ਲਟ ਆਊਗਾ ਤੇ ਕਹਿੰਦੀ ਵੀ ਮੈਂ ਤੁਹਾਨੂੰ ਖੁਸ਼ ਹਾਂ ਤੇ ਅੱਜ ਦੇਖਦੇ ਹਾਂ ਜੀ ਕੀ ਰਿਜ਼ਲਟ ਦਿੰਦੇ ਆ ਪਰ ਓਵਰਆਲ ਬਹੁਤ ਵਧੀਆ ਜੀ ਪਰਮਾਤਮਾ ਨੇ ਵੇਲੇ ਸਿਰ ਤੰਦਰੁਸਤੀ ਦਿੱਤੀ ਆ ਤੇ ਤਾਂ ਕਿ ਅਸੀਂ ਖੇਡਾਂ ਚ ਕੰਮ ਕਰ ਸਕੀਏ
ਜੀ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰਹੋ ਬਰਾੜ ਸਾਹਿਬ ਤੇ ਇਹ ਜਿਹੜੇ ਅਸੀਂ ਇੱਥੇ ਉਪਰਾਲੇ ਕਰ ਰਹੇ ਹਾਂ ਇਹਨਾਂ ਨੂੰ ਪਰਮਾਤਮਾ ਹਮੇਸ਼ਾ ਤਰੱਕੀਆਂ ਬਖਸ਼ੇ ਸੋ ਅੱਜ ਦਾ ਦਿਨ ਤੁਹਾਡਾ ਜੀ ਬਹੁਤ ਵਧੀਆ ਜਾਵੇ ਬੜੀਆਂ ਵਧੀਆ ਗੱਲਾਂ ਕੀਤੀਆਂ ਤੁਹਾਡੇ ਨਾਲ ਮੇਰੇ ਨਾਲ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਸਰੋਤਿਆਂ ਨੇ ਵੀ ਪੂਰਾ ਆਨੰਦ ਮਾਣਿਆ ਹੋਣਾ ਇਸ ਸਵੇਰ ਦਾ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ
ਬਹੁਤ ਮਿਹਰਬਾਨੀ ਸੁਪ੍ਰੀਤ
ਜੀ ਸੋ ਬਰਾੜ ਸਾਹਿਬ ਦੇ ਨਾਲ ਅਸੀਂ ਜਿੱਥੇ ਗੱਲਾਂ ਕਰੀਦੀਆਂ ਖਬਰਾਂ ਦੀਆਂ ਕੁਛ ਮੁੱਦਿਆਂ ਦੀਆਂ ਉਸਤੇ ਨਾਲ ਨਾਲ ਕਈ ਵਾਰੀ ਬੜੀਆਂ ਪਿਆਰੀਆਂ ਹਲਕੀਆਂ ਫੁਲਕੀਆਂ ਗੱਲਾਂ ਜਾਂ ਹੋਰ ਜ਼ਿੰਦਗੀ ਦੇ ਵਿੱਚ ਜ਼ਰੂਰੀ ਕਈ ਇਹੋ ਜਿਹੇ ਅਹਿਮ ਮਸਲੇ ਹੁੰਦੇ ਆ ਜਿਹੜੇ ਅਸੀਂ ਰਲ ਬੈਠ ਕੇ ਕਰੀਦੇ ਆ ਸੋ ਪ੍ਰੋਗਰਾਮ ਦੇ ਵਿੱਚ ਜੀ ਸਮਾਂ ਬਸ ਦੌੜ ਰਿਹਾ ਤੁਹਾਨੂੰ ਪਹਿਲਾਂ ਹੀ ਕਹਿੰਦੀ ਹੁੰਦੀ ਆ ਕਿ ਤੁਹਾਡੇ ਨਾਲ ਗੱਲਾਂ ਕਰਨ ਬੈਠੀ ਦਾ ਤੇ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਸੋ ਪ੍ਰੋਗਰਾਮ ਦੇ ਵਿੱਚ ਵਰਿੰਦਰ ਚੀਮਾ ਹੁਣਾਂ ਨੇ ਸਾਂਝ ਪਾਈ ਹੈ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਨਾਲ ਹੀ ਜਸਵਿੰਦਰ ਔਲਖ ਹੁਣਾਂ ਨੇ ਜੀ ਸਤਿ ਸ਼੍ਰੀ ਕੱਲ ਬੁਰਾਈ ਹੈ ਤੇ ਕਹਿੰਦੇ ਰੋਜ਼ ਪ੍ਰੋਗਰਾਮ ਸੁਣਦੇ ਹਾਂ ਅਸੀਂ ਤੇ ਬਰਾੜ ਸਾਹਿਬ ਦੇ ਵਿਚਾਰ ਬਹੁਤ ਚੰਗੇ ਲੱਗਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਔਲਖ ਜੀ ਸੋ ਪਿੰਡ ਦੀਆਂ ਕੁੜੀਆਂ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਕਲੇਰ ਕੰਠ ਦਾ ਸੋ ਪ੍ਰੋਗਰਾਮ ਦੇ ਵਿਚ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿਚ ਗੀਤ ਚਲਾ ਦੇਵਾਂਗੇ ਸੋ ਮੈਨੂੰ ਲੱਗਦਾ ਹੁਣ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮੈਂ ਫੇਰ ਪ੍ਰੋਗਰਾਮ ਦੇ ਵਿਚ ਹਾਜ਼ਰ ਹੁੰਦੀ ਹਾਂ ਤੇ ਅਸੀਂ ਅੱਜ ਗੱਲ ਕਰਨੀ ਹੈ ਜੀ ਪੰਜਾਬ ਦੇ ਲੋਕ ਨਾਚਾਂ ਦੀ ਸੋ ਤਿਆਰ ਰਹੋ ਸਾਰਿਆਂ ਨੇ ਬੋਲੀਆਂ ਵੀ ਪਾਉਣੀਆਂ ਗਿੱਧੇ ਭੰਗੜੇ ਵੀ ਪੈਣੇ ਆ ਸੋ ਕੰਮ ਵੀ ਜ਼ਰੂਰੀ ਹੈ ਕੰਮ ਵੀ ਕਰਦੇ ਰਹਿਣਾ ਤੇ ਨਾਲ ਨਾਲ ਪ੍ਰੋਗਰਾਮ ਦੇ ਵਿਚ ਜਿਹੜਾ ਹੁੰਗਾਰਾ ਵੀ ਤੁਸੀਂ ਭਰਨਾ ਹੈ ਸੋ ਲੈਂਦੇ ਹਾਂ ਇੱਕ ਬ੍ਰੇਕ ਉਸ ਤੋਂ ਬਾਅਦ ਮੈਂ ਫਿਰ ਮਿਲਦੀ ਹਾਂ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. CG Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG Batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04436413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
CG Batteries
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਂਦੀ 9 ਅਪ੍ਰੈਲ ਦਿਨ ਐਤਵਾਰ ਨੂੰ ਡੈਂਡੀਨੋਂਗ ਵਿਖੇ ਵਿਸਾਖੀ ਦੇ ਸੰਦਰਭ ਦੇ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋ ਕੇ ਡੈਂਡੀਨੋਂਗ ਪਾਰਕ ਤੱਕ ਪਹੁੰਚੇਗਾ ਇਸ ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਜਸਵੀਰ ਸਿੰਘ ਜੀ ਆਪਣੇ ਜਥੇ ਨਾਲ ਕੀਰਤਨ ਦੀ ਹਾਜ਼ਰੀ ਲਗਾਉਣਗੇ ਇਸ ਤੋਂ ਇਲਾਵਾ ਭਾਈ ਫੌਜਾ ਸਿੰਘ ਜੀ ਸਾਗਰ ਜੀ ਦਾ ਢਾਡੀ ਜਥਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ 9 ਅਪ੍ਰੈਲ ਦਿਨ ਐਤਵਾਰ ਨੂੰ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋਏਗਾ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 04514524518 ਤੇ ਜਾਂ ਫਿਰ 04800996612 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
रोटी हजम नहीं होंगी। वरतो गोल्डन ग्रेन फ्लोर मिल्स का गरेवाल चक्की आटा, ताजा घट केमिकल की वरतों वाली कणक जिड़ी के सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ਵਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸਫ਼ਰ ਆਪਣੇ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ ਚ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altese at 25,990 driveway. Come and see me at CMI Toyota Cheltenham, opposite Bunnings, as this is for a limited time only.
Approved applicants only. Terms and conditions apply. Maximum finance term of 48 months. Offer ends February 28. S228 BMN. LMVD 2009.
हां भाई, किद्दां तू? इतना पतला किवें हो गया?
मेरा कुलार वाले डॉक्टर ने दूरबीन राई मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी। बहुता तुरिया फिरिया भी नहीं सी जांदा। रात नू नींद नहीं सी आउंदी। घराड़े वाजे रहंदे सी। कई बारी तां दिन च ही सो जांदा सां। पर हुण इस ऑपरेशन तों बाद सारा कुछ ठीक हो गया। भाई 60 किलो भार भी घट गया। ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ। ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। संपर्क नंबर 9878090001 9780809001। वेबसाइट विजिट करो kularhospital.com।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਤੁਸੀਂ ਸੁਣ ਰਹੇ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਟਿਡ ਸਟੂਡੀਓ ਤੋਂ ਲਹਿਰਾਂ ਲਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਬੁੱਧਵਾਰ ਦੀ ਸਵੇਰ ਬੜੀ ਸੋਹਣੀ ਜਿਹੀ, ਸੂਰਜ ਜਿਹੜਾ ਉੱਪਰ ਹੋਈ ਜਾਂਦਾ, ਦਿਨ ਚੜੀ ਜਾਂਦਾ ਤੇ ਸਾਡੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਚੱਲੀ ਜਾਂਦੀਆਂ ਨਾਲ ਨਾਲ। ਤੇ ਜਿਵੇਂ ਮੈਂ ਦੱਸਿਆ ਸੀ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਆ ਜੀ ਅਸੀਂ ਲੋਕ ਨਾਚਾਂ ਬਾਰੇ, ਸੋ ਪੰਜਾਬ ਦੇ ਜਿਹੜੇ ਲੋਕ ਨਾਚ ਆ ਉਹਨਾਂ ਬਾਰੇ ਗੱਲ ਕਰਨੀ ਆ ਪ੍ਰੋਗਰਾਮ ਦੇ ਵਿੱਚ ਅੱਗੇ। ਤੇ ਗੱਲ ਕਰਨੀ ਬਣਦੀ ਵੀ ਹੈ ਜੀ, ਅਪ੍ਰੈਲ ਦਾ ਮਹੀਨਾ ਚੱਲ ਰਿਹਾ ਤੇ ਵਿਸਾਖੀ ਦਾ ਜਿਹੜਾ ਤਿਉਹਾਰ ਆ ਗਿਆ ਤੇ ਮੈਨੂੰ ਯਾਦ ਹੈ ਵੀ ਅਪ੍ਰੈਲ ਦਾ ਨਾਮ ਸੁਣਦੇ ਹੀ ਬਚਪਨ ਤੋਂ ਹੀ ਜਦੋਂ ਅਸੀਂ ਅਪ੍ਰੈਲ ਦਾ ਨਾਮ ਲਈਦਾ ਸੀਗਾ ਤੇ ਸਭ ਤੋਂ ਪਹਿਲਾਂ ਅੱਖਾਂ ਅੱਗੇ ਵਿਸਾਖੀ ਆਉਂਦੀ ਹੁੰਦੀ ਸੀ ਤੇ ਹਾਂ ਵੈਸੇ ਤੇ ਖਾਸੀਅਤ ਆਪਣੇ ਪੰਜਾਬੀ ਸੱਭਿਆਚਾਰ ਦੀ ਕਿ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਖਾਸ ਹੁੰਦਾ ਹਰ ਮਹੀਨਾ। ਜੇ ਜਨਵਰੀ ਦੇ ਵਿੱਚ ਲੋਹੜੀ ਹੁੰਦੀ ਹੈ ਤੇ ਫਰਵਰੀ ਦੇ ਵਿੱਚ ਬਸੰਤ ਆ ਜਾਂਦਾ ਹੈ, ਮਾਰਚ ਦੇ ਵਿੱਚ ਹੋਲੀ ਹੋਲਾ ਮਹੱਲਾ ਹੁੰਦਾ ਹੈ ਤੇ ਅਪ੍ਰੈਲ ਦੇ ਵਿੱਚ ਫਿਰ ਵਿਸਾਖੀ ਦਾ ਜਿਹੜਾ ਚਾਅ ਹੀ ਵੱਖਰਾ ਹੁੰਦਾ ਹੈ ਜੀ। ਸੋ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹ ਪੰਜਾਬ ਦੇ ਵਿੱਚ ਜਿੱਥੇ ਧੂਮਧਾਮ ਨਾਲ ਮਨਾਇਆ ਜਾਂਦਾ ਸੀ, ਦੇਖੀ ਦਾ ਸੀ ਬਚਪਨ ਦੇ ਵਿੱਚ ਯਾਦ ਵੀ ਹੈ ਜੀ ਵੀ ਜਿਹੜੇ ਲਾਗਲੇ ਧਾਰਮਿਕ ਸਥਾਨ ਹੁੰਦੇ ਸੀ ਪਿੰਡਾਂ ਦੇ ਵਿੱਚ ਉੱਥੇ ਬੜੇ ਭਾਰੇ ਮੇਲੇ ਲੱਗਦੇ ਹੁੰਦੇ ਸੀਗੇ, ਲੋਕੀ ਟਰਾਲੀਆਂ ਭਰ ਭਰ ਜਾਂਦੇ ਹੁੰਦੇ ਸੀਗੇ। ਸੋ ਸਮਾਂ ਬੀਤਦਾ ਗਿਆ, ਸੋ ਸਮੇਂ ਦੇ ਨਾਲ ਨਾਲ ਤਿਉਹਾਰਾਂ ਨੂੰ ਮਨਾਉਣ ਦੇ ਜਿਹੜੇ ਤਰੀਕੇ ਵੀ ਆ ਉਹ ਥੋੜੇ ਥੋੜੇ ਬਦਲਦੇ ਜਾ ਰਹੇ ਨੇ, ਪਰ ਜਿਹੜੀ ਫੀਲਿੰਗ ਹੈ ਜੀ ਉਹ ਸੇਮ ਹੈ। ਸੋ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਵੀ ਵਿਸਾਖੀ ਦੇ ਆਉਂਦੇ ਸਾਡੇ ਚਿਹਰੇ ਖਿੜ ਜਾਂਦੇ ਆ ਤੇ ਵਿਸਾਖੀਆਂ ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਮਨਾਉਂਦੇ ਆ। ਸੋ ਥੋੜੀ ਜਿਹੀ ਗੱਲਬਾਤ ਅਸੀਂ ਕਰਨੀ ਹੈ ਜੀ, ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਅੰਕੁਸ਼ ਮਲਹੋਤਰਾ ਹੁਣੀ ਜੋ ਵਿਸਾਖੀ ਨੂੰ ਇੱਕ ਨਵੇਂ ਅੰਦਾਜ਼ ਵਿੱਚ ਮਨਾਉਣ ਜਾ ਰਹੇ ਨੇ ਮੈਲਬਨ ਦੇ ਵਿੱਚ। ਸੋ ਬਸ ਥੋੜੀ ਗੱਲਬਾਤ ਅਸੀਂ ਉਹਨਾਂ ਨਾਲ ਕਰਾਂਗੇ ਕਿ ਉਹ ਕਿਸ ਅੰਦਾਜ਼ ਦੇ ਵਿੱਚ ਵਿਸਾਖੀ ਮਨਾ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਲੋਕ ਨਾਚਾਂ ਦੀ ਜਿਹੜੀ ਗੱਲ ਆ ਉਹ ਤੋਰਾਂਗੇ ਅੱਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਮੈਂ ਅੰਕੁਸ਼ ਮਲਹੋਤਰਾ ਹੁਣਾਂ ਦਾ ਪ੍ਰੋਗਰਾਮ ਦੇ ਵਿੱਚ। ਅੰਕੁਸ਼ ਜੀ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ ਸਾਰੀ ਪੰਜਾਬੀ ਕਮਿਊਨਿਟੀ ਨੂੰ, ਤੇ ਮੇਰਾ ਨਾਮ ਅੰਕੁਸ਼ ਮਲਹੋਤਰਾ ਤੇ ਮੈਂ ਡਾਇਰੈਕਟਰ ਆਫ ਕ੍ਰੇਜ਼ੀ ਨਾਈਟ ਪ੍ਰੋਡਕਸ਼ਨ। ਆਪਾਂ ਇੱਕ ਨਵੀਂ ਕੰਪਨੀ ਸ਼ੁਰੂ ਕੀਤੀ ਹੈ ਕ੍ਰੇਜ਼ੀ ਨਾਈਟ ਪ੍ਰੋਡਕਸ਼ਨ, ਤੇ ਜੇ ਆਪਾਂ ਆਪਣਾ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਵਿਸਾਖੀ ਨਾਈਟ 24th April ਐਟ ਮਹਾਰਾਜਾ ਪੈਲਸ ਨੌਰਥ ਕੋਟ, ਤੇ ਇਹ ਫੰਕਸ਼ਨ ਜਿੱਦਾਂ ਆਪਾਂ ਪੰਜਾਬੀ ਸਿੰਗਰਸ ਆਪਾਂ ਆ ਰਹੇ ਓਵਰਸੀਜ਼ ਤੋਂ ਇੰਡੀਆ ਤੋਂ ਬੇਸਿਕਲੀ, ਤੇ ਉਹ ਇੱਥੇ ਪਰਫੋਰਮ ਕਰੂਗੇ ਤੇ ਪਰਫੋਰਮ ਦੇ ਨਾਲ ਨਾਲ ਜਾਣੀ ਕਿ ਲੋਕ ਡਿਨਰ ਦਾ ਆਨੰਦ ਵੀ ਮਾਣ ਸਕਦੇ ਆ ਇਹ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਆਪਣਾ ਹੈਗਾ 24 April ਨੂੰ ਐਟ ਮਹਾਰਾਜਾ ਪੈਲਸ 417 ਹਾਈ ਸਟਰੀਟ ਨੌਰਥ ਕੋਟ ਵਿਕਟੋਰੀਆ 307।
ਹਾਂਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਕੰਪਨੀ ਕ੍ਰੀਏਟ ਕੀਤੀ ਹੈ ਕ੍ਰੇਜ਼ੀ ਨਾਈਟ, ਤੁਸੀਂ ਦੱਸਿਆ ਨਾ ਜੀ।
ਹਾਂਜੀ, ਕ੍ਰੇਜ਼ੀ ਨਾਈਟ ਪ੍ਰੋਡਕਸ਼ਨ।
ਕ੍ਰੇਜ਼ੀ ਨਾਈਟ ਪ੍ਰੋਡਕਸ਼ਨ ਜੀ। ਸੋ ਇਹਦਾ ਜਿਹੜਾ ਇਹ ਪਹਿਲਾ ਪ੍ਰੋਗਰਾਮ ਤੁਸੀਂ ਕਰਵਾਉਣ ਜਾ ਰਹੇ ਹੋ ਵਿਸਾਖੀ ਨਾਈਟ, ਹੈ ਨਾ?
ਹਾਂਜੀ
ਜੀ। ਸੋ ਇਹਦੇ ਵਿੱਚ ਹੋਰ ਕੀ ਰੰਗ ਦੇਖਣ ਨੂੰ ਮਿਲਣਗੇ? ਜਦੋਂ ਵਿਸਾਖੀ ਦੀ ਗੱਲ ਸੁਣਦੇ ਆ ਤੇ ਅੱਖਾਂ ਅੱਗੇ ਮੇਲਾ ਆ ਜਾਂਦਾ ਜੀ, ਖਾਣ ਪੀਣ ਨੂੰ ਜਲੇਬੀਆਂ, ਹੈ ਨਾ, ਉਹ ਲੱਗੇ ਸਟਾਲ ਉਹ ਦਿਸਦੇ ਆ। ਸੋ ਕਿਸ ਤਰ੍ਹਾਂ ਕਿਸ ਅੰਦਾਜ਼ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਇਹਨੂੰ ਆਪਣੇ ਰੰਗ ਚ ਰੰਗੋਗੇ ਇਸ ਵਾਰ ਮੈਲਬਨ ਦੇ ਰੰਗ ਦੇ ਵਿੱਚ?
ਹਾਂਜੀ, ਜਿਹੜਾ ਬੇਸਿਕਲੀ ਇਹ ਵਾਲਾ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਐਕਚੁਅਲੀ ਇੱਕ ਫੈਮਿਲੀ ਪ੍ਰੋਗਰਾਮ ਹੈ ਕਿ ਜਿੰਨੇ ਵੀ ਫੈਮਿਲੀਜ਼ ਵਾਲੇ ਆਪਣੇ ਬੱਚਿਆਂ ਨੂੰ ਲੈ ਕੇ ਵੀ ਆ ਸਕਦੇ ਆ, ਤੇ ਜਾਣੀ ਕਿ ਉਹਦੇ ਵਿੱਚ ਪ੍ਰੋਪਰ ਖਾਣ ਨੂੰ ਫੂਡ ਜਾਣੀ ਕਿ ਪਕੌੜੇ ਵਗੈਰਾ ਹੋਊਗੇ ਜਾਂ ਜਲੇਬੀਆਂ ਜਾਣੀ ਕਿ ਗੁਲਾਬ ਜਾਮੁਨਸ ਵਗੈਰਾ ਤੇ ਸਾਰਾ ਜਿੱਦਾਂ ਪ੍ਰੋਪਰ ਆਪਣਾ ਪੰਜਾਬੀ ਫੂਡ ਜਾਣੀ ਕਿ
ਪੰਜਾਬੀ ਖਾਣਾ ਜਿਹੜਾ।
ਹਾਂਜੀ ਹਾਂਜੀ, ਪ੍ਰੋਪਰ ਪੰਜਾਬੀ ਖਾਣਾ ਹੋਊਗਾ। ਤੇ ਜਿੱਦਾਂ ਆਪਾਂ ਜਿਹੜਾ ਸ਼ੁਰੂ ਕਰ ਰਹੇ ਹਾਂ, ਪਹਿਲਾਂ ਆਪਾਂ 6 ਵਜੇ ਆਪਣਾ ਪ੍ਰੋਗਰਾਮ ਸਟਾਰਟ ਕਰ ਰਹੇ ਹਾਂ, ਜਿਹਦੇ ਵਿੱਚ ਆਪਣਾ ਜਾਣੀ ਕਿ ਔਨਟ੍ਰੇ ਜਿੱਦਾਂ ਪਕੌੜੇ ਵਗੈਰਾ ਜਾਂ ਏਦਾਂ ਟਿੱਕੀਆਂ ਵਗੈਰਾ ਦਾ ਤੋਂ ਸ਼ੁਰੂਆਤ ਆ, ਤੇ ਨਾਲ ਸੋਫਟ ਡਰਿੰਕਸ ਦੇ ਨਾਲ। ਉਸ ਤੋਂ ਬਾਅਦ ਆਪਾਂ ਜਾਣੀ ਕਿ ਉਸਦੇ ਨਾਲ ਨਾਲ ਆਰਟਿਸਟ ਪਰਫੋਰਮ ਵੀ ਕਰੂਗੇ ਸਟੇਜ ਤੇ, ਤੇ ਲੋਕੀ ਆਪਣਾ ਬੈਠ ਕੇ ਡਿਨਰ ਦਾ ਆਨੰਦ ਵੀ ਲੈ ਸਕਦੇ ਆ ਔਨਟ੍ਰੇ ਦਾ ਵੀ। ਤੇ ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਲੋਕੀ ਪਰਫੋਰਮ ਕਰੂਗੇ ਸਟੇਜ ਤੇ, ਲੋਕੀ ਦੇਖਦੇ ਰਹੋਗੇ ਨਾਲ ਨਾਲ ਕਿ ਕਿੱਦਾਂ ਕਿੱਦਾਂ ਪ੍ਰੋਗਰਾਮ ਚੱਲ ਰਿਹਾ ਤੇ ਸਾਰਾ ਕੁਛ। ਤੇ ਉਹਦੇ ਵਿੱਚ ਆਪਾਂ ਡੀਜੇ ਤੇ ਐਂਕਰਸ ਵੀ ਹੈਗੇ ਜਿਹੜਾ ਕਿ ਥੋੜੀ ਕਾਮੇਡੀ ਵਗੈਰਾ ਕਰੂਗੇ, ਤੇ ਆਪਾਂ 2-3 ਮੈਲਬਨ ਦੇ ਲੋਕਲ ਸਿੰਗਰਸ ਵੀ ਕੰਟੈਕਟ ਕਰ ਰਹੇ ਹਾਂ ਜਿਹੜੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਪਰਫੋਰਮ ਕਰੂਗੇ। ਹਾਂਜੀ
ਜੀ ਸੋ ਬਿਲਕੁਲ ਜੀ ਬੜਾ ਇੰਟਰਸਟਿੰਗ ਲੱਗ ਰਿਹਾ ਕਿਉਂਕਿ ਜਿੱਥੇ ਖਾਣ ਪੀਣ ਨੂੰ ਪੂਰਾ ਪ੍ਰਬੰਧ ਹੈਗਾ ਜੀ ਪੰਜਾਬੀ ਖਾਣੇ ਦਾ ਉੱਥੇ ਨਾਲ ਦੀ ਨਾਲ ਜਿਹੜੇ ਗੀਤਕਾਰ ਜਿਹੜੇ ਸਿੰਗਰਸ ਹੈ ਉਹ ਵੀ ਪੰਜਾਬ ਤੋਂ ਵੀ ਆ ਰਹੇ ਨੇ ਤੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਲੋਕਲ ਟੈਲੈਂਟ ਨੂੰ ਵੀ ਇਹ ਪ੍ਰਮੋਟ ਕਰ ਰਹੇ ਨੇ ਮੈਲਬਰਨ ਦੇ ਲੋਕਲ ਸਿੰਗਰਸ ਵੀ ਗਾਉਣਗੇ ਸੋ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅੰਕੁਸ਼ ਜੀ ਤੁਹਾਡੀ ਜਿਹੜੇ ਇਹ ਪਹਿਲੀ ਤੁਹਾਡੀ ਪ੍ਰੋਡਕਸ਼ਨ ਦਾ ਪਹਿਲੀ ਇਹ ਪ੍ਰੋਗਰਾਮ ਹੈ ਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਤੇ ਸਾਰੇ ਮੈਲਬਰਨ ਵਾਸੀਆਂ ਨੂੰ ਵੀ ਇਹ ਸੁਨੇਹਾ ਹੈ ਕਿ ਹੁਮ ਹੁਮਾ ਕੇ ਪਹੁੰਚੋ ਜੀ ਤੁਸੀਂ ਤੇ ਵਿਸਾਖੀ ਜਿਹੜੀ ਆ ਉਹ ਤੁਸੀਂ ਇਸ ਵਾਰ ਅੰਕੁਸ਼ ਹੁਣਾਂ ਨੇ ਜਿਹੜੇ ਇੰਤਜ਼ਾਮ ਕੀਤੇ ਆ ਤੁਸੀਂ ਜ਼ਰੂਰ ਵਿਸਾਖੀ ਦਾ ਜਿਹੜਾ ਤਿਉਹਾਰ ਆ ਇਹਨਾਂ ਨਾਲ ਰਲ ਮਿਲ ਕੇ ਮਨਾਓ ਸੋ ਅੰਕੁਸ਼ ਜੀ ਕੁਛ ਹੋਰ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਇਸ ਬਾਰੇ ਤੇ
ਹਾਂਜੀ ਬਸ ਮੈਂ ਇੱਕ ਲਾਸਟ ਚੀਜ਼ ਕਿ ਆਪਣੀਆਂ ਕਰਨੀ ਸੀਗੀ ਐਡ ਕਿ ਆਪਣੀਆਂ ਟਿਕਟਾਂ ਇਸ ਪ੍ਰੋਗਰਾਮ ਦੀਆਂ ਬਣ ਚੁੱਕੀਆਂ ਤੇ ਜੇ ਕੋਈ ਵੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਵਿੱਚ ਟਿਕਟਾਂ ਲੈਣ ਲਈ ਇੰਟਰਸਟਿਡ ਹੋਵੇ ਤਾਂ ਸਾਡੇ ਨੰਬਰ ਹੈਗੇ ਆ ਮੇਰਾ ਆਪਣਾ ਨਾਮ ਹੈਗਾ ਅੰਕੁਸ਼ ਤੇ ਮੇਰਾ ਨੰਬਰ ਹੈਗਾ 0450415420 ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਕਿਸੇ ਵੀ ਟਾਈਮ ਟਿਕਟਾਂ ਲੈ ਸਕਦੇ ਹੋ ਤੇ ਮੇਰੇ ਅਨਦਰ ਦੋ ਪਾਰਟਨਰ ਮਿਸਟਰ ਮਨੀ ਉਹਨਾਂ ਦਾ ਨੰਬਰ ਹੈਗਾ 0469041909 ਤੇ ਸਾਡਾ ਤੀਜਾ ਪਾਰਟਨਰ ਰੇਗਨ ਪੋਲ ਤੇ ਉਹਦਾ ਨੰਬਰ ਹੈਗਾ 0433764271 ਤੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਸਪੋਂਸਰਸ਼ਿਪ ਇਨਕੁਆਇਰੀ ਜਾਂ ਕੁਛ ਹੋਰ ਇਨਫੋਰਮੇਸ਼ਨ ਲਈ ਸਾਨੂੰ ਕੰਟੈਕਟ ਕਰ ਸਕਦੇ ਆ ਤਿੰਨ ਨੰਬਰਾਂ ਤੇ ਕਿਸੇ ਵੀ ਟਾਈਮ ਹਾਂਜੀ ਸ਼ੁਕਰੀਆ
ਜੀ ਅੰਕੁਸ਼ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਆਪਣਾ ਜੋ ਪ੍ਰੋਗਰਾਮ ਤੁਸੀਂ ਕਰਵਾਉਣ ਜਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਸੋ ਉਮੀਦ ਕਰਦੇ ਹਾਂ ਜੀ ਵਿਸਾਖੀ ਦਾ ਜਿਹੜਾ ਤਿਉਹਾਰ ਆ ਤੁਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣੇ ਮੈਲਬਰਨ ਵਾਸੀਆਂ ਦੇ ਨਾਲ ਉੱਥੇ ਮਨਾਓਗੇ ਸੋ ਬਹੁਤ ਬਹੁਤ ਸ਼ੁਕਰੀਆ ਇਸ ਜਾਣਕਾਰੀ ਲਈ
ਸ਼ੁਕਰੀਆ ਜੀ ਬਹੁਤ ਬਹੁਤ ਥੈਂਕਸ
ਜੀ ਸੋ ਇਹ ਸੀ ਜੀ ਅੰਕੁਸ਼ ਜਿਨ੍ਹਾਂ ਨੇ ਦੱਸਿਆ ਸਾਨੂੰ ਕਿ ਉਹ ਮੈਲਬਰਨ ਦੇ ਵਿੱਚ ਇਸ ਵਾਰੀ ਵਿਸਾਖੀ ਜਿਹੜੀ ਆ ਉਹ ਕਿਸ ਅੰਦਾਜ਼ ਦੇ ਵਿੱਚ ਮਨਾਉਣ ਜਾ ਰਹੇ ਆ ਸੋ ਜੇ ਤੁਹਾਡੇ ਵਿੱਚੋਂ ਕੋਈ ਚਾਹਵਾਨ ਹੋਵੇ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਕੰਟੈਕਟ ਕਰਕੇ ਜਿਹੜੀ ਟਿਕਟ ਵਗੈਰਾ ਉਹ ਪਤਾ ਕਰ ਸਕਦੇ ਹੋ ਸੋ ਸਮਾਂ ਜੀ ਹੁਣ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਨਹੀਂ ਰਿਹਾ ਸਾਡੀਆਂ ਗੱਲਾਂ ਬਾਤਾਂ ਦੇ ਲਈ ਬਸ ਅੱਧਾ ਕੁ ਘੰਟਾ ਬਚਿਆ ਤੇ ਉਹਦੇ ਵਿੱਚ ਅਸੀਂ ਅੱਜ ਜਿਵੇਂ ਦੱਸਿਆ ਕਿ ਲੋਕ ਨਾਚਾਂ ਬਾਰੇ ਗੱਲ ਕਰਨੀ ਹੈ ਗਿੱਧੇ ਭੰਗੜੇ ਪਾਉਣੇ ਆ ਸੋ ਮੈਨੂੰ ਲੱਗਦਾ ਉਹਨਾਂ ਬਾਰੇ ਉਹਨਾਂ ਲੋਕ ਨਾਚਾਂ ਬਾਰੇ ਗੱਲ ਕਰੀਏ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਇਸ ਗੀਤ ਦੇ ਵਿੱਚ ਜਿੱਥੇ ਸੰਮੀ ਵੀ ਹੈ ਗਿੱਧਾ ਵੀ ਹੈ ਭੰਗੜਾ ਵੀ ਹੈ ਝੂਮਰ ਵੀ ਹੈ ਸੋ ਜੀ ਆਇਆਂ ਫਿਲਮ ਦਾ ਇਹ ਗੀਤ ਜਿਹੜਾ ਬੜਾ ਮਕਬੂਲ ਹੋਇਆ ਸੀ ਇਹ ਗੀਤ ਨਾ ਹੋ ਕੇ ਲੋਕ ਨਾਚਾਂ ਦਾ ਇੱਕ ਸਮੂਹ ਬਣਿਆ ਸੀ ਸੋ ਇਹ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਆਪਣੀ ਗੱਲਬਾਤ ਅੱਗੇ ਤੋਰਦੇ ਹਾਂ
ਬਗੇ ਦਰਿਆ ਸੋਹਣੀਆਂ ਪਗਲਾ ਬਣ ਕੇ ਜਾ ਤੂੰ ਮੈਨੂੰ ਪਗਲਾ ਬਣ ਕੇ ਜਾ
ਜੀ ਫੇਰ ਦੱਸੋ ਵੀ ਮੂਡ ਬਣਿਆ ਕਿ ਨਹੀਂ ਭੰਗੜੇ ਪਾਉਣ ਦਾ ਤੁਹਾਡਾ ਸਾਰਿਆਂ ਦਾ? ਬਿਲਕੁਲ ਜੀ ਬਣ ਜਾਣਾ ਚਾਹੀਦਾ ਹੈ। ਇੰਨਾ ਸੋਹਣਾ ਗੀਤ ਜਿਹਦੇ ਵਿੱਚ ਸੰਮੀ ਵੀ ਸੀ, ਗਿੱਧਾ ਵੀ ਤੇ ਝੂਮਰ ਤੇ ਭੰਗੜਾ, ਹਰ ਅੰਦਾਜ਼ ਜਿਹੜਾ, ਹਰ ਜ਼ਾਇਕਾ ਜਿਹੜਾ ਲੋਕ ਨਾਚਾਂ ਦਾ ਤੁਸੀਂ ਲੈ ਸਕਦੇ ਹੋ। ਸੋ ਗੱਲ ਕਰਦੇ ਹਾਂ ਹੁਣ ਲੋਕ ਨਾਚਾਂ ਦੀ। ਲੋਕ ਨਾਚ ਜਿਦਾਂ ਜੀ ਲੋਕ ਗੀਤਾਂ ਦੀ ਗੱਲ ਕੀਤੀ ਸੀਗੀ ਕਿ ਜਦੋਂ ਇਹਨਾਂ ਨੂੰ ਕੋਈ ਰਚਣ ਵਾਲੇ ਦਾ ਨਾਮ ਪਤਾ ਨਹੀਂ ਹੁੰਦਾ, ਇਹ ਕਿਹਨਾਂ ਨੇ ਰਚੇ ਆ, ਉਹਨਾਂ ਦਾ ਕੋਈ ਰਚੇਤੇ ਦਾ ਕਿਸੇ ਨੂੰ ਕੋਈ ਪਤਾ ਨਹੀਂ। ਸੋ ਉਸੇ ਤਰ੍ਹਾਂ ਲੋਕ ਨਾਚ ਹੈ ਜੀ ਜਿਹੜਾ ਉਹ ਇਹ ਲੋਕ ਨਾਚਾਂ ਦੀਆਂ ਵੀ ਜਿਹੜੀਆਂ ਸਾਰੀਆਂ ਹਰਕਤਾਂ ਹੈ ਲੋਕਾਂ ਦੀ ਜ਼ਿੰਦਗੀ ਦੇ ਵਾਂਗੂ ਹੀ ਸਿੱਧੀਆਂ ਸਾਦੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਰੋਜ਼ ਦੇ ਕਿੱਤਿਆਂ ਵਿੱਚੋਂ ਉਪਜਦੀਆਂ ਨੇ। ਤੇ ਲੋਕ ਨਾਚ ਜਿਹੜੇ ਆ ਜੀ ਮਨ ਦੀ ਮੌਜ ਨੂੰ ਮਾਨਣ ਲਈ ਨੱਚਿਆ ਜਾਂਦਾ, ਜਿਵੇਂ ਕਹਿ ਲੋ ਕਿ ਆਪਣੀ ਮੌਜ ਵਿੱਚ ਆ ਕੇ ਜਦੋਂ ਕੋਈ ਖੁਸ਼ ਹੁੰਦਾ ਤੇ ਉੱਠ ਕੇ ਇੱਕ ਜਿਹੜਾ ਤੁਸੀਂ ਆਪਣਾ ਸਰੀਰਕ ਵੇਗ ਦੇ ਵਿੱਚ ਕੋਈ ਵੀ ਜਿਹੜੀ ਮੁਦਰਾ ਕਰਦੇ ਹੋ ਉਹਨੂੰ ਤੁਸੀਂ ਇੱਕ ਲੋਕ ਨਾਚ ਕਹਿ ਸਕਦੇ ਹੋ। ਇਹ ਆਪਣੀਆਂ ਮੌਜਾਂ ਮਾਨਣ ਲਈ ਜ਼ਿਆਦਾ ਨੱਚਿਆ ਜਾਂਦਾ ਹੈ ਜੀ, ਨਾ ਕਿ ਦਿਖਾਉਣ ਦੇ ਲਈ ਕਿ ਅਸੀਂ ਲੋਕਾਂ ਨੂੰ ਵਿਖਾਉਣ ਦੇ ਲਈ। ਇਸ ਲਈ ਜੇ ਕਹਿ ਲੋ ਤੇ ਕਿਸੇ ਸਟੇਜ ਦੀ ਜਾਂ ਸਜਾਵਟ ਦੀ ਲੋੜ ਨਹੀਂ ਹੁੰਦੀ, ਪਿੰਡਾਂ ਦੇ ਵਿੱਚ ਕੋਈ ਥਾਂ ਜਿੱਥੇ ਨੱਚਣ ਵਾਲੇ ਇਕੱਠੇ ਹੋ ਜਾਣ, ਠੀਕ ਠਾਕ ਜਿਹੀ ਜਗ੍ਹਾ ਹੋਵੇ ਜਿੱਥੇ ਸਾਰੇ ਇਕੱਠੇ ਹੋ ਜਾਣ ਨਾ। ਤੇ ਪਰ ਅੱਜ ਕੱਲ ਜਿਹੜੇ ਲੋਕ ਨਾਚ ਆ ਉਹ ਸਾਡੇ ਸਟੇਜਾਂ ਦੇ ਉੱਤੇ ਰਹਿ ਗਏ ਆ। ਸੋ ਹੁਣ ਗਿੱਧਾ ਲੈ ਲਓ ਭੰਗੜਾ ਲੈ ਲਓ ਇਹ ਸਟੇਜਾਂ ਤੇ ਜ਼ਿਆਦਾ ਰਹਿੰਦੇ ਆ, ਪਰ ਜੇ ਪੁਰਾਣੇ ਸਮੇਂ ਵੱਲ ਦੇਖੀਏ ਤਾਂ ਲੋਕ ਨਾਚ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਸੀ। ਕਿੱਥੇ ਬਾਜ਼ੀਗਰਨੀਆਂ ਘਰਾਂ ਦੇ ਵਿੱਚ ਨੱਚਣ ਆਉਂਦੀਆਂ ਹੁੰਦੀਆਂ ਸੀ। ਸੋ ਮੈਨੂੰ ਯਾਦ ਆ ਕਿ ਕਿਸੇ ਦੇ ਘਰ ਬੱਚਾ ਹੁੰਦਾ ਸੀ, ਪਹਿਲੀ ਲੋਹੜੀ ਹੁੰਦੀ ਸੀ ਤੇ ਗਿੱਧੇ ਆਮ ਹੀ ਪੈਂਦੇ ਹੁੰਦੇ ਸੀਗੇ। ਸੋ ਸ਼ਾਇਦ ਕਿਤੇ ਨਾ ਕਿਤੇ ਅੱਜ ਕੱਲ ਡੀਜੇ ਦਾ ਜਿਹੜਾ ਦੌਰ ਚੱਲਿਆ, ਓਰਕੈਸਟਰਾ ਦਾ ਦੌਰ ਚੱਲਿਆ, ਉਹਨਾਂ ਨੇ ਲੋਕ ਨਾਚਾਂ ਦੇ ਉੱਤੇ ਕਿਤੇ ਨਾ ਕਿਤੇ ਤੇ ਸੱਟ ਮਾਰੀ ਹੈ। ਸੋ ਪਹਿਲਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਬੁੱਢੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੇ ਇਕੱਠੀਆਂ ਹੋ ਕੇ ਗੀਤ ਗਾਉਣੇ, ਨਾਨਕਾ ਦਾਦਕਾ ਮੇਲ ਆਉਣਾ, ਉੱਥੇ ਲੋਕ ਨਾਚ ਨੱਚੇ ਜਾਂਦੇ ਸੀ, ਜਾਗੋ ਨਿਕਲਦੀ ਸੀ। ਸੋ ਇਹ ਸਾਰੇ ਲੋਕ ਨਾਚ ਜਿਹੜੇ ਇਹ ਦਿਲੋਂ ਕੀਤੇ ਜਾਂਦੇ ਸੀ, ਪਰ ਹੁਣ ਇਹ ਲੋਕ ਨਾਚ ਜੀ ਜਾਂ ਤਾਂ ਸਟੇਜਾਂ ਤੇ ਯੂਥ ਫੈਸਟੀਵਲਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਗਏ ਆ, ਕੰਪੀਟੀਸ਼ਨ ਦਾ ਹਿੱਸਾ ਬਣ ਕੇ ਰਹਿ ਗਏ ਆ ਜੀ, ਕੌਣ ਜ਼ਿਆਦਾ ਸੋਹਣਾ ਨੱਚਿਆ ਤੇ ਕੌਣ ਘੱਟ। ਪਰ ਜੇ ਗੱਲ ਕਰੀਏ ਲੋਕ ਨਾਚ ਜਿਹੜੇ ਆ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਨਹੀਂ, ਸਗੋਂ ਆਪਣੇ ਮਨ ਦੀ ਮੌਜ ਨੂੰ ਮਾਨਣ ਦੇ ਲਈ ਨੱਚੇ ਜਾਂਦੇ ਆ। ਸੋ ਪੰਜਾਬ ਦੇ ਕੁਝ ਜਿਹੜੇ ਲੋਕ ਨਾਚ ਆ ਉਹਨਾਂ ਦੇ ਵਿੱਚ ਜਿਹੜੇ ਮੁੱਖ ਲੋਕ ਨਾਚ ਭੰਗੜਾ, ਗਿੱਧਾ, ਝੁੰਮਰ, ਲੁੱਡੀ, ਮਲਵਈ ਗਿੱਧਾ, ਇਹ ਜਿਹੜੇ ਮੇਨ ਜਿਹੜੇ ਲੋਕ ਨਾਚ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਭੰਗੜੇ ਦੀ। ਸੋ ਭੰਗੜੇ ਦਾ ਨਾਂ ਲੈਂਦੇ ਹੀ ਇੱਕ ਜੋਸ਼ ਜਿਹੜਾ ਆ, ਇੱਕ ਜੋਸ਼ੀਲਾ ਜਿਹਾ ਨਾਚ, ਉਹਦੀ ਜਿਹੜੀ ਤਸਵੀਰ ਅੱਖਾਂ ਅੱਗੇ ਆ ਜਾਂਦੀ ਹੈ ਤੇ ਨਾਲ ਹੀ ਆ ਜਾਂਦੀਆਂ ਯਾਦ ਉਹ ਬੋਲੀਆਂ ਜਿਹੜੀਆਂ ਇਸ ਭੰਗੜੇ ਦੇ ਵਿੱਚ ਪਾਈਆਂ ਜਾਂਦੀਆਂ। ਸੋ ਦਿਲ ਦੇ ਹਰ ਜਜ਼ਬਾਤ ਨੂੰ, ਹਰ ਵਲਵਲੇ ਨੂੰ ਨੱਚਦੇ ਹੋਏ ਤੁਸੀਂ ਬੋਲੀਆਂ ਦੇ ਰਾਹੀਂ ਜਦੋਂ ਬਿਆਨ ਕਰਦੇ ਹੋ ਤੇ ਉਹ ਇੱਕ ਵੱਖਰੀ ਮੌਜ ਬਣ ਜਾਂਦੀ ਹੈ ਜਿਹਨੂੰ ਭੰਗੜਾ ਕਹਿੰਦੇ ਆ ਜੀ। ਸੋ ਭੰਗੜਾ ਪੰਜਾਬ ਦੇ ਨੌਜਵਾਨਾਂ ਦਾ ਬੜਾ ਹੀ ਪਿਆਰਾ ਹਰਮਨ ਪ੍ਰਸਿੱਧ ਨਾਚ ਹੈ ਜੀ। ਇਹ ਪੰਜਾਬ ਜਿਹੜਾ ਇਹ ਜਿਹੜਾ ਲੋਕ ਨਾਚ ਭੰਗੜਾ ਹੈ ਵੀ ਪੰਜਾਬੀਆਂ ਦੇ ਸੁਭਾਅ, ਉਹਨਾਂ ਦੀ ਕਰੜਾਈ ਤੇ ਗਠੀਲੇਪਨ ਦੀ ਇੱਕ ਪ੍ਰਤੱਖ ਤਸਵੀਰ ਹੈ। ਇਹ ਨਾਚ ਇੰਨਾ ਕਠਨ ਤੇ ਜ਼ੋਰ ਵਾਲਾ ਹੈ ਕਿ ਇਹਦੇ ਵਿੱਚ ਨੱਚਣਾ ਪੰਜਾਬੀਆਂ ਦੀ ਹੀ ਹਿੰਮਤ ਹੈ ਮੈਨੂੰ ਲੱਗਦਾ। ਬਿਲਕੁਲ ਇੰਨੇ ਜੋਸ਼ ਵਾਲਾ ਜਿਹੜਾ ਹੈਗਾ, 10-15 ਮਿੰਟ ਆਮ ਜੇ ਕੋਈ ਬੰਦਾ ਪਾਲਵੇ ਤਾਂ ਦੇਖੋ ਲੱਗਦਾ ਭਈ ਥੱਕ ਜਾਂਦੇ ਆ, ਸਾਹ ਚੜ ਜਾਂਦਾ, ਪਰ ਇਹ ਇੰਨਾ ਜੋਸ਼ੀਲਾ ਨਾਚ ਹੈ ਕਿ ਪੰਜਾਬੀ ਇਹਨੂੰ ਆਰਾਮ ਦੇ ਨਾਲ ਜਿਹੜਾ ਨੱਚ ਲੈਂਦੇ ਆ। ਪੰਜਾਬ ਦੇ ਕਿਸੇ ਹੋਰ ਇਲਾਕੇ ਜਾਂ ਲੋਕ ਨਾਚ ਦੇ ਵਿੱਚ ਇਹ ਜੋਸ਼ ਤੇ ਜ਼ੋਰ ਦਾ ਮੁਕਾਬਲਾ ਜਿਹੜਾ ਉਹ ਮੈਨੂੰ ਲੱਗਦਾ ਨਹੀਂ ਮਿਲਦਾ। ਸੋ ਪੰਜਾਬੀ ਸਦਾ ਹੀ ਇਸ ਨਾਚ ਨੂੰ ਨੱਚ ਕੇ ਆਪਣੇ ਜੋਸ਼, ਤਾਕਤ ਅਤੇ ਸਾਹਸ ਨੂੰ ਦਰਸਾਉਣਾ ਆਪਣਾ ਮਾਣ ਸਮਝਦੇ ਨੇ। ਜਿਹੜਾ ਭੰਗੜਾ ਜੀ ਉਹ ਜਿਵੇਂ ਕਹਿ ਲੋ ਕਿ ਕੋਈ ਖਾਸ ਇਹਦਾ ਇਹ ਨਹੀਂ ਕਿ ਕਦੋਂ ਪਾਇਆ ਜਾਂਦਾ, ਪਰ ਜਿੱਥੇ ਵਿਸਾਖੀ ਦੇ ਨਾਲ ਭੰਗੜਾ ਜੁੜਿਆ ਹੋਇਆ ਹੈ, ਕਿਉਂਕਿ ਕਹਿੰਦੇ ਕਿ ਜਦੋਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਆਪਣੀਆਂ ਜਿਹੜੀਆਂ ਮਿਹਨਤ ਤੋਂ ਬਾਅਦ ਕਿਸਾਨ ਸੁਨਹਿਰੀ ਕਣਕ ਖੇਤਾਂ ਦੇ ਵਿੱਚ ਲੈ ਲਹਾਉਂਦੀ ਦੇਖਦਾ ਹੈ ਤੇ ਮਨ ਜਿਹੜਾ ਹੁਲਾਰੇ ਵਿੱਚ ਆ ਜਾਂਦਾ ਹੈ, ਤੇ ਫਿਰ ਉਹ ਜੋਸ਼, ਖੁਸ਼ੀ ਤੇ ਵਲਵਲਾ ਉਸਦੇ ਭੰਗੜੇ ਦੇ ਨਾਚ ਵਿੱਚ ਪ੍ਰਗਟ ਹੁੰਦਾ ਹੈ। ਸੋ ਭੰਗੜੇ ਤੇ ਵਿਸਾਖੀ ਦਾ ਜਿਹੜਾ ਇੱਕ ਬੜਾ ਸ਼ੁਰੂ ਤੋਂ ਹੀ ਬੜਾ ਗਹਿਰਾ ਨਾਤਾ ਰਿਹਾ, ਕਿਉਂਕਿ ਇੱਕ ਖੁਸ਼ੀ ਜਿਹੜੀ ਕਿਸਾਨਾਂ ਨੂੰ ਵਿਸਾਖੀ ਤੇ ਹੁੰਦੀ ਹੈ ਉਹਦਾ ਪ੍ਰਗਟਾਵਾ ਉਹ ਫਿਰ ਭੰਗੜੇ ਦੇ ਰਾਹੀਂ ਕਰਦੇ ਆ। ਤੇ ਉਸ ਤੋਂ ਇਲਾਵਾ ਜੀ ਜਿਹੜੇ ਬਾਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਜਿਹੜਾ ਭੰਗੜਾ ਪਾਇਆ ਜਾਂਦਾ। ਸੋ ਜਿਹੜਾ ਭੰਗੜਾ ਹੈ ਜੀ ਇਹਦੇ ਵਿੱਚ ਕੁਝ ਖਾਸ ਚੀਜ਼ਾਂ ਇਹ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਪਿੰਡ ਦੇ ਵਿੱਚ ਢੋਲੀ ਆ ਕੇ ਭਾਂਗੜੀਆਂ ਨੂੰ ਹਾਕ ਮਾਰਨ ਲਈ ਡੱਗੇ ਮਾਰਦਾ ਹੈ ਨਾ ਢੋਲ ਦੇ ਉੱਤੇ, ਤੇ ਉਹ ਹਾਕ ਮਾਰਨ ਵਾਲਾ ਜਿਹੜਾ ਡੱਗਾ ਹੁੰਦਾ ਉਹ ਇੱਕ ਵਿਸ਼ੇਸ਼ ਜਿਹੀ ਜੁਗਤ ਦੇ ਨਾਲ ਟਿਕਾ ਟਿਕਾ ਕੇ ਵਿਸ਼ੇਸ਼ ਤਰਤੀਬ ਦੇ ਵਿੱਚ ਮਾਰਿਆ ਜਾਂਦਾ। ਤੇ ਫਿਰ ਡੱਗੇ ਮਾਰਨ ਦਾ ਸੰਕੇਤ ਹੈ ਕਿ ਪਿੰਡ ਦੇ ਚੋਬਰ ਜਿਹੜੇ ਆ ਮੁੰਡੇ ਖੁੰਡੇ ਉਹ ਆਪਣੇ ਕੰਮ ਕਾਰਾਂ ਤੋਂ ਵਿਹਲੇ ਹੋ ਕੇ ਭੰਗੜੇ ਵਿੱਚ ਜਾਣ ਦੇ ਲਈ ਤਿਆਰ ਹੋ ਜਾਣ, ਤੇ ਪਿੰਡ ਵਿੱਚ ਉਹਨਾਂ ਨੂੰ ਸੱਦ ਪੈ ਰਹੀ ਹੁੰਦੀ ਹੈ ਜਦੋਂ ਨੱਚਣ ਜੋਗੇ ਚੋਬਰ ਜਿਹੜੇ ਜੁੜ ਜਾਂਦੇ ਆ ਪਿੰਡ ਦੇ ਵਿਚ ਤੇ ਫਿਰ ਇੱਕ ਜਿਨ੍ਹਾਂ ਕੰਨ ਦੇ ਉੱਤੇ ਹੱਥ ਧਰਕੇ ਲੰਮੀ ਬਾਹ ਉਲਾਰ ਕੇ ਉੱਚੀ ਉੱਚੀ ਹੇਕ ਦੇ ਵਿਚ ਢੋਲੇ ਦਾ ਬੋਲ ਕਹਿੰਦਾ ਹੈ ਜਾਂ ਕੋਈ ਹੋਰ ਸੱਦ ਲਾਉਂਦਾ ਹੈ ਤੇ ਇਸ ਸੱਦ ਵਿਚ ਫਿਰ ਢੋਲ ਵਾਲੇ ਸ਼ੇਖ ਨੂੰ ਢੋਲ ਮਾਰਨ ਲਈ ਸੰਬੋਧਨ ਕੀਤਾ ਜਾਂਦਾ ਹੈ। ਬੋਲਦੇ ਮੁੱਕਦਿਆਂ ਹੀ ਤੋੜਾ ਵੱਜਦਾ ਹੈ ਤੇ ਹਰ ਤੋੜੇ ਦੇ ਉੱਤੇ ਇੱਕ ਛਾਲ ਮਾਰਨ ਵਾਲਾ ਜਿਹੜਾ ਭੰਗੜਾ ਹੈ ਉਹ ਆਰੰਭ ਹੋ ਜਾਂਦਾ ਹੈ। ਗੋਲ ਦਾਇਰੇ ਦੇ ਵਿੱਚ ਚੱਲਦਿਆਂ ਚੱਲਦਿਆਂ ਪਹਿਲੀ ਛਾਲ ਖੱਬੇ, ਦੂਜੀ ਸੱਜੇ ਤੇ ਤੀਜੀ ਸਾਹਮਣੇ ਲਾਈ ਜਾਂਦੀ ਹੈ ਤੇ ਜਿਹੜੇ ਭੰਗੜੇ ਦੇ ਜਿਹੜੇ ਐਕਸ਼ਨ ਹੈ ਇਹਦੇ ਚਾਲਾਂ ਦੇ ਵਿੱਚ ਖੁੱਲੇ ਡੁੱਲੇ ਤੇ ਭਰਵੇਂ ਸਰੀਰ ਦੀ ਜਿਹੜੀ ਪ੍ਰਦਰਸ਼ਨੀ ਹੁੰਦੀ ਹੈ। ਸੋ ਜਿਹੜਾ ਪੂਰਾ ਅੱਜ ਕੱਲ ਤੇ ਜਿਹੜਾ ਇਹ ਭੰਗੜਾ ਕਹਿ ਲੋ ਜੀ ਭੰਗੜਾ ਫਿਟਨੈਸ ਦੇ ਨਾਮ ਤੇ ਵੀ ਜਾਣਿਆ ਜਾਣ ਲੱਗ ਗਿਆ। ਹੁਣ ਭੰਗੜਾ ਫਿਟਨੈਸ ਦੀਆਂ ਕਲਾਸਿਸ ਵੀ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਹ ਭੰਗੜੇ ਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਭੰਗੜੇ ਦੇ ਵਿੱਚ ਸਰੀਰ ਦੀ ਹਰ ਜਿਹੜੀ ਕਸਰਤੀ ਮੁਦਰਾ ਆ ਜਿਹੜੀ ਢੋਲ ਦੀ ਰਿਦਮ ਦੇ ਮੇਚ ਵਿੱਚ ਆਉਂਦੀ ਹੋਵੇ ਉਹ ਸਮਾ ਜਾਂਦੀ ਹੈ ਤੇ ਜਿਹੜੀ ਕਿਸੇ ਵੀ ਹੋਰ ਭਾਰਤੀ ਨਾਚ ਦੇ ਵਿੱਚ ਇੰਨੀ ਖੁੱਲੀ ਨਹੀਂ ਹੁੰਦੀ। ਸੋ ਭੰਗੜਾ ਤਾਂ ਜੀ ਕਹਿੰਦੇ ਹੁੰਦੇ ਆ ਭਈ ਪੰਜਾਬੀਆਂ ਦੇ ਖੂਨ ਦੇ ਵਿੱਚ ਜਾਂ ਹਰ ਗੱਭਰੂ ਦੇ ਖੂਨ ਦੇ ਵਿੱਚ ਭੰਗੜਾ ਤੇ ਹਰ ਮੁਟਿਆਰ ਦੇ ਖੂਨ ਦੇ ਵਿੱਚ ਗਿੱਧਾ ਜਿਹੜਾ ਪੰਜਾਬਣ ਦੇ ਵਿੱਚ ਹੁੰਦਾ ਹੈ। ਸੋ ਭੰਗੜੇ ਤੋਂ ਬਾਅਦ ਗੱਲ ਕਰਦੇ ਆ ਜੀ ਗਿੱਧੇ ਦੀ ਤੇ ਗਿੱਧਾ ਜਿਹੜਾ ਆ ਇਹਨੂੰ ਪੰਜਾਬਣਾਂ ਦੇ ਇੱਕ ਰਾਸ਼ਟਰੀ ਨਾਚ ਵੱਲੋਂ ਵੀ ਮਾਨਤਾ ਪ੍ਰਾਪਤ ਹੈ। ਸੋ ਕਹਿੰਦੇ ਹੁੰਦੇ ਭਈ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਬਿਲਕੁਲ ਜੀ। ਜਿਹਨੂੰ ਗਿੱਧਾ ਪਾਉਣ ਦੀ ਤਲਬ ਹੁੰਦੀ ਹੈ ਉਹ ਜਿੱਥੇ ਵੀ ਢੋਲਕੀ ਵੱਜਦੀ ਹੋਵੇ ਨਾ ਫਿਰ ਉਹ ਖੜਾ ਨਹੀਂ ਹੋ ਸਕਦਾ। ਸੋ ਗਿੱਧੇ ਦੇ ਵਿੱਚ ਪੰਜਾਬਣ ਦੀ ਅੱਡੀ ਦਾ ਧਰਤੀ ਨਾਲ ਇੱਕ ਖਾਸ ਰਿਸ਼ਤਾ ਉੱਗੜਦਾ ਹੈ। ਭਈ ਬੋਲੀ ਵੀ ਹੈ ਨਾ ਜੀ ਭਈ ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ ਬੰਕ ਵਾਲਿਆਂ ਦੇ ਭੈਣ ਦੀਆਂ ਅੱਡੀ ਵੱਜੇ ਤੇ ਧਮਕਾਂ ਪੈਣਗੀਆਂ। ਸੋ ਬੜੀ ਸਿੰਪਲ ਜਿਹੇ ਵੇ ਦੇ ਵਿੱਚ ਇਹਦੀ ਪੇਸ਼ਕਾਰੀ ਹੁੰਦੀ ਹੈ। ਇੱਕ ਸੈਮੀ ਸਰਕਲ ਜਿਹੇ ਵਿੱਚ ਗੋਲ ਦਾਇਰੇ ਦੇ ਵਿੱਚ ਅੰਦਰ ਵਾਰ ਮੂੰਹ ਕਰਕੇ ਜਿਹੜੀਆਂ ਕੁੜੀਆਂ ਖੜੀਆਂ ਹੋ ਜਾਂਦੀਆਂ ਜਿਸ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ ਤੇ ਇੱਕ ਜਾਂ ਦੋ ਕੁੜੀਆਂ ਫਿਰ ਰਲ ਕੇ ਬੋਲੀ ਆਰੰਭਦੀਆਂ ਤੇ ਬਾਕੀ ਸਾਰੀਆਂ ਕੁੜੀਆਂ ਤਾੜੀ ਦੀ ਸਾਂਝੀ ਤਾਲ ਨਾਲ ਬੋਲਣ ਵਾਲੇ ਦੇ ਬੋਲ ਨੂੰ ਹੁੰਗਾਰਾ ਭਰ ਕੇ ਲੈਬੱਧ ਕਰਦੀਆਂ ਨੇ ਤੇ ਫਿਰ ਜਿਹੜੀਆਂ ਬੋਲੀਆਂ ਉਹ ਪਾਈਆਂ ਜਾਂਦੀਆਂ ਜਿੱਦਾਂ ਕੋਈ ਵੀ ਬੋਲੀ ਲਗਾ ਲੋ ਕਹਿ ਲੋ ਕਿ ਸੁਣਨੀ ਕੁੜੀਏ ਮੱਛਲੀ ਵਾਲੀਏ ਨਾ ਕਰ ਝਗੜੇ ਚੇੜੇ ਬਈ ਚੜੀ ਜਵਾਨੀ ਲੁਕੀ ਨਾ ਰਹਿੰਦੀ ਚੜੀ ਜਵਾਨੀ ਲੁਕੀ ਨਾ ਰਹਿੰਦੀ ਖਾ ਪੀ ਕੇ ਦੁੱਧ ਪੇੜੇ ਬਈ ਨਾਨਕੀਆਂ ਦਾ ਮੇੜ ਵੇਖ ਕੇ ਮੁੰਡੇ ਮਾਰ ਦੇ ਗੇੜੇ ਨੱਚ ਲੈ ਸ਼ਾਮ ਕਰੇ ਦੇ ਦੇ ਸ਼ੌਂਕ ਦੇ ਗੇੜੇ ਨੱਚ ਲੈ ਸ਼ਾਮ ਕਰੇ। ਸੋ ਬੋਲੀ ਦੀ ਜਿਹੜੀ ਅੰਤਿਮ ਤੁਕ ਆ ਉਹਨੂੰ ਤੋੜਾ ਕਹਿੰਦੇ ਆ ਤੇ ਉਹਨੂੰ ਸਾਰੀਆਂ ਕੁੜੀਆਂ ਵੱਲੋਂ ਫਿਰ ਉੱਚੀ ਸੁਰ ਦੇ ਵਿੱਚ ਤੇਜ਼ ਗਤੀ ਦੇ ਨਾਲ ਚੁੱਕਿਆ ਦੁਹਰਾਇਆ ਜਾਂਦਾ ਹੈ। ਸੋ ਇਹ ਜਿਹੜੀਆਂ ਗਿੱਧੇ ਦੇ ਨਾਲ ਬੋਲੀਆਂ ਹੁੰਦੀਆਂ ਵੀ ਪੰਜਾਬਣਾਂ ਦੇ ਮਨਾਂ ਦੇ ਹਾਲਾਤ ਉਹਨਾਂ ਦੇ ਜਜ਼ਬਾਤ ਉਹਨਾਂ ਦੇ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਨੇ। ਇਹਨਾਂ ਵਿੱਚ ਕਿਤੇ ਰਿਸ਼ਤਿਆਂ ਦੀ ਦਾ ਸੁਨੇਹਾ ਆ ਜਾਂਦਾ ਹੈ ਕਿਤੇ ਕੋਈ ਨਿਹੋਰਾ ਆ ਜਾਂਦਾ ਹੈ ਕਿਸੇ ਰਿਸ਼ਤੇ ਦੇ ਲਈ ਤੇ ਹਰ ਕੋਈ ਜਿਹੜੀ ਕੁੜੀ ਉਹ ਆਪਣੇ ਦਿਲ ਦਾ ਹਾਲ ਜਿਹੜਾ ਬੋਲੀਆਂ ਦੇ ਰਾਹੀਂ ਸੁਣਾ ਸਕਦੀ ਹੈ। ਸੋ ਬਿਲਕੁਲ ਜੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਗਿੱਧੇ ਭੰਗੜੇ ਦੀਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਗੱਲਾਂ ਦੇ ਵਿੱਚ ਨਹੀਂ ਕਰ ਸਕਦੇ। ਜੋ ਇਹਨਾਂ ਨੂੰ ਦੇਖ ਕੇ ਜਾਂ ਇਹਨਾਂ ਨੂੰ ਪਾ ਕੇ ਮਜ਼ਾ ਆਉਂਦਾ ਉਹ ਵੱਖਰਾ ਹੈ। ਸੋ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਤੇ ਸਭ ਫਿੱਕੀਆਂ ਫਿੱਕੀਆਂ ਜਿਹੀਆਂ ਗੱਲਾਂ ਲੱਗਦੀਆਂ ਸੁਣਨੀਆਂ ਸੁਣਾਉਣੀਆਂ। ਅਸਲੀ ਮਜ਼ਾ ਤੇ ਜਦੋਂ ਤੁਸੀਂ ਭੰਗੜਾ ਗਿੱਧਾ ਪਾਉਂਦੇ ਆ ਉਦੋਂ ਹੀ ਆਉਂਦਾ ਹੈ। ਤੇ ਚਲੋ ਜੀ ਹੁਣ ਮੈਂ ਜ਼ਿਆਦਾ ਨਹੀਂ ਬੋਲਦੀ, ਸੁਣਦੇ ਆ ਇੱਕ ਗਿੱਧਾ ਤੇ ਇਹਦੀ ਰਿਦਮ ਬੜੀ ਪਿਆਰੀ ਹੈ ਤੇ ਬੋਲੀਆਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਨੇ। ਸੋ ਸੁਣਦੇ ਆ ਤੇ ਮਾਣਦੇ ਆ ਇਸ ਗਿੱਧੇ ਨੂੰ। ਲੋ ਜੀ ਫਿਰ ਕਿੱਦਾਂ ਗਿੱਧੇ ਦਾ ਸਵਾਦ ਆਇਆ ਬਿਲਕੁਲ ਜੀ ਗਿੱਧੇ ਪੈਣੇ ਆ ਇੱਥੇ ਹੁਣ ਸਿੱਖ ਗੇਮਸ ਤੇ ਵੀ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਸੋ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ ਜੀ ਕਲਚਰਲ ਨਾਈਟ ਤੇ ਵੀ ਤੇ ਓਪਨਿੰਗ ਸੈਰਾਮਨੀ ਤੇ ਵੀ ਪੂਰੇ ਪੰਜਾਬੀ ਲੋਕ ਨਾਚ ਜਿਹੜੇ ਆ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇੱਕ ਪੰਜਾਬੀ ਲੋਕ ਨਾਚ ਹੋਰ ਜਿਹੜਾ ਵਿਸਰਦਾ ਜਾ ਰਿਹਾ ਉਹ ਵੀ ਪਰਫਾਰਮ ਕਰਨ ਜਾ ਰਹੀ ਹਾਂ ਜੀ ਮੈਂ ਆਪਣੀ ਟੀਮ ਦੇ ਨਾਲ ਸੋ ਉਹ ਕੀ ਹੈ ਉਹ ਕਿਹੜਾ ਡਾਂਸ ਹੈ ਉਹ ਕਿਹੜਾ ਨਾਚ ਹੈ ਲੋਕ ਨਾਚ ਉਹ ਤੁਹਾਨੂੰ ਆ ਕੇ ਇੱਥੇ ਜਦੋਂ ਤੁਸੀਂ ਵੇਖੋਗੇ ਫੇਰ ਹੀ ਪਤਾ ਲੱਗੇਗਾ ਜੀ ਮੈਂ ਹੁਣ ਨਹੀਂ ਦੱਸਣਾ ਤੇ ਲੋ ਜੀ ਗੱਲ ਕਰ ਰਹੇ ਸੀ ਲੋਕ ਨਾਚਾਂ ਦੀ ਗਿੱਧਾ ਭੰਗੜਾ ਪੈ ਗਿਆ ਤੇ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਲੁੱਡੀ ਦੀ ਲੁੱਡੀ ਜਿਹੜਾ ਇਹ ਵੀ ਇੱਕ ਵਿਸਰਦਾ ਜਾਂਦਾ ਲੋਕ ਨਾਚ ਹੁੰਦਾ ਜਾ ਰਿਹਾ ਜਿਹੜਾ ਹੁਣ ਸਿਰਫ ਕਦੀ ਕਤਾਈ ਸਟੇਜਾਂ ਤੇ ਦੇਖਣ ਨੂੰ ਮਿਲਦਾ ਹੈ ਜਦਕਿ ਜ਼ਿਆਦਾ ਸਟੇਜਾਂ ਤੇ ਹੁਣ ਗਿੱਧੇ ਭੰਗੜੇ ਹੀ ਰਹਿ ਗਏ ਹੈ ਸੋ ਲੁੱਡੀ ਕਿਸੇ ਵੇਲੇ ਨੀਮ ਪਹਾੜੀ ਪੰਜਾਬ ਦੇ ਉੱਤਰ ਪੰਜਾਬੀ ਖਿੱਤੇ ਵਿੱਚ ਨੱਚਿਆ ਜਾਣ ਵਾਲਾ ਇੱਕ ਜ਼ੋਰਦਾਰ ਨਾਚ ਰਿਹਾ ਹੈ ਜੀ ਤੇ ਕਬੱਡੀ ਜਾਂ ਘੋਲਾਂ ਦੇ ਸਮੇਂ ਮੇਲੇ ਜਾਂ ਵਿਆਹਾਂ ਸਮੇਂ ਮਰਦਾਂ ਵੱਲੋਂ ਵੀ ਜਿਹੜੀ ਲੁੱਡੀ ਉਹ ਪਾਈ ਜਾਂਦੀ ਸੀ ਇਹ ਨਾਚ ਪਿੰਡ ਦੇ ਬਾਹਰ ਬਾਰ ਖੁੱਲੇ ਪਿੰਡ ਵਿੱਚ ਚਾਨਣੀਆਂ ਰਾਤਾਂ ਵਿੱਚ ਨੱਚਿਆ ਜਾਂਦਾ ਹੈ ਲੁੱਡੀ ਵਿੱਚ ਮਸਤੀ ਤੇ ਜਵਾਨੀ ਦੇ ਨਸ਼ੇ ਦਾ ਬੜਿਆ ਸ਼ੋਖੀ ਭਰਿਆ ਪ੍ਰਦਰਸ਼ਨ ਹੁੰਦਾ ਹੈ ਲੁੱਡੀ ਨਾਚ ਉੱਤੇ ਵੱਜਦੀ ਤਾਲ ਨੂੰ ਜਿਹੜਾ ਕੈਰਵਾ ਤਾਲ ਕਿਹਾ ਜਾਂਦਾ ਹੈ ਸੋ ਜੀ ਇਹ ਕੈਰਵਾ ਤਾਲ ਦੇ ਉੱਤੇ ਜਿਹੜਾ ਨਾਚ ਨੱਚਿਆ ਜਾਂਦਾ ਹੈ ਢੋਲੀਆਂ ਅਨੁਸਾਰ ਲੁੱਡੀ ਨਾਚ ਉੱਤੇ ਚਾਰ ਮਾਤਰੇ ਦੀ ਕੈਰਵਾ ਤਾਲ ਵੱਜਦੀ ਹੈ ਤੇ ਇਹ ਢੋਲ ਮੱਧਮ ਸਵਰ ਦੇ ਵਿੱਚ ਤੇਜ਼ ਗਤੀ ਨਾਲ ਇਕਸਾਰ ਵੱਜਦਾ ਹੈ ਟੋਲੀ ਜਿਹੜਾ ਗੋਲ ਦਾਇਰੇ ਦੇ ਵਿਚਕਾਰ ਖਲੋਂਦਾ ਹੈ ਬਾਕੀ ਨਾਚੇ ਉਸਦੇ ਦੁਆਲੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਪਿੱਛੇ ਚਾਲ ਦੇ ਵਿੱਚ ਚੱਲਦੇ ਹੋਏ ਚੱਲਦੇ ਨੱਚਦੇ ਰਹਿੰਦੇ ਨੇ ਤੇ ਲੁੱਡੀ ਮੋਢਿਆਂ ਦੀ ਲਚਕ ਤੇ ਤਾੜੀ ਦਾ ਨਾਚ ਹੈ ਜੀ ਜਿੱਥੇ ਭੰਗੜਾ ਸ਼ੋਰ ਤੇ ਧਮਕ ਦਾ ਨਾਚ ਹੈ ਉੱਥੇ ਲੁੱਡੀ ਮਿਠਾਸ ਧੀਮੇਪਨ ਤੇ ਨਜ਼ਾਕਤ ਦਾ ਨਾਚ ਹੈ ਸੋ ਲੁੱਡੀ ਨਾਚ ਦੇ ਵਿੱਚ ਕਈ ਬੋਲੀਆਂ ਵੀ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਤੇ ਅਸ਼ਕੇ ਲੁੱਡੀ ਸ਼ਾਵਾ ਲੁੱਡੀ ਕਰਕੇ ਵੀ ਜਿਹੜੀਆਂ ਇਹਨੂੰ ਜਿਹੜਾ ਜੋਸ਼ੀਲਾ ਬਣਾਇਆ ਜਾਂਦਾ ਹੈ ਹੋਰ ਸੋ ਲੁੱਡੀ ਦਾ ਜਿਹੜਾ ਨਾਚ ਹੈ ਉਹ ਵੀ ਜਿਸ ਤਰ੍ਹਾਂ ਜੇ ਭੰਗੜੇ ਨੂੰ ਇੱਕ ਜੋਸ਼ੀਲਾ ਨਾਚ ਕਹਿੰਦੇ ਆ ਤੇ ਮਿੱਠਾ ਮਿੱਠਾ ਜਿਹਾ ਭੰਗੜਾ ਕਹਿ ਲੋ ਲੁੱਡੀ ਨੂੰ ਅਸੀਂ ਉਹ ਕਹਿ ਸਕਦੇ ਹਾਂ ਸੋ ਉਸ ਤੋਂ ਬਾਅਦ ਜੀ ਲੁੱਡੀ ਤੋਂ ਬਾਅਦ ਜਿਹੜਾ ਲੋਕ ਨਾਚ ਇੱਕ ਹੈ ਉਹ ਹੈ ਮਲਵਈ ਮਰਦਾਂ ਦਾ ਗਿੱਧਾ ਸੋ ਲੋਕ ਨਾਚਾਂ ਦੇ ਪੱਖੋਂ ਪੱਛਮੀ ਪੰਜਾਬ ਸਾਡੇ ਨਾਲੋਂ ਭਰਪੂਰ ਰਿਹਾ ਹੈ ਜੀ ਜਿੱਥੇ ਪੱਛਮੀ ਪੰਜਾਬ ਕੋਲ ਭੰਗੜਾ ਲੁੱਡੀ ਝੁੰਮਰ ਸੰਮੀ ਆਦਿ ਨਾਚਾਂ ਦੀ ਪਰੋਈ ਪਰੰਪਰਾ ਰਹੀ ਹੈ ਉੱਥੇ ਪੂਰਬੀ ਹਿੱਸੇ ਦੇ ਵਿੱਚ ਸਿਰਫ ਇੱਕ ਲੋਕ ਨਾਚ ਗਿੱਧਾ ਜਿਹੜਾ ਉਹੀ ਆਇਆ ਤੇ ਮਰਦਾਂ ਦਾ ਜਿਹੜੇ ਲੋਕ ਨਾਚਾਂ ਦੀ ਕੋਈ ਬੱਝਵੀਂ ਪਰੰਪਰਾ ਉਹ ਜਿਹੜੀ ਇਸ ਪਾਸੇ ਨਹੀਂ ਰਹੀ ਸੋ ਮਰਦਾਂ ਦੇ ਗਿੱਧੇ ਦੀ ਜਿਹੜੀ ਇੱਕ ਪ੍ਰਥਾ ਜਿਹਨੂੰ ਕਹਿੰਦੇ ਆ ਕਿ ਮਲਵਈ ਗੱਭਰੂਆਂ ਦਾ ਗਿੱਧਾ ਮਲਵਈ ਮਰਦਾਂ ਦਾ ਗਿੱਧਾ ਇਹ ਜਿੱਥੇ ਲੰਮੀਆਂ ਲੜੀਦਾਰ ਬੋਲੀਆਂ ਦੇ ਵਿੱਚ ਚੱਲਦਾ ਹੈ ਤੇ ਉੱਥੇ ਹੀ ਨਾਲ ਨਾਲ ਇਹਦੇ ਕੁਝ ਜਿਹੜੇ ਸਾਜ਼ ਹੈ ਉਹ ਵੀ ਵਿਲੱਖਣ ਰੂਪ ਦੇ ਵਿੱਚ ਵਜਾਏ ਜਾਂਦੇ ਆ ਸੋ ਇਹਦੇ ਵਿੱਚ ਵੀ ਜੀ ਇੱਕ ਪਿੰਡ ਦੇ ਵਿੱਚ ਵੱਜ ਜਾਂਦਾ ਹੈ ਸੈਮੀ ਸਰਕਲ ਦੇ ਵਿੱਚ ਜਿਹੜੇ ਗੱਭਰੂ ਖੜੇ ਹੋ ਜਾਂਦੇ ਆ ਤੇ ਉੱਚੇ ਉੱਚੇ ਬੋਲਾਂ ਦੇ ਵਿੱਚ ਬੋਲੀ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਆ ਜੋ ਬੋਲੀ ਦੇ ਖਤਮ ਹੁੰਦੇ ਆ ਲੋਕ ਸਾਜ਼ ਜਿਹੜੇ ਇਹਨਾਂ ਦੇ ਨਾਲ ਵੱਜਦੇ ਆ ਤੇ ਆਪਣੀ ਉੱਚੀ ਦਮਦਾਰ ਆਵਾਜ਼ ਦੇ ਨਾਲ ਬੋਲੀ ਨੂੰ ਚੁੱਕਦੇ ਆ ਤੇ ਇਸ ਜਿਹੜੀ ਇਹਦੇ ਵਿੱਚ ਚਿਮਟਾ ਹੋ ਗਿਆ ਬੁਗਧੂ ਹੋ ਗਿਆ ਗੜਬੇ ਹੋ ਗਏ ਇਹ ਜਿਹੜੇ ਸਾਜ਼ ਹੈ ਇਹ ਵੀ ਜਿਹੜੇ ਉਹ ਸ਼ਾਮਿਲ ਕੀਤੇ ਜਾਂਦੇ ਆ ਤੇ ਮਲਵਈ ਗਿੱਧੇ ਤੋਂ ਇਲਾਵਾ ਇੱਕ ਝੂਮਰ ਜਿਹੜਾ ਉਹ ਵੀ ਬੜਾ ਪ੍ਰਚਲਿਤ ਜਿਹਾ ਬੜਾ ਹੀ ਪਿਆਰਾ ਜਿਹਾ ਮਿੱਠਾ ਮਿੱਠਾ ਜਿਹਾ ਲੋਕ ਨਾਚ ਹੈ ਪੰਜਾਬ ਦਾ ਤੇ ਝੂਮਰ ਵੀ ਪੰਜਾਬੀ ਪੱਛਮੀ ਪੰਜਾਬ ਦੀਆਂ ਬਾਰਾਂ ਦੇ ਜਾਂਗਲੀਆਂ ਦਾ ਲੋਕ ਨਾਚ ਨੂੰ ਜਾਣਿਆ ਜਾਂਦਾ। ਤੇ ਜਾਂਗਲੀ ਲੋਕ ਕਹਿੰਦੇ ਦਿਨ ਭਰ ਹੱਡਵੀਂ ਕਮਾਈ ਕਰਦੇ ਹੁੰਦੇ ਸੀ ਤੇ ਰਾਤ ਨੂੰ ਉਹਨਾਂ ਦੀ ਕੋਮਲ ਛਬੀਲਾ ਤੇ ਨਜ਼ਾਕਤ ਭਰਿਆ ਨਾਚ ਜਿਹੜੇ ਉਹ ਨੱਚਦੇ ਹੁੰਦੇ ਸੀ। ਢੋਲ ਦੀ ਤਾਲ ਤੇ ਝੂਮਰ ਹਰ ਜਾਂਗਲੀ ਦੀਆਂ ਰਗਾਂ ਵਿੱਚ ਧੜਕਦਾ। ਵਿਆਹ ਤੋਂ ਛੁੱਟ ਮੇਲਿਆਂ ਦੇ ਵਿੱਚ ਇਕੱਠ ਵਿੱਚ ਜਨਮ ਦੀ ਖੁਸ਼ੀ ਉੱਤੇ ਮੰਗਣੀ ਸਮੇਂ ਜਾਂ ਕੋਈ ਵੀ ਖੁਸ਼ੀ ਜਿਹੜੀ ਸਾਂਝੀ ਕਰਨ ਦੇ ਵੇਲੇ ਇਹ ਜਿਹੜਾ ਨਾਚ ਨੱਚਿਆ ਜਾਂਦਾ। ਸੋ ਇਹਨੂੰ ਹਲਕੇ ਹਲਕੇ ਅੰਦਾਜ਼ ਦੇ ਨਾਲ ਖਾਲੀ ਪਿੰਡ ਦੇ ਵਿੱਚ ਪੜਾਈ ਚਾ ਕੇ ਝੂਮਰ ਦੀ ਸੱਦ ਦਾ ਡੱਗਾ ਮਾਰਿਆ ਜਾਂਦਾ ਪਹਿਲਾਂ ਤੇ ਜਦੋਂ ਫਿਰ ਗੱਭਰੂ ਝੂਮਰ ਪਾਉਣ ਲਈ ਢੋਲੀ ਦੇ ਦੁਆਲੇ ਘੇਰਾ ਕੱਤ ਕੇ ਦਾਇਰਾ ਬਣਾ ਲੈਂਦੇ ਆ ਤੇ ਢੋਲੀ ਝੂਮਰ ਦੀ ਵਿਸ਼ੇਸ਼ ਤਾਲ ਜਿਹੜੀ ਆ ਉਹ ਆਰੰਭਦਾ ਹੈ ਤੇ ਬੜੀ ਹਲਕੇ ਹਲਕੇ ਮਟਕਦੇ ਹੋਏ ਧੀਮੀ ਚਾਲ ਦੇ ਨਾਲ ਜਿਹੜੇ ਝੂਮਰ ਦੇ ਗੱਭਰੂ ਹੁੰਦੇ ਆ ਉਹ ਪਾਉਂਦੇ ਆ ਤੇ ਨਾਲ ਦੀ ਨਾਲ ਹੱਥ ਨੂੰ ਤੇ ਜਿਹੜੀ ਆਪਣੇ ਗਰਦਨ ਨੂੰ ਹੁਲਾਰਾ ਮਾਰਦੇ ਆ ਤੇ ਬਾਹਾਂ ਨੂੰ ਲਹਿਰਾਉਂਦੇ ਆ। ਜਦੋਂ ਝੂਮਰ ਆਪਣੀ ਚੋਟੀ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਫਿਰ ਇਹਨੂੰ ਤੇਜ਼ੀ ਦੇਣ ਦੇ ਲਈ ਜਿਹੜੀ ਧਮਾਲ ਦੀ ਤਾਲ ਦਾ ਆਰੰਭ ਉਹ ਕੀਤਾ ਜਾਂਦਾ ਹੈ। ਸੋ ਝੂਮਰ ਨਾਚ ਦੇ ਆਰੰਭ ਵਿੱਚ ਢੋਲੇ ਗਾਏ ਜਾਂਦੇ ਆ ਤੇ ਝੂਮਰ ਦੇ ਸਾਰੇ ਗੀਤ ਕਿਸੇ ਵਿਛੜੇ ਸੱਜਣ ਜਾਂ ਢੋਲ ਪਰਦੇਸੀ ਦੇ ਬਿਰਹਾ ਦੇ ਦਰਦ ਨੂੰ ਵੀ ਇੱਕ ਤਰ੍ਹਾਂ ਦਰਸਾਉਂਦੇ ਆ ਇਹਦੇ ਵਿੱਚ। ਸੋ ਝੂਮਰ ਨਾਚ ਉੱਤੇ ਮਾਹੀਆ ਦੇ ਟੱਪੇ ਵੀ ਚੱਲਦੇ ਨੇ, ਖਾਸ ਕਰਕੇ ਮਾਹੀਏ ਦੀ ਲੰਮੇ ਦੀ ਹੇਕ ਵਾਲੀ ਲਮਕਮੀ ਤਰਜ਼ ਝੂਮਰ ਵਿੱਚ ਜਿਹੜੀ ਵਧੇਰੇ ਮਕਬੂਲ ਹੁੰਦੀ ਹੈ। ਸੋ ਹੁਣ ਇਹ ਜੇ ਫਿਲਮ ਆਈ ਸੀ ਜਿਹੜੀ ਜੀ ਪਿਛਲੇ ਸਾਲ ਅੰਗਰੇਜ਼ ਮੂਵੀ ਅਮਰਿੰਦਰ ਗਿੱਲ ਦੀ ਤੇ ਉਹਦੇ ਵਿੱਚ ਵੀ ਇੱਕ ਗੀਤ ਬੜਾ ਪਿਆਰਾ ਸੀ, ਉਹ ਗੀਤ ਦੀਆਂ ਸਾਰੀਆਂ ਜਿਹੜੀਆਂ ਤਰਜ਼ਾਂ ਬਿਲਕੁਲ ਝੂਮਰ ਵਾਲੀਆਂ ਸੀ। ਸੋ ਮੈਂ ਜਦੋਂ ਵੀ ਉਹ ਗੀਤ ਸੁਣਦੀ ਆ ਤੇ ਮੈਨੂੰ ਲੱਗਦਾ ਕਿ ਝੂਮਰ ਪੈ ਰਿਹਾ ਕਿਤੇ। ਸੋ ਵਾਲਾ ਗੀਤ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ। ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਬਚਿਆ, ਤੁਹਾਡੇ ਤੋਂ ਵਿਦਾ ਵੀ ਲੈਣੀ ਹੈ ਤੇ ਫਰਮਾਇਸ਼ੀ ਗੀਤਾਂ ਦੀ ਜਿਹੜੀ ਲਿਸਟ ਹੈ ਉਹ ਵੀ ਮੇਰੇ ਕੋਲ ਪਈ ਹੋਈ ਹੈ। ਸੋ ਸੁਣਦੇ ਹਾਂ ਜੀ ਇਹ ਝੂਮਰ ਨਾਚ ਦਾ ਇੱਕ ਗੀਤ ਤੇ ਤੁਸੀਂ ਵੀ ਮੈਨੂੰ ਦੱਸੋ ਕਿ ਇਹ ਗੀਤ ਸੁਣ ਕੇ ਤੁਹਾਨੂੰ ਵੀ ਕੀ ਏਦਾਂ ਹੀ ਲੱਗਦਾ ਹੈ ਕਿ ਝੂਮਰ ਪੈ ਰਿਹਾ ਜੀ ਕਿਤੇ। ਜੀ
ਸਾਡਾ ਦਿਲ ਤੂੰ ਤੋੜਿਆ ਤੇ ਨਾ ਲੇਖਾਂ ਦਾ ਲੱਗ ਗਿਆ ਏ ਜੀਨਾ, ਲੇਖਾਂ ਦਾ ਲੱਗ ਗਿਆ ਏ ਜੀਨਾ, ਲੇਖਾਂ ਦਾ ਲੱਗ ਗਿਆ
रज रज प्यार करना दी अज जट नू चा चढ़िया दी अज जट नू चा चढ़िया दी अज जट नू चा चढ़िया जी कोई बूटे तिल देने जी कोई बूटे तिल देने जट दे बागा च जी फुल अरखा दे खिल देने जी फुल अरखा दे खिल देने जी फुल अरखा दे खिल देने
जी अंग्रेज मूवी दे विचों सुने तुसी टप्पे ते जरूर जी एक गिद्दे भंगड़े वाला झूमर वाला माहौल जेड़ा बन जांदा है जिया गीत सुन के सो ए जेड़े लोक नाच है जी गल इह हुंदी है कि इन्हां नूं असीं सिर्फ एक फिल्मां दे विच या स्टेजां दे उत्ते तां जिथे असीं नचदे गाउंदे देखदे सुणदे आ उहनूं अपनी जिंदगी दे विच वी जरूर शामिल करिए अपणियां खुशियां दे विच जिथे असीं फिल्मी या बॉलीवुड गीत लगा के झूमदे आ किते ना किते सानूं इह भंगड़े गिद्दे नूं वी उत्थे जिंदा रखणा चाहीदा सो अपणियां खुशियां दे विच इना लोक नाचा नू इना लोक गीता नू हमेशा शामिल करके रखिये ताकि ये लोक गीत सिर्फ साडे तक ना रह के साडी आउण वाली पीढ़ी नू भी मिल सकन सो ये साडा सब दा फर्ज है जी जेड़ी परंपरा जेड़े सभ्याचार दी असी गल करदे आ ओ अपने तक ना रख के अपने आउण वाली पीढ़ी नू भी असी दे सकीए सो ये साडे बाहर बैठिया दे लई तां ज्यादा ही एक वड्डा चैलेंज हो जांदा कि असी किस तरह अपने बच्चियां नू अपने जेड़े आउण वाली पीढ़ी है उहनू इहनां सब चीज़ां दे नाल जोड़ के रखना है सो इह जेड़े रेडियो है जी कह लो या सिख गेम्स कह लो या पंजाबी अखबारां कह लो ए उपराला ने इहनां नू देख के खुशी हुंदी है कि हां असी कितें कुछ कर रहे हैं असी अपने सभ्याचार दे नाल जुड़े हुए हैं जी सो एक बहुत वड्डी मिसाल है ते असी सारिआं ने इहदे विच जिन्ना भी योगदान हो सके सानू पाउणा चाहीदा है चाहे वह रेडियो है चाहे सिख खेडां ने चाहे किसी भी तरह ना मीडिया नाल असी जुड़े हुए हैं सो अज दे प्रोग्राम दे विच जी मैनू लगदा इन्ना बहुत है जरूरत तो ज्यादा टाइम मैं पहला ही तुहाडा लै लिया है ते साडे कोल गीतां दीआं फरमाइशां जिहड़ीआं आईआं हुईआं ने ओ भी असी करनीआं ने जी पूरीआं सो चाचा भतीजा गीत सुनने दी फरमाइश गुरसेवक मांगठ उन्होंने कीती हुई है ते मेरा यार मोड़ दो ए शिवप्रीत हुणा ने सुनने दी फरमाइश कीती है अपने दोस्त दे लई ते भगत सिंह गीत गुरदास मान दा गाया बब्बू जलंधरी इन्हां ने सुनने दी फरमाइश कीती है ते पिंड दीआं कुड़ियां कलेर कंठ दी आवाज दे विच जसविंदर औलख हुणा ने सुनना चाहिया है जी सो धनी साहब हुणा ने जी प्रोग्राम दी तारीफ कर ਦਿਆ ਕਿਹਾ ਹੈ ਭਈ ਸਿਰਾ ਹੀ ਲਾ ਦਿੱਤਾ ਜੀ ਤੁਸੀਂ ਤੇ ਕਹਿੰਦੇ ਬਹੁਤ ਵਧੀਆ ਧੰਨਵਾਦ ਵਧੀਆ ਪ੍ਰੋਗਰਾਮ ਹੈ ਧੰਨਵਾਦ ਤੁਹਾਡਾ ਧਨੀ ਸਾਹਿਬ ਤੇ ਆਪ ਤੁਹਾਡਾ ਸਭ ਸਰੋਤਿਆਂ ਦਾ ਜੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ ਤੇ ਜੋ ਚੁੱਪ ਚਾਪ ਪ੍ਰੋਗਰਾਮ ਦਾ ਆਨੰਦ ਮਾਣਦੇ ਰਹਿੰਦੇ ਨੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਹੁੰਗਾਰਾ ਸਾਥ ਹੁੰਦਾ ਹੈ ਤਾਂ ਹੀ ਪ੍ਰੋਗਰਾਮ ਕਰ ਸਕਦੇ ਹਾਂ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਬੁੱਧਵਾਰ ਦੀ ਸਵੇਰ ਨੂੰ ਤੁਹਾਡੇ ਸਾਰਿਆਂ ਨਾਲ ਬੈਠ ਕੇ ਬੜੀ ਹੋਰ ਵੀ ਜ਼ਿਆਦਾ ਸੋਹਣੀ ਬਣਾ ਲੈਂਦੀ ਹਾਂ ਮੈਂ ਸੋ ਇੱਕ ਗੱਲ ਹਮੇਸ਼ਾ ਦੀ ਤਰ੍ਹਾਂ ਫੇਰ ਕਹਾਂਗੀ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਕੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਤੁਸੀਂ ਬਣਾਉਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਉਹ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ ਆਪਣੀ ਫੀਡਬੈਕ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤੇ ਆਪਣੇ ਵਿਚਾਰ ਜਿਹੜੇ ਆ ਉਹ ਸਾਨੂੰ ਭੇਜਦੇ ਰਿਹਾ ਕਰੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ ਤੇ ਅਗਲੇ ਹਫ਼ਤੇ ਜ਼ਿੰਦਗੀ ਦੇ ਕਿਸੇ ਹੋਰ ਰੰਗ ਦੇ ਨਾਲ ਹਾਜ਼ਰ ਹੋਵਾਂਗੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਲਈ ਤੁਹਾਡੇ ਫਰਮਾਇਸ਼ੀ ਗੀਤ ਛੱਡ ਕੇ ਜਾ ਰਹੀ ਹਾਂ ਜੀ ਰੱਬ ਰਾਖਾ
ਹੱਸੋ ਖੇਡੋ ਕਰੋ ਕਮਾਈਆਂ ਪਰ ਵਿਰਸਾ ਨਾ ਭੁੱਲ ਜਾਈਏ ਟੋਲੇ ਮਾਈਏ ਗਾਈਏ ਤੇ ਆਓ ਰਲ ਲਹਿਰਾ ਲਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਸੁਖਪ੍ਰੀਤ ਨਾਲ ਲਹਿਰਾਂ